सतनाम कर्ता पुरख निरपौ निर्वैर अकाल मूरत अजुनी सैभं गुरप्रसाद जप आदि सच जोगाद सच है ही सच नानक खुशी थी सच ज्ञान ध्यान किछ कर्म न जाना सार न जाना तेरी सब ते वड्डा सतगुर नानक जिन कल राखी मेरी मैं मूरख की केतक बात है कोट परादी तरियारे गुरु नानक जिन सुनिया देखिया से फिर गर्बास न परियारे हम रुड़ते फिरते कोई बात ना पूछता गुर सतगुर संग की रे कम थापे धन धन गुरु नानक जन केरा जित मिले चुके सब सोग संतापे धन धन गुरु नानक जन केरा जित मिले चुके सब सोग संतापे परम सम्मान योग साहिब श्री गुरु ग्रंथ साहिब महाराज जी दी पावन पवित्र खजूरी अंदर सुभाईमान खोए बैठे गुरमुख प्यारे सतसंगी जनों आप जी ने संध्या वेले दे दीवान की हाजरी भर के अमृत गुरबाणी का कीर्तन सरवण कीता है। कल धन गुरु ग्रंथ साहिब जी की कृपा का सदका आपा ने अरदास विच उस महान शहीद की कमाई का ध्यान धरिया सी जिसने अपनी खोपरी लवानी तो प्रवान कर ली पर गुरु की मोर केशां नूं आंच नहीं आउण दित्ते। आपां जदों अरदास करने हां पहला विचार कीती सी जिन्हां धर्म खेत शीश दित्ते फिर गुरु कृपा नाल आपां ने विचारिया सी कि जिन्हां ने बंद बंद कटाए कल आपां विस्तार दे नाल विचार कीती सी कि जिन्हां ने खोपरियां लुखाइयां ते इस तो अगे अज आपां अगला जो शब्द है वो एक है कि चरखड़ियां ते चढ़े जिन्हां नूं चरखड़ियां ते चाढ़िया गया ਉਹ ਕੌਣ ਨੇ, ਉਹਨਾਂ ਦਾ ਦੋਸ਼ ਕੀ ਸੀ ਤੇ ਚਰਖੜੀ 'ਚ ਚਾੜਨ ਦਾ ਮਤਲਬ ਕੀ ਹੁੰਦਾ, ਕਿਵੇਂ ਚਰਖੜੀ 'ਤੇ ਚਾੜਿਆ ਜਾਂਦਾ। ਆਓ ਕਿਰਪਾ ਕਰੋ ਸਾਧ ਸੰਗਤ ਜੀ, ਆਪਣੇ ਖਿਆਲਾਂ ਨੂੰ, ਆਪਣੇ ਫੁਰਨਿਆਂ ਨੂੰ ਆਪਾਂ ਸੰਕੋਚਦੇ ਹੋਏ ਸੁਰਤ ਗੁਰੂ ਕੇ ਚਰਨਾਂ ਵਿੱਚ ਜੋੜਨ ਦਾ ਯਤਨ ਕਰੀਏ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਰਪਾ ਕਰਨ, ਆਪ ਵਿੱਚ ਵਰਤ ਕੇ ਸਾਡੇ ਅੰਦਰ ਨੂੰ ਇਕਾਗਰਤਾ ਦੀ ਦਾਤ ਬਖਸ਼ਣ, ਪ੍ਰੇਮ ਭਾਵਨਾ ਦੇ ਨਾਲ ਗੁਰੂ ਇਤਿਹਾਸ ਦੀ ਔਰ ਗੁਰਬਾਣੀ ਦੀ ਵਿਚਾਰ ਆਪਾਂ ਕਰ ਸਕੀਏ। ਕਰੋ ਕਿਰਪਾ ਸਾਧ ਸੰਗਤ ਜੀ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤ ਗੁਰਬਾਣੀ ਦੇ ਅੰਦਰ ਇੱਕ ਬਹੁਤ ਰਹਿਮਤ ਭਰਿਆ ਬਚਨ ਸਾਰ ਸਮੁੱਚੀ ਮਾਨਵਤਾ ਨੂੰ ਬਖਸ਼ੇ। ਹਜ਼ੂਰ ਫਰਮਾਉਂਦੇ ਨੇ ਕਿ ਜੇਕਰ ਤੂੰ ਉਸ ਪਰਮ ਪਿਤਾ ਪਰਮੇਸ਼ਵਰ ਨੂੰ ਆਪਣੀ ਗੱਲ ਸੁਣਾਉਣੀ ਚਾਹੁੰਦਾ ਹੈ, ਜਾਂ ਤੂੰ ਚਾਹੁੰਦਾ ਮੈਂ ਉਸ ਮਾਲਕ ਦੇ ਨਾਲ ਆਪਣੀ ਗੱਲਬਾਤ ਸਾਂਝੀ ਕਰਾਂ, ਕਹਿੰਦੇ ਨੇ ਜਿਤਨੀ ਦੇਰ ਤੱਕ ਤੈਨੂੰ ਇਹ ਸਮਝ ਨਾ ਪਏ ਕਿ ਉਸ ਮਾਲਕ ਦੀ ਬੋਲੀ ਕੀ ਹੈ, ਉਹ ਕਿਹੜੇ ਸ਼ਬਦ ਸਮਝਦਾ ਤੇ ਓਨੀ ਦੇਰ ਤੱਕ ਤੂੰ ਉਸ ਮਾਲਕ ਨਾਲ ਗੱਲਬਾਤ ਕਿਵੇਂ ਕਰ ਸਕੇਗਾ। ਇਹ ਅੰਮ੍ਰਿਤ ਬਾਣੀ ਦੇ ਬਚਨ ਨੇ ਤੇ ਜਦੋਂ ਆਪਾਂ ਇਹ ਸ਼ਬਦ ਵਰਤਨੇ ਹਾਂ ਤੇ ਕਈ ਵਾਰੀ ਮਨ ਵਿੱਚ ਖਿਆਲ ਆਵੇਗਾ ਕਿ ਪਤਾ ਨਹੀਂ ਗੁਰੂ ਨਾਨਕ ਸਾਹਿਬ ਕਿਹੜੀ ਭਾਸ਼ਾ ਦੀ ਕਿਹੜੀ ਬੋਲੀ ਦੀ ਗੱਲ ਕਰਨਗੇ। ਹੋ ਸਕਦਾ ਕਿਤੇ ਉਹ ਸੰਸਕ੍ਰਿਤ ਨੂੰ ਜੋ ਦੇਵ ਭਾਸ਼ਾ ਮੰਨਿਆ ਜਾਂਦਾ ਇਸ ਵਿੱਚ ਕੁਝ ਬੋਲੀਏ ਤੇ ਤਾਂ ਪ੍ਰਭੂ ਸਮਝਦਾ। ਹੋ ਸਕਦਾ ਕਿ ਆਪਣੀ ਜ਼ਬਾਨ ਤੋਂ ਆਪਾਂ ਗੁਰਮੁਖੀ ਲਿਪੀ ਵਿੱਚ ਜਾਂ ਪੰਜਾਬੀ ਆਪਾਂ ਬੋਲਦੇ ਹਾਂ, ਕੋਈ ਉਰਦੂ ਬੋਲਦਾ, ਕੋਈ ਫਾਰਸੀ ਬੋਲਦਾ, ਕੋਈ ਤੇਲਗੂ ਬੋਲਦਾ, ਕੋਈ ਗੁਜਰਾਤੀ ਬੋਲਦਾ, ਹਰ ਇੱਕ ਥਾਂ ਤੇ ਵੱਖ ਵੱਖ ਭਾਸ਼ਾਵਾਂ ਨੇ ਤੇ ਰੱਬ ਨਾਲ ਗੱਲਬਾਤ ਕਰਨੀ ਹੋਵੇ ਤੇ ਉਹਦੀ ਭਾਸ਼ਾ ਕਿਹੜੀ ਨਿਯਤ ਕੀਤੀ ਗਈ, ਉਹ ਕਿਹੜੀ ਬੋਲੀ ਵਿੱਚ ਗੱਲ ਕਰਦੇ ਨੇ, ਉਹਦੀ ਬੋਲੀ ਕੀ ਹੈ। ਤੇ ਧੰਨ ਗੁਰੂ ਨਾਨਕ ਸਾਹਿਬ ਨੇ ਬਹੁਤ ਪਿਆਰ ਭਰਿਆ ਇੱਕ ਬਚਨ ਕਿਹਾ, ਕਹਿਣ ਲੱਗੇ ਇਸ ਭੁਲੇਖੇ ਨੂੰ ਮਨ ਵਿੱਚੋਂ ਕੱਢ ਦੇ ਕਿ ਉਸ ਦੀ ਬੋਲੀ ਉਹ ਨਹੀਂ ਜੋ ਕੁਝ ਤੂੰ ਆਪਣੀ ਜ਼ਬਾਨ ਤੋਂ ਬੋਲੀ ਜਾ ਰਿਹਾ। ਜੇ ਪ੍ਰਭੂ ਨੂੰ ਕੁਝ ਸੁਣਾਉਣਾ ਚਾਹੁੰਦੇ ਤੇ ਉਹ ਕੇਵਲ ਅੱਖਰਾਂ ਦਾ ਮੁਥਾਜ ਨਹੀਂ, ਉਹ ਤੇਰੀ ਅੰਦਰ ਦੀ ਭਾਵਨਾ ਤੇ ਪ੍ਰੇਮ ਦੀ ਬੋਲੀ ਸਮਝਦਾ ਤੇ ਪ੍ਰੇਮ ਜਿਸ ਹਿਰਦੇ ਵਿੱਚ ਉਪਜੈ, ਭਾਵੇਂ ਉਹ ਸੰਸਕ੍ਰਿਤ ਬੋਲਦਾ, ਭਾਵੇਂ ਉਹ ਅਰਬੀ ਬੋਲਦਾ, ਭਾਵੇਂ ਉਹ ਫਾਰਸੀ ਬੋਲਦਾ ਤੇ ਭਾਵੇਂ ਉਹ ਸਾਧ ਭਾਸ਼ਾ ਕੋਈ ਬੋਲਦਾ, ਪਰਮੇਸ਼ਵਰ ਕੇਵਲ ਪ੍ਰੇਮ ਦੀ ਬੋਲੀ ਸਮਝਦੇ। ਹਜ਼ੂਰ ਦੀ ਅੰਮ੍ਰਿਤ ਬਾਣੀ ਆਪ ਰੋਜ਼ ਪੜ੍ਹਦੇ ਹੋ ਤੇ ਇਸ ਬਚਨ ਨੂੰ ਰੋਜ਼ ਕਹਿੰਦੇ ਹੋ ਕਿ ਭਾਖਿਆ ਭਾਓ ਅਪਾਰ। ਭਾਖਿਆ ਦਾ ਅਰਥ ਹੈ ਬੋਲੀ, ਭਾਓ ਦਾ ਅਰਥ ਹੈ ਪ੍ਰੇਮ, ਅਪਾਰ ਦਾ ਅਰਥ ਹੈ ਜਿਸ ਦਾ ਅਜੇ ਤੀਕਰਾਂ ਕਿਸੇ ਅੰਤ ਨਹੀਂ ਪਾਇਆ। ਤੇ ਯਤਨ ਮੈਂ ਕਰਨਾ ਹੁੰਦਾ ਕਿ ਧੰਨ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਟੇਕ ਲੈ ਕੇ ਅਰਦਾਸ ਦੇ ਸ਼ਬਦਾਂ ਦੀ ਵਿਆਖਿਆ ਕੀਤੀ ਜਾਏ। ਸਾਹਿਬ ਕਹਿਣ ਲੱਗੇ ਭਾਖਿਆ ਭਾਓ ਅਪਾਰ, ਤਿੰਨ ਸ਼ਬਦ ਕਹਿ ਕਿ ਉਸ ਦੀ ਬੋਲੀ ਕੇਵਲ ਪ੍ਰੇਮ ਹੈ। ਤੇ ਮਹਾਰਾਜ ਕਹਿੰਦੇ ਨੇ ਉਹ ਬੋਲਣ ਦਾ ਵੇਲਾ ਕਿਹੜਾ, ਕਦੋਂ ਬੋਲੀਏ? ਤੇ ਨਾਲ ਫਿਰ ਕਿਰਪਾ ਕੀਤੀ, ਕਹਿਣ ਲੱਗੇ ਅੰਮ੍ਰਿਤ ਵੇਲਾ। ਸਿਰ ਮੈਂ ਵਿੱਚੋਂ ਦੋ ਤੁਕਾਂ ਕਹਿ ਰਿਹਾ ਕਿ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਉਹਦੀਆਂ ਸਿਫਤਾਂ, ਉਹਦੀ ਵਡਿਆਈ ਕਰਨੀ, ਉਹਦੀ ਵਡਿਆਈ ਦੀ ਵਿਚਾਰ ਕਰਨੀ, ਉਹਦਾ ਚਿੰਤਨ ਕਰਨਾ, ਬਸ ਉਹ ਬੋਲੀ ਕੇਵਲ ਪ੍ਰੇਮ ਦੀ ਸਮਝਦਾ। ਤੇ ਜਦੋਂ ਹਜ਼ੂਰ ਦੇ ਬਚਨ ਪੜ੍ਹੀਏ, ਹੁਣ ਆਪਾਂ ਕਹਾਂਗੇ ਇਸ ਪ੍ਰੇਮ ਦੀ ਬੋਲੀ ਦਾ ਮਤਲਬ ਕੇਵਲ ਕੀਰਤਨ ਕਰਨਾ, ਇਸ ਪ੍ਰੇਮ ਦੀ ਬੋਲੀ ਦਾ ਮਤਲਬ ਕੇਵਲ ਆਪਾਂ ਚਿਮਟੇ ਵਜਾ ਕੇ ਛੈਣੇ ਢੋਲਕੀਆਂ ਵਜਾਉਣੇ ਜਾਂ ਉੱਚੀ ਆਵਾਜ਼ ਵਿੱਚ ਗਾਣਾ, ਇਹ ਹੀ ਪ੍ਰੇਮ ਦੀ ਪਰਿਭਾਸ਼ਾ? ਗੁਰਮੁਖੋ ਕਦੀ ਬਾਣੀ ਪੜ੍ਹਦੇ ਹਾਂ, ਕਲਗੀਧਰ ਜੀ ਦੇ ਬਚਨ ਪੜ੍ਹਿਓ, ਉਹ ਕਹਿੰਦੇ ਨੇ ਪਰਮੇਸ਼ਵਰ ਦਾ ਪ੍ਰੇਮ ਕੇਵਲ ਗੁਰਦੁਆਰੇ ਦੀ ਚਾਰ ਦੀਵਾਰੀ ਵਿੱਚ ਨਹੀਂ, ਜੋ ਗੁਰਸਿੱਖੀ ਨੇ ਸਾਨੂੰ ਦਿੱਤਾ ਤੇ ਇਹੋ ਜਿਹੇ ਸ਼ਬਦਾਂ ਨੂੰ ਇਸ ਨਾ ਸਮਝਿਓ ਕਿ ਗੁਰਮਤ ਤੋਂ ਉਲਟ ਨੇ। ਰੱਬ ਦੀ ਬੋਲੀ ਜਾਂ ਉਹਦਾ ਪ੍ਰੇਮ ਕੇਵਲ ਇੱਕ ਮੰਦਿਰ ਵਿੱਚ ਨਹੀਂ, ਕੇਵਲ ਇੱਕ ਮਸੀਤ ਤੱਕ ਸੀਮਤ ਨਹੀਂ। ਇਹ ਤਾਂ ਸਾਡੀ ਇੱਕ ਦੁਖਾਂਤ ਹੈ ਕਿ ਅਸੀਂ ਸ਼ਬਦ ਵਰਤਨੇ ਆ ਕਿ ਘੱਟੋ ਘੱਟ ਗੁਰੂ ਘਰ ਤਾਂ ਪ੍ਰੇਮ ਨਾਲ ਬੋਲੋ, ਅਸੀਂ ਕਹਿੰਦੇ ਹਾਂ ਗੁਰੂ ਦੁਆਰੇ ਤਾਂ ਆ ਕੇ ਧਰਮ ਨੂੰ ਕਮਾਈਏ। ਇਹੀ ਕਾਰਨ ਕਿ ਅਸੀਂ ਕੇਵਲ ਗੁਰਦੁਆਰੇ ਨੂੰ ਧਰਮੀ ਬਣ ਕੇ ਦਿਖਾਉਣਾ ਚਾਹੁੰਦੇ ਹਾਂ, ਤੇ ਜਿਸ ਦਿਨ ਬੰਦਿਆ ਤੂੰ ਸੜਕ ਤੇ ਵੀ ਧਰਮੀ ਬਣ ਕੇ ਤੁਰਿਓ ਨਾ, ਉਹ ਦਿਨ ਸਾਰੇ ਕਲੇਸ਼ ਝਗੜੇ ਆਪਣੇ ਆਪ ਹੀ ਮੁੱਕ ਜਾਣ। ਧਰਮ ਦਾ ਸੰਬੰਧ ਕੇਵਲ ਚਾਰ ਦੀਵਾਰੀ ਨਹੀਂ, ਧਰਮ ਦਾ ਸੰਬੰਧ ਕੇਵਲ ਮੂਰਤੀ ਅੱਗੇ ਬਹਿਣ ਨਾਲ ਨਹੀਂ। ਕਿ ਗੁਰੂ ਨਾਨਕ ਸਾਹਿਬ ਦੇ ਬਚਨ ਕਦੀ ਸਿੱਖ ਭੁੱਲ ਜਾਣਗੇ? ਹਰ ਸਾਲ ਅਸੀਂ ਵੀ ਸੁਣਾਉਂਦੇ ਹਾਂ, ਆਪ ਜੀ ਵੀ ਸੁਣਦੇ ਹੋ ਕਿ ਬਾਬਾ ਜੀ ਨੇ ਇੱਕ ਗੱਲ ਕਹੀ ਸੀ ਕਿ ਇਸ ਭੁਲੇਖੇ ਨੂੰ ਕੱਢ ਕਿ ਰੱਬ ਕੇਵਲ ਮਸੀਤ ਵਿੱਚ ਨਹੀਂ ਰਹਿੰਦਾ। ਤੇ ਗੁਰਮੁਖੋ ਖਿਮਾ ਕਰਿਓ, ਜੇ ਮਸੀਤ ਤੋਂ ਬਾਹਰ ਤੂੰ ਪਾਪ ਕਰਨਾ, ਅੰਦਰ ਬੈਠ ਕੇ ਤੂੰ ਧਰਮੀ ਬਣਨਾ, ਜੇ ਧਰਮ ਕਮਾਣੀ ਸਵਾਦ ਤਾਂ ਹੈ ਕਿ ਤੇਰਾ ਇਸ਼ਟ ਬਾਜਮੁਖੀ ਬਿਰਤੀ ਨਾਲ ਤੇਰੇ ਕੋਲ ਨਾ ਹੋਵੇ। ਇਸ ਗੱਲ ਨੂੰ ਸਮਝਿਓ ਜੋ ਸਿੱਖੀ ਕਮਾਉਣ ਵਾਲੀ ਹੈ, ਬਾਹਰ ਤੂੰ ਤੁਰੇ, ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਤੇਰੇ ਕੋਲ ਨਹੀਂ, ਸੰਗਤ ਤੇਰੇ ਕੋਲ ਨਹੀਂ, ਪਰ ਸਵਾਦ ਤਾਂ ਹੈ ਜਿੱਥੇ ਕੋਈ ਵੀ ਤੇਰੇ ਕੋਲ ਨਾ ਹੋਵੇ। ਉਸ ਵਕਤ ਫੁਰਨੇ ਉੱਠਦੇ ਹੋਣ ਤੇ ਮਨ ਨੂੰ ਇੱਕ ਗੱਲ ਕਹਿ, ਮੇਰਾ ਗੁਰੂ ਮੈਨੂੰ ਚੁਰਸ ਦੇ ਵਿੱਚ ਵੀ ਖਲੋਤਾ ਦੇਖਦਾ। ਜਿੱਦਣ ਧਰਮ ਨੂੰ ਲੈ ਕੇ ਸੜਕ ਤੇ ਤੁਰਾਂਗੇ, ਧਰਮੀ ਬੰਦੇ ਸੜਕ ਤੇ ਤੁਰਨਗੇ, ਤੇ ਖਿਮਾ ਕਰਿਓ ਉਦਣ ਆਪਣੇ ਆਪ ਹੀ ਤਬਦੀਲੀ ਆਵੇ। ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਬਚਨ ਕਿਹਾ, ਭਾਵਾਂ ਕਬੀਰ ਜੀ ਨੇ ਇੱਕ ਮੁਸਲਮਾਨ ਵੀਰ ਨੂੰ ਮੁਖਾਤਬ ਕਰਕੇ, ਹਿੰਦੂ ਵੀਰ ਨੂੰ ਮੁਖਾਤਬ ਕਰਕੇ ਬਚਨ ਕਹੇ, ਉਹਨਾਂ ਦੇ ਬਚਨ ਸਨ ਕਿ ਅੱਲਾਹ ਇੱਕ ਮਸੀਤ ਬਸਤ ਹੈ, ਕਿ ਰੱਬ ਜੇ ਇੱਕ ਮਸੀਤ ਵਿੱਚ ਰਹਿੰਦਾ ਹੈ, ਅਵਰ ਮੁਲਕ ਕਿਸ ਕੇਰਾ, ਬਾਕੀਆਂ ਨੂੰ ਕੌਣ ਸਾਂਭਦਾ ਪਿਆ। ਕਹਿਣ ਲੱਗੇ, ਅੱਲਾਹ ਇੱਕ ਮਸੀਤ ਬਸਤ ਹੈ, ਅਵਰ ਮੁਲਕ ਕਿਸ ਕੇਰਾ, ਹਿੰਦੂ ਮੂਰਤ ਨਾਮ ਨਿਵਾਸੀ ਦੋਹੇ ਮੈਂ ਤਤ ਨਾ ਹੇਰਾ, ਦੱਖਣ ਦੇਸ਼ ਹਰੀ ਕਾ ਵਾਸਾ, ਪਸ਼ਚਮ ਅੱਲਾ ਮੁਕਾਮਾ। ਕਹਿਣ ਲੱਗੇ, ਦਿਲ ਮੈਂ ਖੋਜ ਦਿਲੈ ਦਿਲ ਖੋਜੋ, ਇਹ ਹੀ ਹੋਰ ਮੁਕਾਮਾ। ਅਰਜ਼ ਮੈਂ ਕਰ ਰਿਹਾ ਸਾਂ ਕਿ ਪ੍ਰਭੂ ਪ੍ਰੇਮ ਦੀ ਬੋਲੀ ਸਮਝਦੇ ਨੇ। ਤੇ ਗੁਰੂ ਕਲਗੀਧਰ ਜੀ ਨੇ ਬੜੇ ਸੋਹਣੇ ਬਚਨ ਕਹਿ, ਪੁੱਛਿਆ ਮਹਾਰਾਜ ਕਿ ਪ੍ਰੇਮ ਦਾ ਸੰਬੰਧ ਕੇਵਲ ਸਟੇਜ ਦੇ ਲੈਕਚਰ ਨਾਲ, ਕਿ ਪ੍ਰੇਮ ਦਾ ਸੰਬੰਧ ਕੇਵਲ ਜੋੜੇ ਝਾੜਨ ਤੱਕ? ਹਜ਼ੂਰ ਨੇ ਉੱਤੇ ਇੱਕ ਸ਼ਬਦ ਵਰਤਿਆ, ਕਹਿਣ ਲੱਗੇ ਜਤਰ ਤਤਰ ਦਿਸ਼ਾ ਵਿਸ਼ਾ। ਜਾਪ ਸਾਹਿਬ ਦੇ ਬਚਨ ਜਤਰ ਤੇ ਤਤਰ ਦੋ ਸ਼ਬਦ ਨੇ, ਜਿੱਥੇ ਕਿੱਥੇ। ਕਹਿਣ ਲੱਗੇ ਜਤਰ ਤਤਰ ਦਿਸ਼ਾ ਵਿਸ਼ਾ, ਚਾਰ ਦਿਸ਼ਾਵਾਂ ਨੇ ਤੇ ਚਾਰਾਂ ਦੇ ਇਹਨਾਂ ਦੇ ਕੋਨੇ। ਜਤਰ ਤਤਰ ਦਿਸ਼ਾ ਵਿਸ਼ਾ ਹੋਏ ਫੈਲਿਓ ਅਨੁਰਾਗ, ਅਨੁਰਾਗ ਦਾ ਅਖਰੀ ਅਰਥੀ ਪ੍ਰੇਮ ਹੈ। ਕਹਿੰਦੇ ਜਿੱਧਰ ਮੈਂ ਤੱਕਣਾ ਵਾ, ਮੇਰੇ ਸਾਈਂ ਪਿਆਰੇ ਤੋਂ ਬਿਨਾਂ ਹੋਰ ਦੂਜਾ ਕੋਈ ਖਾਈ। ਜਿਸ ਦਿਨ ਇਹ ਭਾਵਨਾ ਬਣੇ, ਦੇਖੋ ਪ੍ਰੇਮ ਦੀ ਬੋਲੀ ਅੰਦਰ ਦੀ ਇੱਕ ਹੂਕ ਹੈ, ਅੰਦਰ ਦੀ ਆਵਾਜ਼ ਹੈ। ਤੇ ਜੇ ਅਸੀਂ ਬਾਣੀ ਪੜ੍ਹੀਏ ਨਾ, ਹਰ ਗੱਲ ਦਾ ਉੱਤਰ ਬਾਣੀ ਵਿੱਚੋਂ ਮਿਲੇਗਾ। ਸਾਹਿਬ ਗੁਰੂ ਅਰਜਨ ਦੇਵ ਜੀ ਦੀ ਇੱਕ ਤੁਕ ਪੜ੍ਹਨਾ ਮੈਂ, ਤੇ ਫਿਰ ਇਸ ਤੋਂ ਅੱਗੇ ਤੁਰਨਾ। ਸ਼ਬਦ ਆਉਂਦਾ ਕਿ ਪੂਜਾ ਵਰਤ ਤਿਲਕ ਇਸ਼ਨਾਨਾ, ਪੂਜਾ ਵੀ ਕਰਨੀ, ਵਰਤ ਵੀ ਰੱਖਣੇ, ਤਿਲਕ ਵੀ ਲਾਣੇ ਤੇ ਇਸ਼ਨਾਨ ਵੀ ਕਰਨਾ। ਸਾਹਿਬ ਕਹਿਣ ਲੱਗੇ, ਪੂਜਾ ਵਰਤ ਤਿਲਕ ਇਸ਼ਨਾਨਾ, ਪੁੰਨ ਦਾਨ ਬਹੁ ਦੈਨ। ਕਹਿਣ ਲੱਗੇ, ਕਹੂੰ ਨਾ ਭੀਜੈ ਸੰਯਮ ਸਵਾਮੀ ਬੋਲੈ ਮਿੱਠੇ ਬੈਨ। ਹੁਣ ਇੱਕ ਪਾਸੇ ਬਾਣੀ ਵਿੱਚ ਕਹਿੰਦੇ ਨੇ ਤੂੰ ਮਿੱਠੀ ਗੱਲ ਕਰਿਆ ਕਰ, ਮਿੱਠੇ ਬੋਲਿਆ ਕਰ, ਤੇ ਦੂਜੇ ਪਾਸੇ ਕਹਿੰਦੇ ਨੇ ਜਿੰਨਾ ਮਰਜ਼ੀ ਮਿੱਠਾ ਬੋਲੀ ਜਾ, ਰੱਬ ਨੇ ਕਦੀ ਨਹੀਂ ਉਹ ਭੇਜਣਾ। ਬੋਲੈ ਮਿੱਠੇ ਬੈਨ, ਇਹਦਾ ਮਤਲਬ ਉਹਦੇ ਮਿੱਠੇ ਬੋਲਾਂ ਦੇ ਅੰਦਰ ਦੀ ਬਿਰਤੀ ਉਹ ਨਹੀਂ ਜੋ ਕੁਝ ਉਹ ਜ਼ਬਾਨ ਤੋਂ ਬੋਲਦਾ ਪਿਆ। ਇਸੇ ਬਚਨ ਨੂੰ ਹਜ਼ੂਰ ਨੇ ਸੁਖਮਨੀ ਸਾਹਿਬ ਵਿੱਚ ਕਿਰਪਾ ਕੀਤੀ, ਕਹਿਣ ਲੱਗੇ, ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ, ਰਹਿਤ ਅਵਰ ਕਛ ਅਵਰ ਕਮਾਵਤ। ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ, ਪਰ ਕਹਿੰਦੇ ਨੇ ਇਹ ਪ੍ਰੇਮ ਤੇਰਾ ਰੱਬ ਨੂੰ ਕਬੂਲ ਨਹੀਂ ਕਿ ਜਾਨਣ ਹਾਰ ਪ੍ਰਭੂ ਪਰਦੀਨ, ਬਾਹਰ ਭੇਖ ਨਾ ਕਾਹੂ ਪੀਨ, ਅਵਰ ਉਪਦੇਸ਼ ਆਪ ਨਾ ਕਰੇ ਆਵਤ ਜਾਵਤ ਜਨਮੈ ਮਰੇ। ਪ੍ਰੇਮ ਕੀ ਏ? ਕਹਿਣ ਲੱਗੇ, ਜਿਸ ਕੈ ਅੰਤਰ ਬਸੈ ਨਿਰੰਕਾਰ, ਤਿਸ ਕੀ ਸੀਖ ਤਰੈ ਸੰਸਾਰ। प्रेम अंदर दी एक ओ खिच जेड़ी साडे अंदर ते बाहर नु एक सर सुर कर देवे। साहिब धन गुरु नानक साहिब ने फिर एक बचन कहा, मैं ओ कह के इतिहास वलाउणा कि जेड़े चरखड़िया ते चढ़े गुरु नानक साहिब ने कृपा भरिया एक बचन किया, कहिंदे प्रेम वाले बंदे को निरलेपता भी आउंदी, वह दुनिया विच रह के निरलेप। दूजा बचन कीतो ने कि परले प्रेम वाले बंदे दे अंदर खेड़ा भी। तीसरा बचन कीतो ने कि प्रेम वाला बंदा जेड़ा ओदे कोल आए होए नूं भी मैं कहंदी। ते उदाहरण कादी दित्तियो ने, एक खिड़े कोई कमल दे फुल दी ते अमृत बाणी विच। साहब कहिंदे ने कमल दे फुल कोल निरलेपता भी है, सुगंधी भी है, निर्मलता भी है। ते कहिंदे ने कदी देखो प्रेम असल विच हुंदा की है। असी ये नहीं कि सुख मिलिया ते गुरु जी तेरे आ, दुख मिलिया ते उलामे दे देने। पिछले कई दिनों तो विचार यही चलती पई है कि जिन्हां ने तन दे तूंबे तूंबे करा लै पर अपने सिदक ते प्रेम नूं आंच नहीं आउण दित्ती। गुरु नानक साहब ने एक बचन कहा, कहन लगे कदी देखियो झील विच जां किसी सरोवर विच किसी टोभे विच कमल दा फुल खिड़े है, भवरे आउंदे ने सुगंधी लैंदे ने। ते साहब कहिंदे ने इको दम पानी दा बुला, हवा दा एक बुला आया ते पानी विच हलचल पैदा होई, तेजी दे नाल पानी खिले, ते ओदे खिलन दे नाल हवा दे चलन नाल पानी खिलिया, ओदे विचों लहर दा जन्म होया। उस लहर ने इको दम उस कमल दे फुल दी जिहड़ी नाल सी ना, उस नाली दे नाल पानी टकराया ते इको दम कमल दा फुल जिहड़ा अपनी थां तो कंब गया, वो खिल गए। जदों फुल खिलिया ते कहिंदे ने कदी तां वह पानी की लहर खब्बे कदी सज्जे धो के लै जाए। ते वेख के कहिंदे ने ऐ कमल दे फुल जिहदे कोल अपना इन्ना गुण होवे उहनूं की लोड़ है ठोकरां खाण दी। कमल दा फुल पुछदा है जी क्यों, कहन लगे देख रूप तेरा अपना है, सुगंधी तेरी अपनी है, कोमलता तेरी अपनी है, आ पानी की मैली की एक लहर आउंदी है तेनू ढक के कदी खब्बे कदी सज्जे लै जांदी है, छड्ड इस पानी नूं जिहदे कोल खेड़ा ते सुगंधी होवे की लोड़ है ठोकरा खाण दी। प्रेम की उस वेले उस कमल दे फुल दे मूंह विचों जो बाबा जी ने शब्द कढ़ाए ते अमृत बाणी विच दर्ज कीते एक अलंकार है। कहन लगे कमल दे फुल दा एक उत्तर सी कि देखो कि रूप सुगंधी कोमलता निरलेपता ये मेरे कोल जरूर है पर मैं इस पानी की ठोकर खा के भी खुश हाँ। पुछया जी जिहदे कोल इन्ना कुछ होवे उहनूं की लोड़ ठोकरा खाण दी, ते उत्तर मिलिया सी जिस रूप की जिस कोमलता की जिस खेड़े की तू सिव तो सलाह करना ये इस करके वे जे पानी है, जे पानी नहीं ते कुछ भी नहीं, पानी तो बिना मेरी जिंदगी कुछ नहीं व्यर्थ है, पानी मेरा जीवन, पानी मेरा खेड़ा, पानी मेरी सुगंधी, पानी मेरी महक। ते जिन्हें इन्ना कोई दिता है जे भाने विच रख के एक लहर ठोकर भी मार दे इहदा मतलब ये नहीं कि इहनूं छड्ड के चले जाए। बस सच जाणो शहीद का जीवन एक कमल दे फुल की कहानी सी। साहब ने अमृत बाणी विच क्या कह लगे, रे मन ऐसी खरशों प्रीत कर, जे साई नूं प्यार करने ते इहो जिहा करी जैसी जल कमले। देखो चरखड़ियां ते चरन वाले, बंद बंद कटाउन वाले, खोपरियां लहाउन वालियां कुल खेड़ा है, उहनां कुल अंदर दा आनंद है, उहनां कुल अंदर दी सिमरन दी रोक है, उहनां दे अंदर टिके ने। ते भाई साहिब भाई तारू सिंह संबंधी प्रोफेसर पूरन सिंह ने एक बचन कहा, कहन लगे तारू सिंह तेरा खोपड़ लाया गया है पर ए सिमरन दे पुतले तेरी खोपरी विचों अनहद नाद प्या वजदा है, जिस रस विच तू मस्त है शायद एदा ज्ञान तेरी खोपड़ी लाण वाले नूं नहीं, तू नाम विच भिजै सिमरन दा पुतला है। बस ओ गुरमुखो खेड़े भी सन, नाम दियां महकां भी ने, ते जद ठोकर मजदी है फिर घबराउंदे नहीं। कहिंदे ने इस गुरु नूं क्यों छड्डीए जिन्हें इन्ना खेड़ा आनंद दिता है। साहब ने शब्द वरते, रे मन ऐसी खरशों प्रीत कर, जैसी जल कमले लहरी नाल पिछाड़िए पी बिगसै असने, ठोकर खा के भी वह खेड़े विच रहिंदा है। ਜਿਨ੍ਹਾਂ ਦੀ ਆਪਾਂ ਅੱਜ ਦਾਸਤਾਨ, ਜਿਨ੍ਹਾਂ ਦਾ ਇਤਿਹਾਸ ਆਪ ਨਾਲ ਸਾਂਝਾ ਕਰਨਾ, ਚਰਖੜੀ ਤੇ ਤਾਂ ਬੇਅੰਤ ਚੜ੍ਹੇ। ਇੱਕ ਨਹੀਂ, ਉਸ ਦਿਨ ਅਰਜ਼ ਕੀਤੀ ਸੀ ਭਾਈ ਮਨੀ ਸਿੰਘ ਦੇ ਨਾਲ ਵੀ ਜਿਹੜੇ ਸ਼ਹੀਦ ਹੋਏ ਚਰਖੜੀ ਤੇ ਚਾੜ੍ਹੇ, ਪਰ ਦੋ ਦਾ ਜ਼ਿਕਰ ਇਤਿਹਾਸ ਵਿੱਚ ਇਹ ਸਿਤਾਰੇ ਦੀ ਤਰ੍ਹਾਂ ਚਮਕਦੇ ਪਏ ਨੇ। ਉਹ ਦੋਨੋਂ ਨੇ ਪਿਓ ਪੁੱਤਰ, ਪਿਤਾ ਦਾ ਨਾਮ ਹੈ ਭਾਈ ਸ਼ਭੇਕ ਸਿੰਘ ਤੇ ਪੁੱਤਰ ਦਾ ਨਾਮ ਹੈ ਭਾਈ ਸ਼ਾਬਾਸ਼ ਸਿੰਘ। ਚਰਖੜੀ ਤੇ ਚੜ੍ਹਨ ਵੇਲੇ ਭਾਈ ਸ਼ਾਬਾਸ਼ ਸਿੰਘ ਜੀ ਦੀ ਉਮਰ ਕੇਵਲ 18 ਸਾਲ ਦੀ ਸੀ। ਕਿਵੇਂ ਚਰਖੜੀ ਤੇ ਚੜ੍ਹੇ, ਕਾਰਨ ਕੀ ਸੀ? ਤੇ ਅੱਜ ਤੀਕਰਾਂ ਸਾਡੀ ਅਰਦਾਸ ਵਿੱਚ ਉਹਦੇ ਸ਼ਬਦ ਸੀ, ਯਾਦ ਰੱਖਣੇ। ਲਾਹੌਰ ਦੇ ਨੇੜੇ ਸੀ ਪਿੰਡ ਜੰਬਲ, ਇੱਥੋਂ ਦੇ ਰਹਿਣ ਵਾਲੇ ਸਨ ਭਾਈ ਸ਼ਭੇਕ ਸਿੰਘ। ਜ਼ਿਮੀਂਦਾਰਾਂ ਵੀ ਕਰਦੇ ਸਨ ਤੇ ਅੱਜ ਦੇ ਪ੍ਰਸੰਗ ਵਿੱਚ ਮੈਂ ਖਾਸ ਕਰਕੇ ਆਪਣੇ ਰਾਜਨੀਤਿਕ ਵੀਰਾਂ ਨੂੰ ਵੀ ਇੱਕ ਬੇਨਤੀ ਕਰਨੀ ਚਾਹਾਂਗਾ ਕਿ ਇਸ ਗੁਰਮੁਖ ਦੇ ਜੀਵਨ ਨੂੰ ਪੜ੍ਹ ਕੇ ਕਦੀ ਆਪਾਂ ਆਪਣੀ ਘਾਟ ਕਰਨ ਦਾ ਯਤਨ ਕਰੀਏ। ਭਾਈ ਸ਼ਭੇਕ ਸਿੰਘ ਜ਼ਿਮੀਂਦਾਰਾਂ ਵੀ ਕਰਦੇ ਨੇ, ਠੇਕੇਦਾਰ ਵੀ ਨੇ, ਫਾਰਸੀ ਦੇ ਬੜੇ ਵੱਡੇ ਵਿਦਵਾਨ ਸਨ। ਸਰਕਾਰੇ ਦਰਬਾਰੇ ਵੀ ਭਾਈ ਸ਼ਭੇਕ ਸਿੰਘ ਦੀ ਬੜੀ ਚੱਲਦੀ ਸੀ। ਰਤਨ ਸਿੰਘ ਭੰਗੂ ਕਹਿੰਦੇ ਨੇ, ਇੱਕ ਸਮਾਂ ਐਸਾ ਵੀ ਆਇਆ ਜਿੱਦਣ ਲਾਹੌਰ ਦਾ ਕੋਤਵਾਲ ਵੀ ਭਾਈ ਸ਼ਭੇਕ ਸਿੰਘ ਜੀ ਨੂੰ ਲਾਇਆ ਗਿਆ ਸੀ। ਜ਼ਕਰੀਆ ਖਾਨ ਉਹ ਭਾਈ ਸ਼ਭੇਕ ਸਿੰਘ ਦੀ ਕਦਰ ਕਰਦਾ ਸੀ, ਭਾਵੇਂ ਉਹਦੇ ਅੰਦਰ ਦੀ ਨੀਅਤ ਖੋਤੀ ਸੀ ਵਕਤੀ ਤੌਰ ਤੇ ਭਾਈ ਸ਼ਭੇਕ ਸਿੰਘ ਠੇਕੇਦਾਰੀ ਵੀ ਕਰਨੀ ਹੈ। ਸਰਕਾਰੇ ਦਰਬਾਰੇ ਵੀ ਪਹੁੰਚੇ, ਪਰ ਉਹ ਸਰਕਾਰੇ ਦਰਬਾਰੇ ਨਹੀਂ ਕਿ ਜਿਹੜੀ ਸਾਡੇ ਲੋਕ ਪੈ ਕਰਦੇ ਨੇ, ਆਪਣੇ ਘਰ ਨੂੰ ਖਤਮ ਕਰਨ ਲਈ ਨਹੀਂ। ਸਰਕਾਰੇ ਦਰਬਾਰੇ ਵੀ ਜਾਂਦਾ ਹੈ, ਅੰਦਰ ਦੀ ਇੱਕੋ ਚਾਹ ਹੈ ਕਿ ਸਰਕਾਰ ਨਾਲ ਵੀ ਮਿਲ ਕੇ ਸਿੱਖੀ ਦਾ ਪੜ੍ਹਾਈ ਹੋ ਸਕੇ, ਕਿਸੇ ਤਰੀਕੇ ਨਾਲ ਸਿੱਖੀ ਦਾ ਗੁਰੂ ਨਾਨਕ ਦੇ ਪੰਥ ਦੀ ਚੜ੍ਹਦੀ ਕਲਾ ਹੋਵੇ। ਤੇ ਗੁਰਮੁਖੋ, ਸੱਚ ਜਾਣੋ, ਉਸ ਦੇ ਜੀਵਨ ਤੋਂ ਲਾਹੌਰ ਦੇ ਵਸਨੀਕ ਪ੍ਰਭਾਵਿਤ ਸਨ, ਪਰ ਕੁਦਰਤੀ ਤੌਰ ਤੇ ਇੱਕ ਗੱਲ ਸਾਡੇ ਅੰਦਰ ਸ਼ੁਰੂ ਤੋਂ ਰਹੀ ਹੈ, ਅੱਜ ਤੱਕ ਵੀ ਹੈ ਤੇ ਅਗਾਂਹ ਵੀ ਰਹੇਗੀ। ਅਸੀਂ ਬਿਨਾਂ ਦੇਖਣ ਤੋਂ ਬੜੀ ਜਲਦੀ ਬੋਲਦੇ ਹਾਂ, ਬਿਨਾਂ ਸੁਣ ਤੋਂ ਬੜੀ ਜਲਦੀ ਬੋਲਦੇ ਹਾਂ, ਤੇ ਇੰਨੀ ਕੱਚੀ ਗੱਲ ਕਰਨੇ ਹਾਂ। ਕਈ ਵਾਰੀ ਜਦੋਂ ਉਹ ਗੱਲ ਸਾਹਮਣੇ ਆਵੇ ਤੇ ਬੰਦੇ ਨੂੰ ਸ਼ਰਮਸਾਰ ਹੋਣਾ ਪੈਂਦਾ ਕਿ ਜੋ ਕੁਝ ਮੈਂ ਕਿਹਾ ਇਹਦੇ ਵਿੱਚ ਤਾਂ ਕੁਝ ਗੱਲ ਹੈ ਹੀ ਨਹੀਂ। ਅਸੀਂ ਇੱਕ ਸ਼ਬਦ ਸਾਡੀ ਜ਼ਬਾਨ ਤੇ ਚੜ੍ਹਦਾ, ਅਸੀਂ ਧੜੇ ਵਿੱਚ ਬਹਿ ਕੇ ਚੱਲਦੇ ਹਾਂ। ਖਿਮਾ ਕਰਿਓ, ਕੋਈ ਨਹੀਂ ਜੇ ਗੁਰੂ ਗ੍ਰੰਥ ਸਾਹਿਬ ਦਾ ਬਣ ਕੇ ਆਉਂਦਾ। ਆਪਣੇ ਧੜੇ ਵਿੱਚ ਵੱਜ ਕੇ ਚੱਲਦੇ ਹਾਂ ਤੇ ਧੜੇ ਵਿੱਚ ਵੱਜੇ ਹੋਏ ਦੀ ਸੱਚ ਦੀ ਪਰਿਭਾਸ਼ਾ ਵੀ ਉਹਦੀ ਆਪਣੀ ਘੜੀ ਹੈ, ਧੜੇ ਵਿੱਚ ਵੱਜੇ ਹੋਏ ਦੀ ਸਿੱਖੀ ਦੀ ਪਰਿਭਾਸ਼ਾ ਵੀ ਆਪਣੀ ਹੈ। ਇੱਕ ਸ਼ਬਦ ਸਾਡੀ ਜ਼ਬਾਨ ਤੇ ਰਹਿੰਦਾ ਕਿ ਇਹ ਬੰਦਾ ਗਦਾਰ ਹੈ, ਇਹਦੇ ਵਿੱਚ ਕੋਈ ਦੋ ਜਰਾਵਾਂ ਨਹੀਂ, ਗਦਾਰ ਵੀ ਮਿਲਦੇ ਨੇ। ਪਰ ਅਕਸਰ ਸਾਡੀ ਬੋਲੀ ਵਿੱਚ ਇਹ ਸ਼ਬਦ ਇੱਕ ਦੂਜੇ ਤੇ ਤੋਹਮਤ ਲਾਉਂਦਿਆਂ ਇੱਕ ਖਿੰਡ ਲਾਉਂਦੇ ਹਾਂ, ਉਹ ਇੱਕ ਦੂਜੇ ਨੂੰ ਗਦਾਰ ਕਹਿੰਦੇ ਹਾਂ। ਭਾਈ ਸ਼ਭੇਕ ਸਿੰਘ ਜਿਸ ਵੇਲੇ ਲਾਹੌਰ ਸਨ, ਸਰਕਾਰੇ ਦਰਬਾਰੇ ਚੱਲਦੀ ਸੀ, ਖਿਮਾ ਕਰਿਓ, ਉਸ ਵੇਲੇ ਵੀ ਇਹ ਆਵਾਜ਼ ਪਨਪਦੀ ਸੀ ਕਿ ਸ਼ਭੇਕ ਸਿੰਘ ਗਦਾਰੀ ਪਿਆ ਕਰਦਾ ਹੈ। ਸ਼ਭੇਕ ਸਿੰਘ ਦੀ ਲਾਹੌਰ ਵਿੱਚ ਸਰਕਾਰੇ ਦਰਬਾਰੇ ਆਉਣਾ ਜਾਣਾ। ਸਿੱਖ ਕਈ ਵਾਰੀ ਇਸ ਗੱਲ ਨੂੰ ਚੰਗਾ ਨਹੀਂ ਸਨ ਸਮਝਦੇ। ਚਲੋ, ਉਹਨਾਂ ਦਾ ਅੰਦਰ ਵੀ ਇਹ ਖੋਜਿਆ ਸੀ ਵੀ ਇੱਕ ਪਾਸੇ ਬੰਦ ਬੰਦ ਕੱਟੇ ਜਾ ਰਹੇ ਨੇ, ਖੋਪਰੀਆਂ ਲੁਹਾਈਆਂ ਜਾ ਰਹੀਆਂ ਨੇ, ਦੂਜੇ ਪਾਸੇ ਇਹ ਸਰਕਾਰੀ ਦਰਬਾਰੇ ਇਹਦੀ ਪਹੁੰਚ ਕਿਉਂ ਉਹਨਾਂ ਨੂੰ ਮਿਲਦਾ? ਪਰ ਉਸ ਗੁਰਸਿੱਖ ਨੇ ਆਪਣੀ ਕੁਰਬਾਨੀ ਜ਼ਿੰਦਗੀ ਦੀ ਕਰਕੇ ਦੱਸ ਦਿੱਤਾ, ਨਹੀਂ ਜੇ ਰਾਜਨੀਤੀ ਵੀ ਖੇਡਣੀ ਹੋਵੇ ਤੇ ਇਹੋ ਜੀ ਖੇਡੀ। ਸ਼ਭੇਕ ਸਿੰਘ ਉਹਨਾਂ ਦੇ ਨਾਲ ਜਦੋਂ ਭਾਈ ਤਾਰੂ ਸਿੰਘ ਜੀ ਸ਼ਹੀਦ ਹੋ ਗਏ ਨੇ, ਇਸ ਤੋਂ ਪਹਿਲਾਂ ਦੀਆਂ ਵੀ ਘਟਨਾਵਾਂ ਨੇ ਕਿ ਉਸ ਵੇਲੇ ਸਿੱਖਾਂ ਨੇ ਲਾਹੌਰ ਸਰਕਾਰ ਦਾ ਨੱਕ ਵਿੱਚ ਦਮ ਕਰ ਦਿੱਤਾ ਸੀ। ਇਹਨਾਂ ਨੇ ਕੋਈ ਵੀ ਖਜ਼ਾਨਾ ਲਾਹੌਰ ਨਹੀਂ ਸਨ ਅਪੜਨ ਦਿੰਦੇ, ਜਥੇ ਆਪੋ ਆਪਣੇ ਬਣੇ ਸਨ। ਰਸਤੇ ਵਿੱਚ ਜਾਂਦਿਆਂ ਇਹਨਾਂ ਨੇ ਲੁੱਟ ਲੈਣਾ, ਆਰਥਿਕ ਪੱਖੋਂ ਲਾਹੌਰ ਦਾ ਸੂਬਾ ਬਿਲਕੁਲ ਥੋਥਾ ਹੋ ਚੁੱਕਾ ਸੀ, ਇਹ ਖੱਪ ਗਿਆ ਸੀ ਸਿੱਖਾਂ ਨੂੰ ਮਾਰਦਿਆਂ ਮਾਰਦਿਆਂ। ਤੇ ਕਈ ਵਾਰੀ ਕਲਪ ਕੇ ਕਹਿੰਦਾ ਸੀ, ਪਤਾ ਨਹੀਂ ਕਿਹਦੀ ਮਿੱਟੀ ਦੇ ਬਣੇ ਨੇ, ਮੈਂ ਜੰਗਲਾਂ ਨੂੰ ਸਾੜਨਾ ਵਾਂ, ਘਰਾਂ ਨੂੰ ਅੱਗ ਲਾਉਣਾ ਵਾਂ, ਪਾਣੀ ਵਿੱਚ ਲੁਕਿਆਂ ਨੂੰ ਕੱਢਣਾ ਵਾਂ। ਕਹਿੰਦਾ ਪਤਾ ਨਹੀਂ ਕਿੱਥੋਂ ਫਿਰ ਪੈਦਾ ਹੋ ਜਾਂਦੇ ਨੇ, ਜਿੰਨੇ ਮਾਰਨਾ ਉਦੋਂ ਦੂਣੇ ਫਿਰ ਮੈਨੂੰ ਆ ਟੱਕਰ ਦੇ। ਇਹਨੇ ਦਿੱਲੀ ਸਰਕਾਰ ਨੂੰ ਇੱਕ ਪੱਤਰਿਕਾ ਲਿਖੀ, ਆਉਣਾ ਇਸ ਤੇ ਵੇ ਕਿ ਚਰਖੜੀਆਂ ਤੇ ਕਿਵੇਂ ਚੜ੍ਹੇ। ਤੇ ਮੈਂ ਇਸ ਕਰਕੇ ਭਾਈ ਸ਼ਭੇਕ ਸਿੰਘ ਦੇ ਪਿਛੋਕੜ ਸੰਬੰਧੀ ਇਹ ਅਰਜ਼ ਜ਼ਰੂਰ ਕਰਨੀ ਚਾਹੁੰਦਾ, ਉਹ ਕੌਣ ਹੈ, ਉਹਦਾ ਅੰਦਰ ਕੀ ਹੋ ਜੇ। ਦਿੱਲੀ ਸਰਕਾਰ ਨੂੰ ਇੱਕ ਉਹਨੇ ਗੱਲ ਲਿਖੀ ਜ਼ਕਰੀਏ ਨੇ, ਕਹਿੰਦਾ ਵੀ ਸਿੱਖਾਂ ਉੱਤੇ ਆਪਾਂ ਸਖਤੀ ਕਰਕੇ ਵੀ ਦੇਖ ਲਈਏ ਪਰ ਕੋਈ ਵੀ ਉਹਨਾਂ ਦੇ ਉੱਤੇ ਅਸਰ ਨਹੀਂ। ਮੌਤ ਨੂੰ ਤਾਂ ਮਖੌਲ ਕਰਦੇ ਨੇ, ਮੌਤ ਦੀ ਤਾਂ ਪਰਵਾਹ ਹੀ ਉਹਨਾਂ ਨੂੰ ਕੋਈ ਨਹੀਂ। ਕਹਿੰਦਾ ਮੈਂ ਇੱਕ ਗੱਲ ਸੋਚੀ ਹੈ ਕਿ ਕਿਸੇ ਤਰੀਕੇ ਦੇ ਨਾਲ ਇਹਨਾਂ ਨੂੰ ਜਾਗੀਰ ਦਿੱਤੀ ਜਾਏ, ਕਿਸੇ ਤਰੀਕੇ ਦੇ ਨਾਲ ਇਹਨਾਂ ਨੂੰ ਆਪਾਂ ਜਾਗੀਰ ਦੇ ਕੇ ਮਨਾਈਏ ਤੇ ਜੇ ਕਿਤੇ ਸਾਡੇ ਨਾਲ ਇਹ ਮਿਲ ਕੇ ਚੱਲ ਪੈਣ ਜਾਂ ਸਾਡਾ ਕੋਈ ਨੁਕਸਾਨ ਨਾ ਕਰਨ, ਵੇਖ ਲਈਏ ਕਿ ਸੁੱਖ ਨਾਲ ਵੱਸ ਕੇ। ਪਰ ਇਹ ਵੀ ਇੱਕ ਵਕਤ ਦੀ ਚਾਲ ਸੀ। ਉਹਨਾਂ ਕਿਹਾ ਵੀ ਬਿਲਕੁਲ ਠੀਕ ਹੈ। ਉਸ ਵੇਲੇ ਜ਼ਕਰੀਏ ਨੇ ਭਾਈ ਸ਼ਬੇਕ ਸਿੰਘ ਜੀ ਨੂੰ ਆਪਣੇ ਕੋਲ ਬੁਲਾਇਆ, ਕਹਿਣ ਲੱਗਾ ਵੀ ਤੂੰ ਬੜਾ ਸਿਆਣਾ ਬੰਦਾ, ਵਿਦਵਾਨ ਵੀ ਹੈ, ਪਰ ਇੱਕ ਕੰਮ ਕਰ, ਮੈਂ ਸਿੱਖਾਂ ਨੂੰ ਜਾਗੀਰ ਦੇਣੀ ਚਾਹੁੰਦਾ ਵਾਂ। ਭਾਈ ਸ਼ਬੇਕ ਸਿੰਘ ਕਹਿੰਦੇ ਨੇ ਕਿ ਮੇਰੇ ਕੋਲ ਆਪਣੇ ਕੋਲ ਇੰਨਾ ਦਮ ਨਹੀਂ ਮੈਂ ਕੋਈ ਫੈਸਲਾ ਕਰ ਸਕਾਂ। ਜੋ ਪੰਥ ਕਰੇਗਾ, ਜੋ ਪੰਥ ਨੂੰ ਮਨਜ਼ੂਰ ਹੈ, ਮੈਨੂੰ ਉਹੀ ਮਨਜ਼ੂਰ ਹੋਵੇਗਾ। ਦੇਖੋ ਫੈਸਲੇ ਕਰਨ ਵਾਲੇ ਦੀ ਸੋਚ ਕੀ ਹੈ, ਅੱਜ ਦੀ ਤਰ੍ਹਾਂ ਨਹੀਂ ਕਿ ਲੋਕਾਂ ਦੇ ਪੁੱਤ ਮਰਵਾ ਦਿੱਤੇ, ਆਪਣੇ ਬੱਚਿਆਂ ਨੂੰ ਬਚਾ ਲਿਆ ਤੇ ਜਾ ਕੇ ਇਕੱਲੀ ਲਿਖਦੇ ਫਿਰਨ ਕਿ ਅਸੀਂ ਪੰਥ ਦੇ ਆਗੂ ਹਾਂ, ਸਾਡੇ ਨਾਲ ਗੱਲ ਕਰੋ। ਉਸ ਵੇਲੇ ਉਹ ਕਹਿੰਦਾ ਮੈਂ ਪੰਥ ਸੰਬੰਧੀ ਕੁਝ ਨਹੀਂ ਕਹਿ ਸਕਦਾ, ਜੋ ਕਹਿਣਗੇ ਉਹ ਪਰਵਾਣੇ, ਪਰ ਤੂੰ ਕੀ ਦੇਣਾ ਚਾਹੁੰਦਾ। ਜ਼ਕਰੀਏ ਨੇ ਕਿਹਾ ਮੈਂ 1,00,000 ਰੁਪਈਏ ਦੀ ਜ਼ਕੀਰ ਦੇਵਾਂਗਾ, ਆ ਚਬਹਾਲ ਕੰਗਣ ਵਾਲ ਪਿੰਡ ਆਦਿ ਇਹ ਪਰਗਣਾ ਮੈਂ ਦੇਵਾਂਗਾ। ਤੇ ਸਰਦਾਰ ਸ਼ਬੇਕ ਸਿੰਘ ਬੜੀ ਲੰਮੀ ਸੋਚ ਰੱਖਦੇ ਸਨ, ਮਨ ਨੇ ਕਿਹਾ ਵੀ ਬੜੀ ਮਾਰ ਖਾਧੀ, ਬੜੇ ਸ਼ਹੀਦ ਹੋ ਗਏ ਨੇ, ਤੇ ਜੇ ਕਿਤੇ ਥੋੜਾ ਜਿਹਾ ਸਮਾਂ ਮਿਲ ਜਾਏ ਤਿਆਰੀ ਕਰਨ ਦਾ, ਕਿਉਂਕਿ ਇਹਨਾਂ ਦੀ ਸੋਚ ਇਹ ਨਹੀਂ ਸੀ ਨਵਾਬੀ ਮਿਲ ਗਈ ਤੇ ਮਰਨ ਤੋਂ ਬਾਅਦ ਹੀ ਛੱਡਣੀ ਹੈ। ਉਹਨਾਂ ਦੀ ਸੋਚ ਸੀ ਵੀ ਧਰਮ ਕਿਵੇਂ ਪਨਪੇ, ਸਿੱਖੀ ਕਿਵੇਂ ਵਧੇ ਅੱਗੇ ਫੁੱਲੇ। ਸ਼ਬੇਕ ਸਿੰਘ ਨੇ ਸੋਚਿਆ, ਕਹਿੰਦਾ ਇਕੱਲਾ ਇਹ ਨਹੀਂ, ਇੱਕ ਤਾਂ ਜਾਗੀਰ ਨਹੀਂ, ਨਵਾਬੀ ਦਾ ਖਿਤਾਬ ਦਿੱਤਾ ਜਾਏ ਸਿੱਖ ਆਗੂ ਨੂੰ, ਦੂਜੀ ਗੱਲ ਵੀ ਸਿੱਖਾਂ ਨੂੰ ਗੁਰਦੁਆਰੇ ਆਉਣ ਦੀ ਦਰਸ਼ਨ ਇਸ਼ਨਾਨ ਦੀ ਖੁੱਲ ਦਿੱਤੀ ਜਾਏ, ਤੇ ਜਿਹੜੀ ਸਾਡੀ ਅਰਦਾਸ ਦਾ ਅੱਜ ਤੱਕ ਹਿੱਸਾ ਬਣ ਗਈ ਹੈ, ਕਿਉਂਕਿ ਜਿੱਦਣ ਵੀ ਸਿੱਖਾਂ ਨੂੰ ਖਤਮ ਕਰਨਾ ਹੈ, ਪਹਿਲਾਂ ਵੀ ਨਾਕੇ ਲਾ ਕੇ ਹਰਿਮੰਦਰ ਤੋਂ ਤੋੜਿਆ ਤੇ ਅੱਜ ਵੀ ਜਦੋਂ ਇਹਨੂੰ ਪਤਾ ਲੱਗਦਾ ਕਿ ਸਿੱਖ ਵੀ ਜੋਸ਼ ਆਉਣ ਲੱਗਾ ਤੇ ਯਤਨ ਕਰਦਾ ਹਰਿਮੰਦਰ ਦਾ ਇਸ਼ਨਾਨ ਇਹਨੂੰ ਨਸੀਬ ਹੋ ਗਏ, ਤਾਂ ਹੀ ਅਰਦਾਸ ਦਾ ਹਿੱਸਾ ਬਣ ਗਿਆ ਕਿ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ। ਕਹਿਣ ਲੱਗੇ ਨਵਾਬੀ ਦਿੱਤੀ ਜਾਏ, ਦੂਜੀ ਸ਼ਰਤ ਕਿ ਸਿੱਖਾਂ ਨੂੰ ਪਿੰਡਾਂ ਵਿੱਚ ਵਸਣ ਦਿੱਤਾ ਜਾਏ, ਉਹਨੂੰ ਸਰਕਾਰ ਦੇ ਫੌਜੀ ਦਸਤੇ ਤੰਗ ਨਾ ਕਰਨ, ਤੀਜੀ ਗੱਲ ਉਹ ਜਿਹੜੇ ਗੁਰੂ ਘਰ ਢਾ ਦਿੱਤੇ ਗਏ ਨੇ ਉਹਨਾਂ ਦੀ ਪਰਤ ਕੇ ਉਸਾਰੀ ਕਰਨ ਦਿੱਤੀ ਜਾਏ। ਜ਼ਕਰੀਏ ਨੇ ਕਿਹਾ ਕੋਈ ਗੱਲ ਨਹੀਂ, ਜਿਵੇਂ ਤੂੰ ਕਹਿੰਦਾ ਮੈਨੂੰ ਮਨਜ਼ੂਰ ਹੈ। 1,00,000 ਰੁਪਈਏ ਦੀ ਜਾਗੀਰ ਲੈ ਕੇ, ਨਵਾਬੀ ਦਾ ਖਿਤਾਬ ਲੈ ਕੇ ਤੇ ਖਿਲਤ ਲੈ ਕੇ ਸ਼ਬਾਇਕ ਸਿੰਘ ਇੱਕ ਅਹਿਲਕਾਰ ਜ਼ਕਰੀਏ ਖਾਨ ਦੇ ਨੂੰ ਨਾਲ ਲੈ ਕੇ ਲਾਹੌਰ ਤੋਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਗਿਆ। ਗੁਰਮੁਖੋ, ਆਪਣੇ ਬਜ਼ੁਰਗਾਂ ਦੇ ਕਰਦਾਰ ਨੂੰ ਕਦੀ ਅੱਜ ਤੱਕਿਓ, ਆਪਣੇ ਵੱਡਿਆਂ ਵਡੇਰਿਆਂ ਦੇ ਅਸੂਲਾਂ ਨੂੰ ਦੇਖੋ। ਜਦੋਂ ਪਹੁੰਚਿਆ, ਪਹਿਲੀ ਗੱਲ, ਕੋਈ ਸਿੱਖ ਉੱਥੇ ਭਾਂਡੇ ਪਿਆ ਮਾਂਜਦਾ ਸੀ, ਕੋਈ ਸਿੱਖ ਕੱਪੜੇ ਪਿਆ ਧੋਂਦਾ, ਕੋਈ ਸਿੱਖ ਸ਼ਸਤਰਾਂ ਨੂੰ ਸੋਧਾ ਲਾਉਂਦਾ ਪਿਆ, ਸ਼ਸਤਰ ਮਾਂਜਦਾ ਪਿਆ, ਕੋਈ ਲੰਗਰ ਦੇ ਵਿੱਚ ਬੈਠਾ ਸੇਵਾ ਕਰਦਾ, ਕੋਈ ਸਿਰ ਤੇ ਘੋੜਿਆਂ ਦੀ, ਸਿੱਖਾਂ ਦੇ ਘੋੜਿਆਂ ਦੀ ਲਿੱਦ ਚੁੱਕ ਕੇ ਟੋਕਰਿਆਂ ਨਾਲ ਢੋਈ ਜਾਂਦਾ। ਤੇ ਉਹ ਅਹਿਲਕਾਰ ਕਹਿੰਦਾ ਵੀ ਇਹ ਉਹੀ ਸਿੱਖ ਨੇ ਜਿਨ੍ਹਾਂ ਨੇ ਸਾਡੇ ਨੱਕ ਵਿੱਚ ਦਮ ਕੀਤਾ। ਸ਼ਬੇਕ ਸਿੰਘ ਕਹਿੰਦਾ ਹਾਂ ਉਹੀ ਨੇ। ਪਹਿਲੀ ਗੱਲ, ਸ਼ਬੇਕ ਸਿੰਘ ਗਏ ਉਸ ਵੇਲੇ ਬਜ਼ੁਰਗ ਆਗੂ ਸਨ ਸਾਡੇ ਇਸ ਖਾਲਸਾ ਪੰਥ ਦੀ ਅਗਵਾਈ ਕਰ ਰਹੇ ਸਰਦਾਰ ਦਰਬਾਰਾ ਸਿੰਘ ਜੀ। ਸਰਦਾਰ ਦਰਬਾਰਾ ਸਿੰਘ ਨੂੰ ਮਿਲੇ ਕਿ ਮੈਂ ਨਵਾਬੀ ਲੈ ਕੇ ਆਇਆ, ਤੇ ਉਸ ਵੇਲੇ ਚੜ੍ਹਦੀ ਕਲਾ ਦੇ ਨੌਜਵਾਨ ਕਹਿਣ ਲੱਗੇ ਸ਼ਬੇਕ ਸਿੰਘ ਨੂੰ ਕਹੋ ਪਿਛਾ ਚਲਾ ਜਾ, ਇਹ ਤਨਖਾਹੀ ਹੈ। ਦੇਖੋ ਸ਼ਬਦ ਕੀ ਕਹਿ, ਇਹ ਤਨਖਾਹੀ ਹੈ। ਪੁੱਛਿਆ ਜੀ ਕਿਉਂ, ਕਹਿਣ ਲੱਗੇ ਸਾਡੇ ਬੰਦ ਬੰਦ ਕੱਟੇ ਜਾ ਰਹੇ ਨੇ, ਸਾਡੇ ਘਰਾਂ ਨੂੰ ਫੂਕਿਆ ਜਾ ਰਿਹਾ, ਇਹ ਸਰਕਾਰੀ ਦਰਬਾਰੇ ਮਿਲਦਾ, ਪਹਿਲੀ ਗੱਲ ਇਹਨੂੰ ਤਨਖਾਹ ਲਾ ਕੇ ਇੱਥੇ ਲਿਆਂਦਾ ਗਿਆ। ਉਹਨੇ ਬਿਲਕੁਲ ਕੋਈ ਖਿਚਕਚਾਹਟ ਨਹੀਂ ਮਹਿਸੂਸ ਕੀਤੀ। ਉਸੇ ਵੇਲੇ ਗੱਲ ਚ ਪੱਲਾ ਪਾਇਆ ਇਹ ਕੁਝ ਕੁ ਵਿਦਵਾਨਾਂ ਨੇ ਕਿਹਾ, ਕਹਿਣ ਲੱਗੇ ਕਹਿੰਦਾ ਖਾਲਸਾ ਪੰਥ ਜੋ ਮਰਜ਼ੀ ਤੁਸੀਂ ਕਹਿ ਲਓ, ਭਾਵੇਂ ਮੈਂ ਸਰਕਾਰੇ ਜਾਣਾ, ਭਾਵੇਂ ਕਿਸੇ ਸੂਬੇਦਾਰ ਨੂੰ ਮਿਲਣਾ, ਪਰ ਅਖੀਰ ਤੇ ਮੈਂ ਪੰਥ ਦਾ ਵਾਂ ਤੇ ਪੰਥ ਦਾ ਰਹਾਂਗਾ, ਜੋ ਤੁਸੀਂ ਮੈਨੂੰ ਤਨਖਾਹ ਲਾਓ ਮੈਨੂੰ ਮਨਜ਼ੂਰ ਹੈ। ਕਹਿੰਦੇ ਉਸ ਵੇਲੇ ਜੋ ਖਾਲਸੇ ਨੇ ਕਿਹਾ ਉਹਨੇ ਮੰਨਿਆ। ਪਰਤ ਕੇ ਗੱਲ ਚੱਲੀ, ਕਹਿੰਦਾ ਮੈਂ ਲੈ ਕੇ ਆਇਆ ਨਵਾਬੀ ਬਣ ਕੇ ਆਇਆ ਵਿਚੋਲਾ, ਤੇ ਅੱਗੋਂ ਉੱਤਰ ਪਤਾ ਕੀ ਦਿੱਤਾ? ਕਹਿਣ ਲੱਗੇ ਅਸੀਂ ਮੰਗੀ ਕੋਈ ਨਵਾਬੀ ਨਹੀਂ ਲੈਣੀ, ਅਸੀਂ ਤਲਵਾਰ ਦੇ ਜ਼ੋਰ ਨਾਲ ਬਾਦਸ਼ਾਹੀ ਲਵਾਂਗੇ, ਅਸੀਂ ਨਵਾਬੀ ਨਹੀਂ ਲੈਣੀ, ਸਾਨੂੰ ਗੁਰੂ ਕਹਿ ਕੇ ਗਿਆ। ਇਹ ਤਾਂ ਰਤਨ ਸਿੰਘ ਭੰਗੂ ਨੇ ਪੰਥ ਪ੍ਰਕਾਸ਼ ਸ਼ੁਰੂ ਹੀ ਇੱਥੋਂ ਕੀਤਾ ਸੀ। ਲੁਧਿਆਣੇ ਜਦੋਂ ਕੈਪਟਨ ਮਰੇ ਨੇ ਪੁੱਛਿਆ ਵੀ ਸਿੱਖਾਂ ਨੂੰ ਕਿੰਨੇ ਦਿੱਤੀ ਹੈ ਪਾਤਸ਼ਾਹੀ, ਤੁਸੀਂ ਦਾਅਵਾ ਕਰਦੇ ਹੋ ਅਸੀਂ ਰਾਜ ਭਾਗ ਦੇ ਮਾਲਕ ਹਾਂ, ਕਿਸੇ ਬਾਦਸ਼ਾਹ ਨੇ ਤੁਹਾਨੂੰ ਪਤਾ ਲੈ ਕੇ ਦਿੱਤਾ? ਰਤਨ ਸਿੰਘ ਭੰਗੂ ਨੇ ਅੱਗੋਂ ਗੱਲ ਕਹੀ, ਕਹਿਣ ਲੱਗਾ ਬਾਦਸ਼ਾਹ ਨੇ ਨਹੀਂ, ਸਾਨੂੰ ਪਾਤਸ਼ਾਹ ਕਹਿ ਗਿਆ ਖਾਲਸਾ ਰਾਜ ਕਰੇਗਾ। ਉਹ ਕਹਿਣ ਲੱਗਾ ਕਿੱਥੇ ਕਹਿ ਗਿਆ ਪਾਤਸ਼ਾਹ? ਤੇ ਉੱਥੇ ਰਤਨ ਸਿੰਘ ਭੰਗੂ ਨੇ ਇੱਕੋ ਤੁੱਕ ਸੁਣਾਈ ਸੀ, ਕਹਿੰਦਾ ਅਸੀਂ ਬਾਦਸ਼ਾਹ ਨੂੰ ਨਹੀਂ ਮੰਨਦੇ, ਅਸੀਂ ਕਲਗੀ ਵਾਲੇ ਪਾਤਸ਼ਾਹ ਨੂੰ ਮੰਨਦੇ ਹਾਂ। ਉਹ ਇੱਕ ਗੱਲ ਕਹਿ ਕੇ ਗਏ ਸਨ ਕਿ ਇਨ ਗਰੀਬ ਸਿੰਘਨ ਕੋ ਦੇਊ ਪਾਤਸ਼ਾਹੀ, ਇਹ ਯਾਦ ਕਰੇ ਖਮਰੀ ਗੁਰਿਆਈ। ਕਹਿਣ ਲੱਗਾ ਸਾਨੂੰ ਗਰੀਬਾਂ ਨੂੰ ਪਾਤਸ਼ਾਹੀ ਦਿੱਤੀ ਏ, ਤੇ ਕਹਿਣ ਲੱਗਾ ਜੇ ਅਗਲੀ ਗੱਲ ਕੁਛ ਨਹੀਂ ਹੋ ਗਈ, ਪਾਤਸ਼ਾਹ ਤੇ ਸਾਨੂੰ ਬਾਬਾ ਨਾਨਕ ਹੀ ਬਣਾ ਗਿਆ ਸੀ ਜਿੱਦਣ ਉਹਨੇ ਸਿਫਤ ਸਲਾਹ ਦੀ ਦਾਤ ਦਿੱਤੀ, ਤੇ ਕਹਿ ਕੇ ਗਿਆ ਤੁਸੀਂ ਭਿਖਾਰੀ ਨਹੀਂ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਉਸ ਵੇਲੇ ਧਿਆਨ ਦਿਆ ਜੇ ਸਰਦਾਰ ਸ਼ਬੇਕ ਸਿੰਘ ਨੂੰ ਕਹਿਣ ਲੱਗੇ ਸਾਨੂੰ ਦਿੱਤੀ ਪਾਤਸ਼ਾਹੀ, ਤੂੰ ਲੈ ਕੇ ਆਇਆ ਨਵਾਬੀ, ਅਸੀਂ ਕਿਸੇ ਤੋਂ ਨਹੀਂ ਲੈਣਾ। ਭਾਈ ਸਾਹਿਬ ਭਾਈ ਸ਼ਬੇਕ ਸਿੰਘ ਕਹਿੰਦੇ ਨੇ ਨਿਮਰਤਾ ਨਾਲ, ਖਾਲਸਾ ਜੀ ਤੁਸੀਂ ਮੰਗਣ ਨਹੀਂ ਗਏ, ਦੇਖੋ ਦੇ ਸ਼ਬਦ ਸਨ, ਕਹਿੰਦਾ ਰਾਜ ਤੁਸੀਂ ਕਰੋ ਤੇ ਆ ਸੁੱਤੀ ਸਾਈ ਸਮਝੋ ਵੀ ਲਾਹੌਰ ਦਰਬਾਰ ਦੀ। ਦੇਖੋ ਕਹਿਣ ਲੱਗਾ ਤੁਸੀਂ ਇਹ ਸਮਝੋ ਕਿ ਜਿਹੜੀ ਨਵਾਬੀ ਤੁਹਾਨੂੰ ਅੱਜ ਮਿਲਦੀ ਪਈ ਏ, ਇੰਨੀ ਕੁ ਤਿਆਰੀ ਕਰ ਲਓ ਉਹਦੀ ਸਿੱਖ ਸੋਚ ਤੋਂ ਕੁਰਬਾਨ ਜਾਈਏ ਕਿ ਤੁਸੀਂ ਗੁਰੂ ਘਰ ਬਣਾ ਲਓ, ਤੁਸੀਂ ਖਿਲਰੇ ਹੋਏ ਗੁਰਮਤੇ ਕਰੋ, ਪ੍ਰਚਾਰ ਲਈ ਤੁਰੋ, ਪਿੰਡ ਪਿੰਡ ਵਿੱਚ ਸਿੱਖੀ ਜਾਗਰਤ ਕਰ ਦਿਓ। ਜਿੰਨੇ ਤੇ ਨਵਾਬ ਨਾਲ ਚੱਲਦੀ ਹੈ ਠੀਕ ਏ, ਜੇ ਅੜੇਗਾ ਤੇ ਮੱਥੇ ਪਰਤ ਕੇ ਮਾਰਿਓ, ਤੁਸੀਂ ਕਿਹੜਾ ਸਦਾ ਰੱਖਣੀ? ਕਹਿਣ ਲੱਗਾ ਆਪਣੀ ਤਿਆਰੀ ਕਰੋ ਤੇ ਲੋਕਾਂ ਨੂੰ ਦੱਸੋ ਕਿ ਅੱਜ ਨਵਾਬੀ ਮਿਲੀ ਏ ਤੇ ਸਾਡਾ ਰਾਜ ਇਹੋ ਜਿਹਾ ਹੈ, ਤੇ ਕੱਲ ਨੂੰ ਜਦੋਂ ਬਾਦਸ਼ਾਹੀ ਆਏਗੀ ਅਸੀਂ ਪ੍ਰਜਾ ਦਾ ਕਿੰਨਾ ਕੁ ਭਲਾ ਕਰਾਂਗੇ। ਸਿਆਣਿਆਂ ਕਿਹਾ ਵੀ ਗੱਲ ਤੇ ਚੰਗੀ ਕਰਦਾ ਜੀ, ਕਿਉਂਕਿ ਉਦੋਂ ਵੀ ਖਾਲਸਾ ਇਸ ਤਰ੍ਹਾਂ ਚੜ੍ਹਦੀ ਕਲਾ ਵਾਲੇ ਵੀ ਸਨ ਨਾ, ਉਹ ਕੁਝ ਆਉਂਦੇ ਨੇ ਗੱਲ ਸਿਆਣਾ ਕਰਦਾ ਜੇ ਪੜਿਆ ਜੇ ਆਪਣਾ ਸ਼ਬੇਕ ਸਿੰਘ ਵਿੱਚੋਂ ਆਵਾਜ਼ ਆਈ। ਹੁਣ ਇਹ ਗੱਲ ਪ੍ਰਵਾਨ ਹੋ ਗਈ ਵੀ ਨਵਾਬੀ ਲਾਂਗੇ, ਪਰ ਮਸਲਾ ਇੱਥੇ ਖੜਾ ਹੋਇਆ ਨਵਾਬੀ ਲਏਗਾ ਕੌਣ? ਗੁਰਮੁਖੋ ਅੱਜ ਵਿੱਚ ਤੇ ਉਦੋਂ ਬੜਾ ਫਰਕ ਸੀ। ਅੱਜ ਹਿੰਦੁਸਤਾਨ ਦੀ ਧਰਤੀ ਤੇ ਖਾਸ ਕਰਕੇ ਗੁਰਦੁਆਰਾ ਇੱਕ ਰਸਤਾ ਸੀ ਸੋਦਰ ਦੇ ਜਾਣ ਦਾ। ਮੈਂ ਉੱਥੇ ਵੀ ਇਹ ਬੇਨਤੀ ਕਹਿਣਾ, ਕੇਵਲ ਤੁਹਾਨੂੰ ਨਹੀਂ, ਉੱਥੇ ਵੀ ਮੈਂ ਅਰਜ਼ ਕਰਨਾ ਹੁੰਦਾ, ਗੁਰੂ ਨੇ ਦੋ ਸ਼ਬਦ ਦਿੱਤੇ ਸਨ, ਇੱਕ ਗੁਰੂ ਦਰ ਤੇ ਦੂਜਾ ਸੋ ਦਰ। ਗੁਰੂ ਦਰ ਜਿਸ ਰਾਹੀਂ ਜਿਸ ਦਰਵਾਜ਼ੇ ਤੋਂ ਨਿਕਲ ਕੇ ਤੂੰ ਸੋ ਦਰ ਤੇ ਜਾਣਾ, ਗੁਰੂ ਦਰ ਵਿੱਚੋਂ ਨਿਕਲੀ ਤੇ ਸੋ ਦਰ ਤੱਕ ਪਹੁੰਚੇਗਾ। ਪਰ ਹੈਰਾਨਗੀ ਦੀ ਗੱਲ, ਉੱਥੇ ਬੈਠੇ ਹੋਏ ਲੋਕ ਗੁਰੂ ਦਰ ਤੋਂ ਦੇਖਦੇ ਨੇ ਕਿ ਦਿੱਲੀ ਦਰ ਤੇ ਕਿਵੇਂ ਆਪਾਂ ਪਹੁੰਚਣਾ। ਵਰਤਦੇ ਗੁਰੂ ਦਰ ਨੇ, ਸੋ ਦਰ ਤਾਂ ਚੇਤੇ ਹੀ ਨਹੀਂ ਕਿ ਸੋ ਦਰ ਤੱਕ ਸਿੱਖ ਦੀ ਪਹੁੰਚ, ਤੇ ਸੋ ਦਰ ਕਿਹੜਾ? ਜਿਹਨੂੰ ਬਾਬਾ ਜੀ ਨੇ ਕਿਹਾ ਜਿੱਥੇ ਸਾਰੀਆਂ ਤਾਕਤਾਂ ਝੁਕ ਜਾਂਦੀਆਂ ਨੇ ਕਿ ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਜਿੱਤ ਬੈ ਸਰਬ ਸੰਭਾਲੇ, ਜਿਸ ਥਾਂ ਤੇ ਸੋ ਪਾਤਸ਼ਾਹ ਸ਼ਾਹ ਪਤ ਸਾਹਿਬ ਨਾਨਕ ਰਹਿਣ ਰਜਾਈ। ਸੋ ਗੁਰੂ ਦਰ ਤੋਂ ਨਿਕਲ ਕੇ ਤੂੰ ਸੋ ਦਰ ਤੇ ਜਾਣਾ, ਪਰ ਬਦਕਿਸਮਤੀਏ ਉੱਥੇ ਬੈਠੇ ਲੇਖ ਗੁਰੂ ਦਰ ਤੋਂ ਦੇਖਦੇ ਪਏ ਨੇ ਕਿ ਸਾਨੂੰ ਆ ਸਰਕਾਰ ਦਾ ਦਰ ਕਿਵੇਂ ਮਿਲ ਜਾਏ। ਰੱਬ ਮਿਹਰ ਕਰੇ, ਉਸ ਵਕਤ ਇੱਕ ਸਵਾਲ ਉੱਠਿਆ, ਨਵਾਬੀ ਜ਼ਰੂਰ ਲਵੋ, ਤਿਆਰੀ ਕਰੋ, ਗੁਰੂ ਘਰ ਬਣਾਓ, ਪ੍ਰਚਾਰ ਕਰੋ, ਪਰ ਕਿਹਾ ਵੀ ਲੈ ਕੌਣ? ਉੱਥੇ ਸਵਾਲ ਉੱਠਿਆ ਲੈ ਕੌਣ? ਸਰਦਾਰ ਦਰਬਾਰਾ ਸਿੰਘ ਨੂੰ ਕਹਿਣ ਲੱਗੇ ਵੀ ਤੁਸੀਂ ਸਾਡੇ ਬਜ਼ੁਰਗ ਹੋ ਤੇ ਤੁਸੀਂ ਨਵਾਬੀ ਲੈ ਲਓ। ਉਹ ਕਹਿਣ ਲੱਗੇ ਮੈਂ ਆ ਬਜ਼ੁਰਗ ਸਿਆਣਾ, ਕੀ ਪਤਾ ਸਵਾਸਾਂ ਦਾ ਕਿੱਦਣ ਭੋਗ ਪੈ ਜਾਣਾ, ਮੈਨੂੰ ਨਵਾਬੀ ਨਹੀਂ ਚਾਹੀਦੀ। ਉਹ ਜਿਹਨੂੰ ਸੰਗਤ ਚ ਕਹਿਣ ਵੀ ਤੂੰ ਨਵਾਬੀ ਲੈ ਲੈ, ਉੱਥੇ ਉਹ ਨਵਾਬੀ ਪੈਰਾਂ ਵਿੱਚ ਰੁਲਦਿਆਂ ਵੇਖੀ, ਜੁੱਤੀਆਂ ਦੀ ਠੋਕਰ ਖਾਂਦੀ ਦੇਖੀ ਜ਼ਕਰੀਏ ਦੀ ਨਵਾਬੀ। ਅਹਿਲਕਾਰ ਜਿਹੜਾ ਨਾਲ ਆਇਆ ਸੀ ਮੂੰਹ ਵਿੱਚ ਉਂਗਲਾ ਪਾਏ, ਕਹਿੰਦਾ ਇਹ ਕਿਉਂ ਨਹੀਂ ਇਹ ਪਦਵੀ ਲੈਂਦੇ ਪਏ? ਅੱਗੋਂ ਸ਼ਬੇਕ ਸਿੰਘ ਕਹਿੰਦਾ ਜਿਸ ਅੰਦਰ ਦੇ ਰਾਜ ਦੇ ਮਾਲਕ ਨੇ ਨਾ, ਇਹ ਤੁਹਾਡੀਆਂ ਨਵਾਬੀਆਂ ਦੇ ਮੁਥਾਜ ਨਹੀਂ। ਖਿਮਾ ਕਰਿਓ, ਜਦੋਂ ਅਬਦਾਲੀ ਨੇ ਹਮਲਾ ਕੀਤਾ ਹਰੀ ਸਿੰਘ ਭੰਗੀ ਨੂੰ, ਉਹਨੇ ਕੁਝ ਚੀਜ਼ਾਂ ਭੇਜੀਆਂ ਸਨ, ਦਾਤਾ ਮਿਹਰ ਕਰੇ ਕਿਤੇ ਸਾਡਾ ਕਿਰਦਾਰ ਕੋਈ ਜਿਹਾ ਬਣੇ। ਉਹਨਾਂ ਇੱਕ ਚੀਜ਼ ਭੇਜੀ, ਜਦੋਂ ਉਹਨੇ ਭੇਜੀਆਂ ਕੁਝ ਚੀਜ਼ਾਂ ਕੀਮਤੀ ਤੁਸਾਂ, ਕਾਬਲ ਦੇ ਮੇਵੇ, ਕਸ਼ਮੀਰ ਦੇ ਸੇਬ, ਸੋਹਣੇ ਬਦਾਮ ਤੇ ਨਾਲ ਇਹ ਲਿਖ ਕੇ ਭੇਜਿਆ ਵੀ ਤੂੰ ਮੇਰੇ ਨਾਲ ਮਿਲ, ਆਹ ਮੈਂ ਚੀਜ਼ਾਂ ਤੈਨੂੰ ਖਿਲਤ ਵਜੋਂ ਭੇਜਣਾ ਪਿਆ ਵਾ। ਸਰਦਾਰ ਹਰੀ ਸਿੰਘ ਭੰਗੀ ਕੋਲ ਗਏ ਨਾ ਜਦੋਂ, ਕਹਿੰਦੇ ਉਹਨੇ ਦੇਖਿਆ ਵੀ ਕੀਮਤੀ ਗਰਮ ਤੁਸਾਰ, ਸੇਬ ਕੀਮਤੀ ਕਸ਼ਮੀਰ ਦੇ, ਕਾਬਲ ਦੇ ਮੇਵੇ ਤੇ ਬਦਾਮ, ਤੇ ਉਸੇ ਵੇਲੇ ਹਰੀ ਸਿੰਘ ਭੰਗੀ ਸਮਝ ਗਿਆ ਵੀ ਸਾਡੇ ਵਿੱਚ ਫੁੱਟ ਪਾਣੀ ਚਾਹੁੰਦਾ। ਉਹਨਾਂ ਆਵਾਜ਼ ਦਿੱਤੀ ਇੱਕ ਸੱਜੇ ਨੂੰ ਆਪਣੇ ਸੇਵਾਦਾਰ ਨੂੰ, ਕਹਿਣ ਲੱਗੇ ਕਿ ਕੰਮ ਕਰ, ਉਹ ਜਿਹੜਾ ਮੇਰਾ ਪਾਟਾ ਕੰਬਲ ਹੈ ਮੈਂ ਜਿਹੜਾ ਗਰਮੀ ਵਿੱਚ ਥੱਲੇ ਵਿਛਾਉਣਾ ਤੇ ਸਿਆਲ ਵਿੱਚ ਉੱਤੇ ਲੈਣਾ, ਉਹ ਝੋਲੇ ਵਿੱਚ ਪਾ ਦੇ। ਧਿਆਨ ਦਿਆ ਜੇ ਸਾਡਾ ਕਿਰਦਾਰ ਕੀ ਸੀ। ਕਹਿਣ ਲੱਗਾ ਮੇਰਾ ਉਹ ਭੂਰਾ ਜਿਹੜਾ ਮੈਂ ਥੱਲੇ ਲੈਣਾ ਗਰਮੀਆਂ ਵਿੱਚ, ਸਿਆਲ ਵਿੱਚ ਲੈਣਾ ਉੱਤੇ, ਉਹ ਝੋਲੇ 'ਚ ਪਾ ਦੇ। ਦੂਜੇ ਨੂੰ ਕਿਹਾ, ਕਹਿਣ ਲੱਗੇ ਗੋਂਗਲੂ ਪੱਟ ਕੇ ਲਿਆ, ਜਿੱਥੇ ਸ਼ੇਰ ਪਾਏ ਨੇ ਨਾਲ ਗੋਂਗਲੂ ਫਿੱਟ ਕਰ ਦਿਓ, ਸ਼ਲਗਮ ਪਾ ਦੇ। ਤੀਸਰੇ ਨੂੰ ਆਵਾਜ਼ ਦਿੱਤੀ, ਕਹਿਣ ਲੱਗਾ ਭੁੱਜੇ ਛੋਲੇ ਪਏ ਹੋਣਗੇ ਬਦਾਮਾਂ ਦੇ ਨਾਲ ਵਿੱਚ, ਉਹ ਰਲਾ ਦਿਓ। ਤੇ ਚੌਥੇ ਨੂੰ ਆਵਾਜ਼ ਦਿੱਤੀ, ਕਹਿਣ ਲੱਗੇ ਜਾਓ ਖਾਨ ਮਲਿਆਂ ਦੇ ਲੱਗੇ ਜਿਹੜੇ ਬੇਰ ਨੇ, ਮਲੇ ਸ਼ਬਦ ਆਪ ਸਮਝਦੇ ਹੋ, ਇੱਕ ਤਾਂ ਬੇਰੀਆਂ ਦੇ ਬੇਰ, ਇੱਕ ਮਲਿਆਂ ਦੇ ਬੇਰ ਜਿਹੜੇ ਨੇ, ਉਹ ਤੋੜ ਕੇ ਉੱਥੇ ਪਾ ਦਿਓ ਜਿੱਥੇ ਇਹਨਾਂ ਲੋਕਾਂ ਨੇ ਆਪਣੇ ਵੱਲੋਂ ਕੀਮਤੀ ਮੇਵੇ ਭੇਜੇ ਨੇ। ਸਾਰੀਆਂ ਚੀਜ਼ਾਂ ਭੇਜ ਕੇ ਨਾਲ ਇਹ ਗੱਲ ਕਹੀ ਕਿ ਅਬਦਾਲੀ ਨੂੰ ਕਹਿ ਦਿਓ ਮੈਨੂੰ ਸੇਬਾਂ ਦੀ ਥਾਂ ਆਪਣੇ ਭਰਾਵਾਂ ਤੇ ਗੁਰੂ ਕੋਲ ਰਹਿ ਕੇ ਸ਼ਲਗਮ ਖਾਣੇ ਪਰਵਾਨ ਨੇ ਗੁਲਾਮੀ ਨਾਲੋਂ, ਤੇਰੇ ਬਦਾਮਾਂ ਨਾਲੋਂ ਮੈਨੂੰ ਭੁੱਜੇ ਹੋਏ ਛੋਲਿਆਂ ਵਿੱਚੋਂ ਰਸ ਏ, ਤੇਰੇ ਇਹਨਾਂ ਮੇਵਿਆਂ ਤੋਂ ਵੱਧ ਰਸ ਮੈਨੂੰ ਮਲਿਆਂ ਦੇ ਬੇਰਾਂ ਵਿੱਚ ਏ, ਉਹ ਜਿਹੜੇ ਤੂੰ ਤੁਸੇ ਭੇਜਣਾ, ਅਸੀਂ ਪਾਟੇ ਕੰਬਲ ਲੈ ਕੇ ਵੀ ਗੁਜ਼ਾਰਾ ਕਰ ਲਾਂਗੇ। ਤੇ ਬੁੱਲੇ ਨੂੰ ਇਹ ਗੱਲ ਕਹਿਣੀ ਪਈ ਸੀ, ਕਹਿਣ ਲੱਗੇ ਭੂਰਿਆਂ ਵਾਲੇ ਰਾਜੇ ਕੀਤੇ ਮੁਗਲਾਂ ਜ਼ਹਿਰ ਪਿਆਲੇ ਪੀਤੇ, ਇਹੋ ਜਿਹਾ ਉਹਨਾਂ ਦਾ ਕਿਰਦਾਰ। ਉੱਥੇ ਸਵਾਲ ਉੱਠਿਆ ਨਵਾਬੀ ਕਿਹਨੂੰ ਦਈਏ, ਜਿਹਦੇ ਕੋਲ ਜਾਣ ਉਹ ਨੇੜੇ ਨਾ ਆਵੇ। ਤੇ ਮੈਂ ਸੋਚਣਾ ਜਿੱਥੇ ਕਿਤੇ ਅੱਜ ਹੁੰਦਾ ਨਾ, ਉਹਨਾਂ ਸ਼ਬੇਕ ਸਿੰਘ ਨੂੰ ਕਿਤੇ ਆਉਣ ਦੇਣਾ ਸੀ, ਉਹਨਾਂ ਲਾਹੌਰ ਹੀ ਜਾ ਕਰਨਾ ਸੀ ਵੀ ਅਕਾਲ ਤਖ਼ਤ ਤੇ ਕੋਈ ਜਾਣਾ, ਤੂੰ ਮੇਰੇ ਘਰ ਆ, ਮੈਂ ਸਾਰਿਆਂ ਦਾ ਆਗੂ ਨਵਾਬੀ, ਤੂੰ ਮੈਨੂੰ ਕਿਉਂ ਨਹੀਂ ਦਿੰਦਾ? ਆਪਾਂ ਕਿਤੇ ਟਿਕਣ ਦੇਣਾ ਸੀ ਤੇ ਆਪਾਂ ਤੇ ਸ਼ਬੇਕ ਸਿੰਘ ਨੂੰ ਆਉਣ ਦੀ ਕੀ ਲੋੜ ਸੀ? ਜਕਰੀਏ ਨੂੰ ਸਿੱਧੇ ਜਾ ਮਿਲਣਾ ਸੀ, ਨਵਾਬੀ ਮੈਨੂੰ ਦੇ, ਮੈਂ ਸਾਰੇ ਪਕੜਵਾ ਕੇ ਤੇਰੇ ਕੋਲ ਮਰਵਾਨਾ। ਭਾਈ ਸਾਹਿਬ, ਭਾਈ ਸ਼ਬੇਕ ਸਿੰਘ ਵਹਿੰਦੇ ਨੇ, ਉਹ ਨਵਾਬੀ ਰੁਲੇ ਉੱਥੇ। ਅਖੀਰ ਤੇ ਨਾ ਸਰਦਾਰ ਕਪੂਰ ਸਿੰਘ ਉਹ ਪੱਖਾ ਪੈ ਝੱਲਦੇ ਸਨ। ਸ਼ਬੇਕ ਸਿੰਘ ਕਹਿੰਦਾ ਵੀ ਜੇ ਤੁਸੀਂ ਨਹੀਂ ਲੈਣੀ ਕਪੂਰ ਸਿੰਘ ਨੂੰ ਦੇ ਦਿਓ। ਤੇ ਉੱਥੇ ਸ਼ਬਦ ਆਇਆ, ਟਹਿਲ ਮਹਿਲ ਤਾਂ ਕੋ ਤਿਸਕੋ ਮਿਲੇ ਜਾਂ ਕੋ ਸਾਧ ਕਿਰਪਾਨ, ਕਿ ਉਹਨੂੰ ਮਹਿਲ ਮਿਲਦਾ ਜਿਹਦੇ ਤੇ ਰੱਬ ਕਿਰਪਾਲੂ ਹੋਏ। ਕਹਿਣ ਲੱਗੇ ਪੱਖਾ ਝੱਲਦਾ ਨਵਾਬੀ, ਇਹਨੂੰ ਦਿਓ। ਉਹਨੇ ਪੱਖਾ ਝੱਲਦਿਆਂ ਕਿਹਾ, ਕਹਿੰਦਾ ਮੇਰੀ ਸੇਵਾ ਤੁਹਾਨੂੰ ਚੰਗੀ ਨਹੀਂ ਲੱਗਦੀ? ਮੈਂ ਚੰਗਾ ਨਹੀਂ ਲੱਗਦਾ ਗੁਰੂ ਦਰ ਤੇ ਬੈਠਾ? ਉਹ ਕਹਿਣ ਹੱਦ ਹੋ ਗਈ, ਨਵਾਬੀ ਕੋਈ ਨਹੀਂ ਲੈਂਦਾ। ਅਖੀਰ ਤੇ ਜਦੋਂ ਸੰਗਤ ਵਿੱਚੋਂ ਆਵਾਜ਼ ਆਈ ਤੇ ਉੱਥੇ ਸ਼ਬਦ ਰਤਨ ਸਿੰਘ ਭੰਗੂ ਨੇ ਕਹਿੰਦੇ, ਪੰਜ ਭੁਚੰਗੀਆਂ ਨੇ ਕਿਹਾ, ਸਿੰਘਾਂ ਨੇ ਕਿਹਾ, ਨਵਾਬੀ ਕਪੂਰ ਸਿੰਘ ਨੂੰ ਦਿੱਤੀ ਜਾਏ। ਉਹਨੇ ਫਿਰ ਸਤ ਬਚਨ ਕਰਕੇ ਕਿਹਾ, ਕਹਿਣ ਲੱਗਾ ਮਹਾਰਾਜ ਮੈਨੂੰ ਜ਼ਕਰੀਏ ਦੀ ਗੱਲ ਪਰਵਾਹ ਨਹੀਂ, ਜੋ ਪੰਥ ਕਹਿੰਦਾ ਮੈਨੂੰ ਉਹ ਪਰਵਾਹ ਨੇ। ਉੱਥੇ ਫਿਰ ਉਹਨੇ ਕੋਈ ਸ਼ਰਤ ਆਪਣੇ ਵੱਲੋਂ ਰੱਖੀ, ਕਹਿੰਦਾ ਪਹਿਲੀ ਗੱਲ ਇਹ ਕਿ ਅੱਜ ਨਵਾਬ ਬਣਾ ਦਿੱਤਾ ਤੇ ਕੱਲ ਨੂੰ ਮੇਰੇ ਤੋਂ ਟੋਕਰੀ ਨਾ ਖੋਲਿਓ ਜਿਹੜੀ ਮੈਂ ਘੋੜਿਆਂ ਦੀ ਲਿਦ ਸਿਰ ਤੇ ਢੋਨਾ ਵਾਂ। ਅੱਜ ਨਵਾਬੀ ਦਿੱਤੀ ਜੇ, ਕੱਲ ਨੂੰ ਮੇਰੇ ਤੋਂ ਭਾਂਡੇ ਮਾਂਜਣ ਦੀ ਸੇਵਾ ਨਾ ਖੋਲਿਓ ਜਿਹੜੀ ਮੈਂ ਗੁਰੂ ਕੀ ਸੰਗਤ ਦੇ ਭਾਂਡੇ ਮਾਂਜਣਾ ਵਾਂ। ਅੱਜ ਮੈਂ ਜੋੜੇ ਝਾੜਨਾ, ਕੱਲ ਨੂੰ ਨਵਾਬ ਬਣਾ ਕੇ ਮੇਰੇ ਤੋਂ ਸੇਵਾ ਨਾ ਖੋਇਓ ਜੇ ਮੇਰੇ ਤੋਂ ਜੋੜਿਆਂ ਦੀ, ਝਾੜੂ ਦੀ, ਘੋੜਿਆਂ ਦੀ ਸੇਵਾ ਨਹੀਂ ਖੋਣੀ ਤੇ ਸਾਧ ਸੰਗਤ ਮੈਨੂੰ ਪਰਵਾਨ ਏ, ਮੈਂ ਤੁਹਾਡੇ ਚਰਨਾਂ ਦਾ ਸੇਵਕ ਹਾਂ। ਤੇ ਜਿੱਦਣ ਉਹਨੇ ਤਿੜਕ ਫਿੜਕ ਕੀਤੀ, ਮੈਂ ਨਵਾਬੀ ਚੁੱਕ ਕੇ ਉਹਦੇ ਮੱਥੇ ਵੀ ਮਾਰਨੀ। ਤੇ ਪੰਥ ਨੇ ਕਿਹਾ, ਨਵਾਬੀ ਚਲੀ ਜਾਏ ਪਰ ਤੂੰ ਸਾਡਾ ਨਵਾਬ ਹੀ ਰਹੇਗਾ। ਉਸ ਵੇਲੇ ਗੁਰਮਖੋ, ਉਹ ਨਵਾਬ ਵਾਲੀ ਖਿਲਤ, ਉਹ ਜੋੜਾ ਸਮਾਨ ਆਇਆ ਸੀ ਸਰਦਾਰ ਕਪੂਰ ਸਿੰਘ ਨੂੰ, ਜਦੋਂ ਨਵਾਬੀ ਦੀ ਪੱਗ ਬੰਨਣ ਲੱਗੇ ਤੇ ਉਸ ਗੁਰਮੁਖ ਨੇ ਇੱਕ ਗੱਲ ਕਹੀ, ਕਹਿੰਦਾ ਪੱਗ ਬੰਨਣ ਤੋਂ ਪਹਿਲਾਂ ਪੰਜਾਂ ਸਿੰਘਾਂ ਦੇ ਚਰਨਾਂ ਨਾਲੇ ਸੁਹਾ ਦਿਓ। ਵਾਹਿਗੁਰੂ, ਕਿਤੇ ਇਹੋ ਜਿਹੀ ਸਾਦਾ ਕਿਰਦਾਰ ਹੋਵੇ। ਅੱਜ ਕਈ ਵਾਰੀ ਮੈਨੂੰ ਦੁੱਖ ਲੱਗਦਾ, ਤੁਹਾਨੂੰ ਵੀ ਅਕਸਰ ਤੁਸੀਂ ਦੇਖੋਗੇ, ਸਿੱਖ ਜਦੋਂ ਮਿਲਦੇ ਨੇ ਨਾ, ਉਹ ਜਦੋਂ ਬਾਣੀ ਦੀ ਗੱਲ ਚੱਲੀ, ਉਹ ਕਹਿੰਦੇ ਨੇ ਭਾਈ ਸਾਹਿਬ ਤੁਹਾਡਾ ਤੇ ਫੀਲਡ ਅਸੀਂ ਜਿਹੜਾ ਸਿਆਸੀ ਬੰਦੇ ਹਾਂ। ਮੈਂ ਕਹਿੰਦਾ ਨਹੀਂ, ਫਿਰ ਤੁਹਾਨੂੰ ਸਿੱਖ ਕਹਾਉਣ ਦਾ ਹੱਕ ਵੀ ਨਹੀਂ ਹੋਵੇ। ਗੁਰੂ ਨਾਨਕ ਸਾਹਿਬ ਦੀ ਸੰਗਤ ਦਾ ਆਗੂ ਆਪਣੇ ਆਪ ਨੂੰ ਕਹਾਏ, ਨਿਤਨੇਮ ਦੀਆਂ ਬਾਣੀਆਂ ਦਾ ਉਹਨੂੰ ਪਤਾ ਨਾ ਹੋਵੇ, ਨਿਤਨੇਮ ਨਾ ਕਰੇ, ਸੁਖਮਣੀ ਨਾ ਪੜ੍ਹੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਜਾਣੂ ਨਾ ਹੋਵੇ, ਇੱਕ ਸ਼ਬਦ ਕਹਿ ਕੇ ਛੁੱਟ ਜਾ, ਅਸੀਂ ਤਾਂ ਸਿਆਸੀ ਹਾਂ ਜੀ, ਜੇ ਸਿਆਸੀ ਹੋ ਫਿਰ ਦਾਵਾ ਨਾ ਕਰੋ ਅਸੀਂ ਪੰਥ ਦੇ ਆਗੂ। ਪੰਥ ਦਾ ਤੇ ਆਗੂ ਬਾਣੀ ਹੋ ਸਕਦਾ ਹੈ ਜਿਹੜਾ ਗ੍ਰੰਥ ਸਾਹਿਬ ਨੂੰ ਮੰਨਦਾ ਹੋਵੇਗਾ, ਜਿਹਨੂੰ ਗ੍ਰੰਥ ਸਾਹਿਬ ਦੀ ਗੁਰੂ ਗ੍ਰੰਥ ਸਾਹਿਬ ਦੀ ਜਾਣਕਾਰੀ ਹੋਵੇ। ਕਿੰਨਾ ਘਟੀਆ ਸ਼ਬਦ ਸਾਡੇ ਲੋਕ ਵਰਤਦੇ ਨੇ, ਅਸੀਂ ਤੇ ਸਿਆਸੀ ਹਾਂ ਜੀ, ਕਿ ਸਿਆਸੀ ਖਾਂਦਾ ਨਹੀਂ, ਸਿਆਸੀ ਪੀਂਦਾ ਨਹੀਂ, ਕਿ ਸਿਆਸੀ ਦੀ ਆਤਮਾ ਨੂੰ ਨਾਮ ਦੀ ਲੋੜ ਨਹੀਂ। ਭਾਈ ਨਵਾਬ ਸਿੰਘ, ਸਰਦਾਰ ਨਵਾਬ ਕਪੂਰ ਸਿੰਘ ਸੰਬੰਧੀ ਤੱਕੋ, ਪੰਜਾਂ ਸਿੱਖਾਂ ਦੇ ਚਰਨਾਂ ਨੂੰ ਪੱਗ ਬੰਨੀ ਗਈ, ਲਾਈ ਗਈ, ਚਰਨਾਂ ਨੂੰ ਲਾ ਕੇ ਪਰਤ ਕੇ ਸਰਦਾਰ ਕਪੂਰ ਸਿੰਘ ਦੇ ਸ਼ੀਸ਼ ਤੇ ਇਹ ਨਵਾਬੀ ਦੀ ਦਸਤਾਰ ਸਜਾਈ ਗਈ। ਦਸਤਾਰ ਨਵਾਬੀ ਦੀ ਸਜਾਈ ਤੇ ਲਿੱਦ ਘੋੜਿਆਂ ਦੀ ਸਜਦਾ ਸੀ। ਦਸਤਾਰ ਨਵਾਬੀ ਦੀ ਤੇ ਬੈਠਾ ਸੰਗਤ ਦੇ ਜੂਠੇ ਭਾਂਡਿਆਂ ਵਿੱਚ ਹੋਵੇ। ਦਸਤਾਰ ਨਵਾਬੀ ਦੀ ਤੇ ਗਰਮੀ ਵਿੱਚ ਝੱਲਦਾ ਪੱਖੇ ਹੋਵੇ। ਦਸਤਾਰ ਨਵਾਬੀ ਦੀ ਤੇ ਸਰਦੀ ਵਿੱਚ ਲੱਕੜਾਂ ਪਾੜ ਕੇ ਸੰਗਤ ਦੇ ਲਈ ਅੱਗ ਦਾ ਪ੍ਰਬੰਧ ਕਰਦਾ ਹੋਵੇ। ਇੰਨੀ ਭਾਵਨਾ ਵਾਲਾ। ਫਿਰ ਇਹਨਾਂ ਨੇ ਦੋ ਦਲ ਬਣਾਏ, ਇੱਕ ਬਣਾਇਆ ਬੁੱਢਾ ਦਲ ਤੇ ਇੱਕ ਬਣਾਇਆ ਤਰਨਾ ਦਲ। ਕਦੀ ਭੁੱਲਿਓ ਨਾ ਕਿ ਬਜ਼ੁਰਗ ਸਾਡੀਆਂ ਲੱਤਾਂ ਜੇ ਤੇ ਜਵਾਨ ਸਾਡੀਆਂ ਬਾਹਾਂ ਜੇ। ਲੱਤਾਂ ਸਾਨੂੰ ਰੋਕਣਗੀਆਂ ਜੇ ਕਿਤੇ ਮਾੜੀ ਥਾਂ ਤੇ ਜਾਵਾਂਗੇ, ਤੇ ਬਾਹਾਂ ਯਤਨ ਕਰਨਗੀਆਂ ਲੱਤਾਂ ਨੂੰ ਬਚਾਉਣ ਦਾ। ਨੌਜਵਾਨਾਂ ਕੋਲ ਬਾਹਾਂ ਨੇ, ਬਜ਼ੁਰਗਾਂ ਕੋਲ ਤਜਰਬਾ ਹੈ, ਬਾਹਾਂ ਤੇ ਤਜਰਬਾ ਕਿਤੇ ਦੋਨੋਂ ਰਲ ਜਾਣ। ਦੋ ਦਲ ਬਣੇ, ਇੱਕ ਬੁੱਢਾ ਦਲ ਤੇ ਇੱਕ ਤਰਨਾ ਦਲ। ਤਰਨੇ ਦਲ ਵਿੱਚ 40 ਸਾਲ ਤੋਂ ਥੱਲੇ ਉਮਰ ਦੇ ਸਨ ਤੇ ਬੁੱਢੇ ਦਲ ਵੀ ਜਿਹੜੇ ਸਨ 40 ਸਾਲ ਤੋਂ ਉੱਤੇ ਸਨ। ਮੈਂ ਆਉਣਾ ਸਿਰਫ ਚਰਖੜੀਆਂ ਸੰਬੰਧੀ, ਇੱਥੇ ਥੋੜਾ ਜਿਹਾ ਇਤਿਹਾਸ ਸੀ ਭਾਈ ਸਾਹਿਬ ਸੰਬੰਧੀ, ਉਹ ਤਾਂ ਮੈਂ ਅਰਜ਼ ਕਰ ਰਿਹਾ। ਤਰਨਾ ਦਲ ਦਾ ਕੰਮ ਸੀ ਦੁਸ਼ਮਣ ਨਾਲ ਟੱਕਰ ਲੈਣੀ, ਬੁੱਢਾ ਦਲ ਦਾ ਕੰਮ ਸੀ ਅੰਮ੍ਰਿਤ ਸੰਚਾਰ ਕਰਨੇ ਤੇ ਗੁਰਦੁਆਰਿਆਂ ਦੀ ਸੇਵਾ ਕਰਾ। ਦੇਖੋ ਸਾਡਾ ਕਿਹੋ ਜਿਹਾ ਆਪਸੀ ਮੇਲ ਜੋਲ ਸੀ। ਉਸ ਵੇਲੇ ਨਵਾਬ ਕਪੂਰ ਸਿੰਘ ਨਵਾਬ ਬਣ ਗਏ, ਸੇਵਾ ਬੜੀ ਕੀਤੀ। ਇਸੇ ਸਮੇਂ ਦੇ ਦਰਮਿਆਨ ਦੇਖੋ ਕਪੂਰ ਸਿੰਘ ਹੋਰਾਂ ਦੀ ਜ਼ਬਾਨ ਨੂੰ ਕਿੰਨਾ ਕੁ ਪੰਥ ਸਵੀਕਾਰਦਾ ਸੀ। ਇੱਕ ਵਾਰੀ ਜੱਸਾ ਸਿੰਘ ਆਹਲੋਵਾਲੀਏ ਨੂੰ ਪਾਤਸ਼ਾਹ ਕਿਹਾ ਤੇ ਸਾਰਾ ਪੰਥ ਹੀ ਪਾਤਸ਼ਾਹ ਕਹਿਣ ਲੱਗ ਪਿਆ। ਮੈਂ ਇੱਕ ਖਿੰਨ ਵਿੱਚੋਂ ਨਿਕਲਣ ਲੱਗਾ ਕਿ ਸਰਦਾਰ ਜੱਸਾ ਸਿੰਘ ਆਹਲੋਵਾਲੀਆ, ਵੈਸੇ ਸਿੱਖ ਇਤਿਹਾਸ ਇੱਕ ਵੱਖਰਾ ਵਿਸ਼ਾ ਤੇ ਚਾਹੀਦਾ ਇਹਵੇਂ ਕਿ ਸਾਨੂੰ ਪਤਾ ਲੱਗੇ ਸਾਡੇ ਬਜ਼ੁਰਗਾਂ ਦਾ ਇਤਿਹਾਸ ਕੀ। ਸਰਦਾਰ ਜੱਸਾ ਸਿੰਘ ਆਹਲੋਵਾਲੀਏ ਦੇ ਪਿਤਾ ਦੀ ਮੌਤ ਹੋ ਚੁੱਕੀ ਸੀ। ਮਾਂ ਆਪਣੇ ਭਰਾ ਨਾਲ, ਜੱਸਾ ਸਿੰਘ ਆਹਲੋਵਾਲੀਏ ਦੇ ਮਾਮੇ ਨਾਲ, ਮਾਤਾ ਸੁੰਦਰੀ ਜੀ ਕੋਲ ਲੈ ਕੇ ਜੱਸਾ ਸਿੰਘ ਨੂੰ ਦਿੱਲੀ ਗਈ ਸੀ। ਉੱਥੇ ਜੱਸਾ ਸਿੰਘ ਨੇ ਕੀਰਤਨ ਕੀਤਾ ਸੀ। ਮਾਂ ਸੁੰਦਰੀ ਅੱਖ ਦੇ ਪ੍ਰਸੰਨ ਹੋਏ। 7 ਸਾਲ ਮਾਤਾ ਸੁੰਦਰੀ ਦੀ ਦੇਖ ਰੇਖ ਵਿੱਚ ਸਰਦਾਰ ਜੱਸਾ ਸਿੰਘ ਨੂੰ ਤਾਲੀਮ ਦਿੱਤੀ ਗਈ ਸੀ, ਕੀਰਤਨ ਸਿਖਾਇਆ ਗਿਆ। ਜਦੋਂ 7 ਸਾਲ ਬਾਅਦ ਵਾਪਸ ਤੁਰ ਲੱਗੇ ਤੇ ਸਰਦਾਰ ਜੱਸਾ ਸਿੰਘ ਦੀ ਮਾਂ ਨੇ ਕਿਹਾ ਸੀ ਕਿ ਮਾਤਾ ਜੀ, ਮੇਰੇ ਪੁੱਤਰ ਦੇ ਸਿਰ ਤੇ ਸਾਇਆ ਨਹੀਂ ਬਾਪ ਦਾ। ਗੁਰਜ ਦਿੱਤੀ ਤੇ ਨਾਲ ਤੁਰਦਿਆਂ ਸ਼ਬਦ ਕਹਿ ਸਨ, ਬੜੇ ਪਿਆਰੇ ਧਿਆਨ ਦਿਆ ਜੇ, ਇਹ ਸ਼ਬਦ ਕਹਿ ਸਨ ਕਿ ਇਹਦੇ ਸਿਰ ਤੇ ਤੂੰ ਕਿੰਨੀ ਸਾਇਆ ਨਹੀਂ, ਯੇ ਹੈ ਬਾਦਸ਼ਾਹ ਪੰਥ, ਇਹਦੇ ਚਾਰ ਚੁਫੇਰੇ ਆਸਿਆਂ ਵਾਲੇ ਖਲੋਣਗੇ। ਇਹ ਪੰਥ ਦਾ ਬਾਦਸ਼ਾਹ ਹੋਵੇਗਾ, ਇਹਦੇ ਚਾਰ ਚੁਫੇਰੇ ਚੋਬਦਾਰ ਖਲੋਣਗੇ। ਜਦੋਂ ਅੰਮ੍ਰਿਤਸਰ ਆ ਕੇ ਕੀਰਤਨ ਕੀਤਾ, ਨਵਾਬ ਕਪੂਰ ਸਿੰਘ ਹੋਰਾਂ ਨੇ ਕੀਰਤਨ ਸੁਣਿਆ ਤੇ ਕਿਹਾ, ਮਾਈ ਇਹ ਪੁੱਤਰ ਪੰਥ ਨੂੰ ਦੇ ਦੇ। ਕਹਿਣ ਲੱਗੀ, ਮੈਂ ਤਾਂ ਪਾਲੀ ਪੰਥ ਵਾਸਤੇ ਵੀ, ਇਹ ਹੈ ਗੁਰੂ ਕੇ ਪੰਥ ਦਾ। ਤੇ ਉਸ ਵੇਲੇ ਸਰਦਾਰ ਕਪੂਰ ਸਿੰਘ ਜੀ ਹੋਰਾਂ ਨੇ ਡਿਊਟੀ ਲਾਈ ਸੀ ਜੱਸਾ ਸਿੰਘ ਆਹਲੋਵਾਲੀਏ ਦੀ। ਗੁਰਮੁਖੋ ਤਵੱਜੋ ਦਿਆ ਜੇ, ਇਕਾਗਰਤਾ ਬਖਸ਼ਿਓ ਥੋੜੀ ਜੀ, ਮੇਰਾ ਦਾਤਾ ਮੇਰ ਕਰੇ ਸਾਨੂੰ ਸਮਤ ਬਖਸ਼ੇ। ਉਸ ਵੇਲੇ ਸਰਦਾਰ ਕਪੂਰ ਸਿੰਘ ਹੋਰਾਂ ਨੇ ਜੱਸਾ ਸਿੰਘ ਆਹਲੋਵਾਲੀਏ ਦੀ ਡਿਊਟੀ ਲਾਈ ਕਿ ਸਿੰਘਾਂ ਨੂੰ ਰਸਤ ਪਾਣੀ ਤੂੰ ਦੇਣਾ, ਘੋੜਿਆਂ ਦਾ ਦਾਣਾ ਪੱਠਾ ਤੂੰ ਇਹਨਾਂ ਨੂੰ ਦੇਣਾ ਕਰਨਾ। ਕਹਿੰਦੇ ਨੇ ਇਹ ਸੀ ਬੱਚਾ, ਤੇ ਜਦੋਂ ਇਹਨੇ ਕਿਤੇ ਬੋਲਣਾ, ਦਿੱਲੀ ਪੜਿਆ ਸੀ, ਦਿੱਲੀ ਤਾਲੀਮ ਲਈ ਸੀ, ਬੋਲਣਾ ਹਮਕੋ, ਕਦੀ ਵਿੱਚ ਬੋਲ ਜਾਣਾ ਤੁਮਕੋ, ਕਦੀ ਬੋਲ ਜਾਣੇ ਫਾਰਸੀ ਦੇ ਸ਼ਬਦ, ਕਦੀ ਹਿੰਦਵੀ ਦੇ। ਹੁਣ ਇਹ ਖਾਲਸੇ ਦਾ ਸੁਭਾਅ ਸੀ, ਜਦੋਂ ਉਹਨਾਂ ਦਾਣਾ ਲੈਣ ਆਉਣਾ, ਉਹਨਾਂ ਨੇ ਕਦੀ ਲੰਘਦਿਆਂ, ਸਭ ਤੋਂ ਛੋਟਾ ਸੀ, ਕਿਸੇ ਨੇ ਹਾਸੇ ਨਾਲ ਕੋਈ ਥੱਪੜ ਚੱਟੂ ਵੀ ਕਰ ਜਾਣਾ, ਨਾ ਹੀ ਹਮਕੋ ਤੁਮਕੋ ਪਾ ਦਿੱਤਾ। ਤੇ ਇੱਕ ਦਿਨ ਜਿਸ ਪੜੋਪੇ ਨਾਲ ਰਸਤ ਦਿੰਦਾ ਹੁੰਦਾ ਸੀ ਨਾ, ਕਪੂਰ ਸਿੰਘ ਦੇ ਸਾਹਮਣੇ ਸੱਟ ਕੇ ਸਰਦਾਰ ਨਵਾਬ ਕਪੂਰ ਸਿੰਘ ਦੇ ਕਹਿਣ ਲੱਗਾ, ਮੈਂ ਨੀ ਇਹਨਾਂ ਸਿੱਖਾਂ ਦੀ ਸੇਵਾ ਕਰਨੀ। ਉਹ ਕਹਿਣ ਲੱਗੇ, ਗੁੱਸੇ ਚ ਆ ਕੇ ਰੋਣ ਲੱਗ ਪਿਆ। ਕਹਿੰਦਾ, ਨਾਲੇ ਮੈਂ ਦਾਣਾ ਦੇਣਾ ਵਾ, ਇਹਨਾਂ ਨੂੰ ਵੰਡ ਕੇ ਰਸਤ ਪਾਣੀ ਦੇਣਾ, ਤੇ ਪਰਤ ਕੇ ਮੈਨੂੰ ਇਹ ਮਜ਼ਾਕ ਵੀ ਕਰਦੇ ਨੇ, ਮੇਰਾ ਨਾਮ ਹੀ ਇਹਨਾਂ ਹਮਕੋ ਤੁਮਕੋ ਰੱਖ ਦਿੱਤਾ ਹੈ। ਕਪੂਰ ਸਿੰਘ ਹੋਰਾਂ ਨੇ ਨਾ ਘੁੱਟ ਕੇ ਸੀਨੇ ਨਾਲ ਲਾ ਕੇ ਕਿਹਾ, ਤੂੰ ਤਾਂ ਪੜ੍ਹਿਆ ਹੈ, ਮੈਂ ਤਾਂ ਅਨਪੜ੍ਹ ਹਾਂ। ਦੇਖੋ ਸ਼ਬਦ ਕੀ ਕਹੇ, ਕਹਿਣ ਲੱਗੇ ਜੇ ਮੇਰੇ ਵਰਗੇ ਅਨਪੜ੍ਹ ਤੇ ਖੁਸ਼ ਹੋ ਕੇ ਮੈਨੂੰ ਨਵਾਬੀ ਦੇ ਸਕਦੇ ਨੇ ਖਾਲਸਾ, ਕਹਿੰਦਾ ਬੜੇ ਦਿਆਲੂ ਨੀ ਇਹ, ਦੇਖੀ ਗੁੱਸਾ ਨਾ ਕਰੀ, ਬੜੇ ਕਿਰਪਾਲੂ ਨੀ, ਜੇ ਮੇਰੇ ਵਰਗਾ ਅਨਪੜ੍ਹ ਲਿਦ ਸੱਟਣ ਵਾਲਾ ਨਵਾਬ ਬਣ ਸਕਦਾ ਹੈ, ਉਹ ਤੈਨੂੰ ਤੇ ਪੰਥ ਦਾ ਪਾਤਸ਼ਾਹ ਬਣਾ ਦੇਣਗੇ। ਉਹ ਸ਼ਬਦ ਕਹਿ ਸਾਰੀ ਜ਼ਿੰਦਗੀ ਸਰਦਾਰ ਜੱਸਾ ਸਿੰਘ ਨਾਲ ਸ਼ਬਦ ਸੁੜੇ ਜੁੜੇ ਸਨ। ਸੁਲਤਾਨੇ ਉਲ ਕੌਮ ਸਰਦਾਰ ਜੱਸਾ ਸਿੰਘ ਆਹਲੋਵਾਲੀਆ, ਸੁਲਤਾਨੇ ਉਲ ਕੌਮ ਦੀ ਪਦਵੀ ਦਿੱਤੀ ਗਈ। ਖੈਰ ਸਰਦਾਰ ਸ਼ਬੇਕ ਸਿੰਘ ਵਾਪਸ ਲਾਹੌਰ ਗਏ ਨੇ, ਜਕਰੀਆ ਬੜਾ ਪ੍ਰਸੰਨ ਹੋਇਆ, ਉਹਨਾਂ ਨੇ ਸ਼ਬੇਕ ਸਿੰਘ ਨੂੰ ਵੀ ਆਦਰ ਸਤਿਕਾਰ ਦਿੱਤਾ। ਕੁਝ ਸਮਾਂ ਸਿੱਖਾਂ ਦੀ ਹਕੂਮਤ ਨਾਲ ਬਣ ਕੇ ਰਹੀ, ਆਪਣੇ ਗੁਰੂ ਘਰ ਬਣਾਏ, ਸੰਗਤਾਂ ਨੇ ਇਸ਼ਨਾਨ ਕੀਤੇ, ਜਗੀਰ ਸਾਂਭੀ, ਪਰਤ ਕੇ ਫਿਰ ਖੜਕੀ। ਜ਼ਕਰੀਏ ਦੀ ਮੌਤ ਹੋ ਗਈ, ਕੱਲ ਵੀ ਅਰਜ਼ ਕੀਤੀ ਸੀ, ਇਹਦਾ ਪੁੱਤਰ ਯਹੀਆ ਖਾਨ ਆ ਕੇ ਗਵਰਨਰ ਬਣਿਆ ਪੰਜਾਬ ਦਾ। ਤੇ ਗੁਰਮਖੋ ਇਹ ਭਾਈ ਸ਼ਬੇਕ ਸਿੰਘ ਨਾਲ ਕੁਝ ਤਾਲਮੇਲ ਨੇ ਰੱਖਿਆ, ਜਿੱਥੋਂ ਚਰਖੜੀਆਂ ਚੜ੍ਹਨ ਦੀ ਗੱਲ ਸ਼ੁਰੂ ਹੁੰਦੀ ਹੈ। ਕਹਿਣ ਲੱਗੇ ਸ਼ਬੇਕ ਸਿੰਘ ਦਾ ਪੁੱਤਰ ਸੀ ਸ਼ਾਹਬਾਜ਼ ਸਿੰਘ, ਸੋਹਣਾ ਇੰਨਾ ਸੀ, ਕਹਿੰਦੇ ਨੇ ਕਿ ਜਦੋਂ ਕਿਤੇ ਸ਼ਾਹਬਾਜ਼ ਸਿੰਘ ਲੰਘਦਾ ਸੀ ਨਾ ਤੇ ਦੇਖਣ ਵਾਲੇ ਉਹਨੂੰ ਦੇਖਦੇ ਰਹਿੰਦੇ ਸਨ, ਇੰਨਾ ਸੋਹਣਾ ਤੇ ਲਿਆਕਤ ਇੰਨੀ ਸੀ, ਵਿਦਵਾਨ ਇੰਨਾ ਸੀ ਕਿ ਆਪਣੇ ਪਿਤਾ ਦੀ ਤਰ੍ਹਾਂ ਭਾਈ ਸਾਹਿਬ ਭਾਈ ਸ਼ਾਹਬਾਜ਼ ਸਿੰਘ ਵੀ ਗੁਰੂ ਤੇ ਚਰਨਾਂ ਵਿੱਚ ਜੁੜੇ ਹੋਏ। ਤੇ ਕਹਿੰਦੇ ਨੇ ਉਸ ਵੇਲੇ ਇੱਕ ਕਾਜ਼ੀ ਕੋਲੋਂ ਤਾਲੀਮ ਲੈਣ ਜਾਂਦੇ ਸਨ ਭਾਈ ਸ਼ਾਹਬਾਜ਼ ਸਿੰਘ ਜੀ। ਸ਼ਬੇਕ ਸਿੰਘ ਤੋਂ ਕੋਤਵਾਲੀ ਖੋਲੀ ਗਈ, ਇਹਨਾਂ ਪਰਤ ਕੇ ਆਪਣੀ ਠੇਕੇਦਾਰੀ ਸ਼ੁਰੂ ਕਰ ਦਿੱਤੀ। ਸ਼ਾਹਬਾਜ਼ ਸਿੰਘ ਉਹ ਕਾਜ਼ੀ ਕੋਲ ਜਦੋਂ ਪੜ੍ਹਦੇ ਨੇ ਤੇ ਕਈ ਵਾਰੀ ਕਾਜ਼ੀ ਕੀ ਕਰਦਾ, ਉਹ ਆਪਣੇ ਕੋਲੋਂ ਇਸਲਾਮ ਦੀਆਂ ਉਦਾਹਰਨਾਂ ਦੇ ਕੇ ਯਤਨ ਕਰਦਾ ਵੀ ਇਹਨੂੰ ਤਬਦੀਲ ਕਰਾਂ। ਤੇ ਕਾਜ਼ੀ ਦੀ ਨੌਜਵਾਨ ਲੜਕੀ ਸੀ ਘਰ, ਮਨ ਬੇਈਮਾਨ ਹੋ ਗਿਆ ਕਿ ਜਿੰਨਾ ਇਹ ਵਿਦਵਾਨ ਸੋਹਣਾ ਸਨਖ ਹੈ, ਜੇ ਕਿਤੇ ਇਸਲਾਮ ਨੂੰ ਕਬੂਲ ਕਰੇ ਤੇ ਮੈਂ ਆਪਣੀ ਬੱਚੀ ਦਾ ਨਿਕਾਹ ਇਸ ਸ਼ਾਹਬਾਜ਼ ਸਿੰਘ ਦੇ ਨਾਲ ਕਰ ਦੇ। ਗੱਲ ਕਿੱਥੋਂ ਸ਼ੁਰੂ ਹੋਈ, ਇੱਕ ਦਿਨ ਬੈਠਿਆਂ ਉਹਨੇ ਕਿਹਾ ਇਸਲਾਮ ਦੀਆਂ ਉਦਾਹਰਨਾਂ ਦਿੱਤੀਆਂ ਵੀ ਇਸਲਾਮ ਇਸ ਗੱਲੋਂ ਚੰਗਾ, ਇਸ ਗੱਲੋਂ ਚੰਗਾ। ਤੇ ਗੁਰਮਖੋ ਗੁਰਮਤ ਨੇ ਕਦੀ ਨਹੀਂ ਕਿਹਾ। ਵੈਸੇ ਤਾਂ ਸਤਿਗੁਰੂ ਨੇ ਬਹਾਦਰ ਸ਼ਾਹ ਨੂੰ ਬੜੀ ਸੋਹਣੀ ਗੱਲ ਕਹੀ, ਜਦੋਂ ਉਹਨੇ ਪੁੱਛਿਆ ਕਿ ਕਿਹੜੀ ਚੰਗੀ ਚੀਜ਼ ਹੈ, ਤੇ ਸਭ ਤੋਂ ਪਹਿਲੀ ਗੱਲ ਜਿਹੜੇ ਅੰਦਰੋਂ ਜੁੜੇ ਨੇ ਉਹਨਾਂ ਨੂੰ ਪਤਾ ਹੈ ਕਿ ਕੋਈ ਤੁਰਕ ਹੋਵੇ, ਕੋਈ ਹਿੰਦੂ ਹੋਵੇ, ਕੋਈ ਵੀ ਹੋਵੇ, ਸਾਹਿਬ ਨੇ ਗੱਲ ਹੀ ਮੁਕਾ ਦਿੱਤੀ, ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਗੋ। ਪਰ ਜਿਹੜਾ ਅੰਦਰੋਂ ਨਹੀਂ ਜੁੜਿਆ, ਇਹ ਸਵਾਲ ਅੱਜ ਟੀਕਰਾ ਸ਼ੁਰੂ ਅੱਜ ਟੀਕਰਾ ਹੁੰਦਾ ਹੈ। ਤੇ ਬਾਬੇ ਨਾਨਕ ਨੂੰ ਸਭ ਤੋਂ ਪਹਿਲਾਂ ਮੱਕੇ ਇਹ ਸਵਾਲ ਕੀਤਾ ਗਿਆ ਸੀ ਕਿ ਤੂੰ ਨਿਰਨਾ ਦੇ ਹਿੰਦੂ ਵੱਡਾ ਕਿ ਮੁਸਲਮਾਨ ਵੱਡਾ, ਇਹ ਹੀ ਤਾਂ ਝਗੜਾ ਹੈ। ਅੱਜ ਟੀਕਰਾ ਦੇਖੋ, ਖਿਮਾ ਕਰਿਓ, ਜਿੰਨਾ ਧਰਮ ਦੀ ਦੁਰਵਰਤੋਂ ਕਰਕੇ ਅਖੌਤੀ ਧਰਮੀਆਂ ਨੇ, ਅਸਲੀ ਧਰਮੀ ਨਹੀਂ, ਜਿੰਨਾ ਉਹਨਾਂ ਨੇ ਜ਼ੁਲਮ ਕੀਤਾ ਹੈ, ਕੁਰਾਨ ਪਕੜ ਕੇ ਹੱਥ ਵਿੱਚ ਇਹ ਕਹਿਣਾ ਬੱਚਿਆਂ ਨੂੰ ਚਿਣ ਦਈਏ ਕੁਰਾਨ ਕਹਿ ਰਹੀ ਹੈ, ਪਕੜ ਕੇ ਕਹਿਣਾ ਇਹਦਾ ਬੰਦ ਬੰਦ ਕਰ ਦਿੱਤਾ ਜਾਏ ਕਿ ਇਸਲਾਮ ਕਹਿ ਰਹੇ, ਕਹਿ ਦੇਣਾ ਇਹਦੀ ਖੋਪਰੀ ਲਾ ਦਿਓ, ਫਤਵੇ ਦੇ ਦੇਣੇ ਕਿ ਇਹ ਇਸਲਾਮ ਕਹਿ ਰਿਹਾ। ਉਸ ਵੇਲੇ ਕਦੀ ਤੱਕੋ ਕਿ ਉਦੋਂ ਵੀ ਸਵਾਲ ਪੁੱਛਿਆ ਗਿਆ ਸੀ ਕਿ ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਨੋਈ, ਤੇ ਬਾਬੇ ਨੇ ਇੱਕੋ ਗੱਲ ਕਹੀ ਸੀ, ਬਾਬਾ ਆਖੇ ਖਾਦੀਆਂ ਸ਼ੁਭ ਅਮਲਾਂ ਬਾਜੋਂ ਦੋਨੋਂ ਰੋਈ, ਤੇ ਆਪਾਂ ਅੱਜ ਤੀਜੇ ਵੀ ਨਾਲ ਤਿਆਰ ਆ। ਖਿਮਾ ਕਰਿਓ, ਆਪਣੇ ਆਪ ਨੂੰ ਮਨਫੀ ਨਾ ਕਰ ਦਈਏ ਵੀ ਸਾਨੂੰ ਤਾਂ ਕਹਿ ਦਿੱਤਾ ਤੁਸੀਂ ਪਾਰ ਹੀ ਹੋ, ਫਿਰ ਸਾਡੇ ਤੇ ਬ੍ਰਾਹਮਣ ਚ ਕੀ ਫਰਕ ਹੋਇਆ ਜੀ। ਉਹ ਕਹਿੰਦਾ ਸੀ ਤੂੰ ਜਿੰਨੇ ਮਰਜ਼ੀ ਕੋ ਕਰਮ ਕਰ, ਤੂੰ ਸੁੱਚਾ ਹੈ, ਤੂੰ ਪਵਿੱਤਰ ਹੀ ਪਵਿੱਤਰ ਹੈ। ਇਹਦਾ ਮਤਲਬ ਇਹ ਨਹੀਂ ਤੂੰ ਸਿੱਖ ਸ਼ਬਦ ਜੋੜ ਕੇ ਕੁਕਰਮੀ ਹੋ ਜਾਏ ਤੇ ਕਹਿ ਦੇ ਬਾਬਾ ਮੈਨੂੰ ਬਖਸ਼ ਦੇਏਗਾ, ਬਿਲਕੁਲ ਨਹੀਂ। ਸ਼ੁਭ ਅਮਲਾਂ ਬਾਜੋ, ਅੱਜ ਉੱਥੇ ਅੱਜ ਵੀ ਸਵਾਲ ਕੀਤਾ ਖਲੋਤਾ ਹੈ, ਵੱਡਾ ਕੌਣ ਤੇ ਛੋਟਾ ਕੌਣ। ਕਈ ਵਾਰੀ ਆਪਾਂ ਵੀ ਕਹਿੰਦੇ ਹਾਂ, ਸਾਹਿਬ ਨੇ ਕਿਰਪਾ ਕੀਤੀ, ਉਹਨਾਂ ਨੇ ਸਵਾਲ ਕੀਤੇ, ਕਾਜ਼ੀ ਨੇ ਆਪਸ ਵਿੱਚ ਵਾਰਤਾਲਾਪ ਹੋਇਆ, ਉਹਨੇ ਗੱਲਾਂ ਕਹੀਆਂ, ਇਸਲਾਮ ਇਸ ਪੱਖੋਂ ਚੰਗਾ, ਇਸ ਪੱਖੋਂ ਚੰਗਾ। 18 ਸਾਲ ਦੀ ਉਮਰ, ਭਾਈ ਸ਼ਾਹਬਾਜ਼ ਸਿੰਘ ਇੰਨੇ ਵਿਦਵਾਨ, ਉਹਦੀ ਹਰ ਗੱਲ ਨੂੰ ਉਹਨਾਂ ਨੇ ਉੱਤਰ ਕਰ ਦਿੱਤਾ, ਹਰ ਗੱਲ ਨੂੰ ਆਪਣੇ ਉਹਨਾਂ ਤਰਕ ਨਾਲ ਖੰਡਨ ਕਰਕੇ ਇਹ ਗੱਲ ਕਹਿ ਦਿੱਤੀ, ਮੈਂ ਸਿੱਖ ਹਾਂ ਤੇ ਸਿੱਖ ਰਹਾਂਗਾ। ਕਾਜ਼ੀ ਉਸਨੂੰ ਇਹ ਗੱਲ ਸੱਪ ਦੀ ਤਰ੍ਹਾਂ, ਜਿਵੇਂ ਸੱਪ ਡੰਗ ਮਾਰ ਜਾਂਦਾ ਇਸ ਤਰ੍ਹਾਂ ਜ਼ਹਿਰ ਚੜਿਆ। ਉਹਨੇ ਜਾ ਕੇ ਯਹੀਆ ਖਾਨ ਨੂੰ ਇੱਕ ਗੱਲ ਕਹੀ, ਕਹਿੰਦਾ ਜਿਸ ਸ਼ਬੇਕ ਸਿੰਘ ਨੂੰ ਤੁਸੀਂ ਇੰਨਾ ਇੱਜ਼ਤ ਮਾਨ ਦਿੰਦੇ ਹੋ, ਇਸ ਸ਼ਬੇਕ ਸਿੰਘ ਦੇ ਪੁੱਤਰ ਨੇ ਇੱਕ ਹੋਰ ਪਾਪ ਕੀਤਾ ਹੈ। ਉਹਨੇ ਪੁੱਛਿਆ ਜੀ ਕੀ? ਦੋਸ਼ ਉਹਦੇ ਤੇ ਲਾਇਆ ਗਿਆ ਹਕੀਕਤ ਰਾਏ ਵਾਲਾ ਹੀ। ਕਹਿਣ ਲੱਗਾ ਇਸ ਨੌਜਵਾਨ ਨੇ ਹਜ਼ਰਤ ਮੁਹੰਮਦ ਸਾਹਿਬ ਦੇ ਸੰਬੰਧੀ, ਇਸ ਨੌਜਵਾਨ ਨੇ ਬੀਬੀ ਫਾਤਿਮਾ ਦੇ ਸੰਬੰਧੀ ਬੜੇ ਭੈੜੇ ਸ਼ਬਦ ਕਹੇ ਨੇ ਆਪਣੀ ਜ਼ਬਾਨ ਤੋਂ, ਤੇ ਜਲਦੀ ਤੋਂ ਜਲਦੀ ਇਹਨਾਂ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ। ਹੁਣ ਉੱਥੇ ਕਿੰਨੇ ਸੁਣਨਾ ਸੀ ਤੇ ਕਿੰਨੇ ਕਹਿਣਾ ਸੀ? ਦੇਖੋ ਜਿੱਥੇ ਸੁਣਨ ਵਾਲੇ ਗੋਲੇ ਹੋਣ, ਗੱਦੀ ਤੇ ਬੈਠਣ ਵਾਲੇ ਅੰਨੇ ਹੋਣ, ਉਹਨਾਂ ਤੋਂ ਕਦੀ ਇਨਸਾਫ ਦੀ ਆਸ ਨਾ ਰੱਖਿਓ। ਇਹੀ ਗੱਲ ਅੱਜ ਦੇ ਦੌਰ ਸੰਬੰਧੀ ਹਿੰਦੁਸਤਾਨ ਦੇ ਇੱਕ ਪੰਜਾਬੀ ਦੇ ਮਹਾਨ ਕਵੀ ਨੇ ਕਹੀ ਸੀ। ਉਹ ਕਹਿੰਦਾ ਕੀ ਇਹ ਇਨਸਾਫ ਹਉਮੈ ਦੇ ਪੁੱਤ ਕਰਨਗੇ, ਕੀ ਇਹ ਪੱਥਰ ਦੇ ਬੁੱਤ ਕਰਨਗੇ? ਇਹਨਾਂ ਕੋਲ ਇਨਸਾਫ ਦੀ ਆਸ ਨਾ ਰੱਖੋ। ਸ਼ਬਦ ਕੀ ਸਨ? ਕੀ ਇਹ ਇਨਸਾਫ ਹਉਮੈ ਦੇ ਪੁੱਤ ਕਰਨਗੇ, ਕੀ ਇਹ ਪੱਥਰ ਦੇ ਬੁੱਤ ਕਰਨਗੇ? ਸੂਲੀ ਤੇ ਚੜੇ ਨੇ ਜੋ ਲਖਣੇ ਨਹੀਂ, ਰਾਜ ਬਲਣਗੇ ਬਦਲਣਗੇ, ਸੂਰਜ ਚੜ੍ਹਨ ਲੈਣਗੇ। ਉਹਨੇ ਇੱਕ ਗੱਲ ਕਹੀ ਸੀ, ਉਹ ਕਹਿੰਦਾ ਸੱਚ ਜਾਣੋ ਕਿ ਇਹਨਾਂ ਕੋਲ ਇਨਸਾਫ ਦੀ ਆਸ ਨਹੀਂ। ਸ਼ਹਿਬਾਜ਼ ਸਿੰਘ ਤੇ ਦੋਸ਼ ਲਾਇਆ ਗਿਆ। ਉੱਥੇ ਫਿਰ ਇਹਨਾਂ ਦਾ ਆਪਸੀ ਗੱਲਬਾਤ ਹੋਈ। ਯਹੀਆ ਖਾਨ ਨੇ ਕਿਹਾ ਕਿ ਇਸਲਾਮ ਨੂੰ ਕਬੂਲ ਕਰ ਤੇ ਤੈਨੂੰ ਬਖਸ਼ ਦਿੱਤਾ ਜਾਏਗਾ, ਤੇ ਸ਼ਹਿਬਾਜ਼ ਸਿੰਘ ਨੇ ਉੱਥੇ ਤਰਕ ਨਾਲ ਦਲੀਲ ਨਾਲ ਉਹਦੀ ਹਰ ਗੱਲ ਨੂੰ ਖੰਡਨ ਕੀਤਾ ਤੇ ਕਹਿੰਦੇ ਨੇ ਦੋਨਾਂ ਪਿਓ ਪੁੱਤਰਾਂ ਨੂੰ ਪਕੜ ਕੇ ਕੈਦ ਖਾਨੇ ਵੀ ਸੱਟਿਆ ਗਿਆ। ਭਾਈ ਸ਼ਬੇਕ ਸਿੰਘ ਨੂੰ ਤੇ 18 ਸਾਲ ਦੇ ਭਾਈ ਸਾਹਿਬ ਭਾਈ ਸ਼ਹਿਬਾਜ਼ ਸਿੰਘ ਨੂੰ ਜਦੋਂ ਸੱਟਿਆ ਤੇ ਪਿਓ ਪੁੱਤਰ ਦੋਨਾਂ ਨੂੰ ਵੱਖ ਰੱਖੇ। ਪਹਿਲਾਂ ਪੁੱਤਰ ਕੋਲ ਗਏ, ਕਹਿਣ ਲੱਗੇ ਦੇਖ ਕਿ ਤੇਰੀ ਅਜੇ ਜ਼ਿੰਦਗੀ, ਤੁਝ ਖਾਣਾ ਪੀਣਾ ਹੰਢਾਣਾ, ਇਸਲਾਮ ਨੂੰ ਕਬੂਲ ਕਰ ਲੈ ਤੇ ਤੇਰੇ ਨਾਲ ਹਰ ਤਰ੍ਹਾਂ ਦਾ ਸੁੱਖ ਤੈਨੂੰ ਸਹੂਲਤ ਦਿੱਤੀ ਜਾਏਗੀ, ਨਹੀਂ ਤੇ ਯਾਦ ਰੱਖੀ ਤੈਨੂੰ ਤਾਰੂ ਸਿੰਘ ਨੂੰ ਭੁੱਲੀ ਨਾ, ਮਨੀ ਸਿੰਘ ਨੂੰ ਭੁੱਲੀ ਨਾ, ਉਹ ਕੁਝ ਤੇਰੇ ਨਾਲ ਵੀ ਵਾਪਰ ਸਕਦਾ। ਤੇ ਸ਼ਹਿਬਾਜ਼ ਸਿੰਘ ਕਹਿੰਦਾ ਮੈਂ ਤਾਂ ਹੀ ਤਾਂ ਆਸ ਨਾਲ ਬੈਠਾ, ਜੇ ਖੋਪੜੀ ਲਾ ਕੇ ਵੀ ਸਿਦਕ ਪਾਲ ਸਕਦਾ, ਜੇ ਉਹ ਬੰਦ ਬੰਦ ਕਟਾ ਕੇ ਵੀ ਸਿਦਕ ਪਾਲ ਸਕਦਾ ਤੇ ਮੈਨੂੰ ਕੋਈ ਭੈ ਨਹੀਂ, ਮੈਂ ਮੌਤ ਨੂੰ ਪ੍ਰਵਾਨ ਕਰਾਂਗਾ ਪਰ ਆਪਣੇ ਸਿਦਕ ਤੋਂ ਕਦੀ ਡੋਲਾਂਗਾ ਨਹੀਂ। ਯਤਨ ਕੀਤਾ ਪਰ ਨਹੀਂ ਮੰਨਿਆ, ਪਰਤ ਕੇ ਗਏ ਭਾਈ ਸ਼ਬੇਕ ਸਿੰਘ ਕੋਲ। ਇੱਥੇ ਜਿਹੜੀ ਗੱਲਬਾਤ ਹੋਈ ਬੜੇ ਕਮਾਲ ਦੀ, ਜਾ ਕੇ ਕਹਿਣ ਲੱਗੇ ਕਿ ਤੇਰਾ ਪੁੱਤਰ ਮੰਨ ਗਿਆ, ਉਹਨੇ ਪ੍ਰਵਾਨ ਕੀਤਾ ਮੈਂ ਇਸਲਾਮ ਕਬੂਲ ਕਰਾਂਗਾ, ਕਿਉਂਕਿ ਵੱਟ ਚਾਲ ਪੈ ਚੱਲਦੇ ਨੇ, ਇਸਲਾਮ ਕਬੂਲ ਕਰਾਂਗਾ ਤੇ ਦੇਖ ਤੂੰ ਆਪਣੇ ਪੁੱਤਰ ਨੂੰ ਬਚਾ ਲੈ, ਉਹ ਬਚ ਗਿਆ। ਸ਼ਬਦ ਕਈ ਵੀ ਜਾਣੇ ਕਿ ਇਸਲਾਮ ਨੂੰ ਤੂੰ ਵੀ ਕਬੂਲ ਕਰ, ਉੱਚੇ ਰੁਤਬੇ ਤੇ ਬੈਠੇਗਾ, ਰੱਬ ਨੇ ਤੈਨੂੰ ਲਿਆਕਤ ਦਿੱਤੀ ਏ, ਤੈਨੂੰ ਵਿਧਵਤਾ ਦਿੱਤੀ, ਤੈਨੂੰ ਸਿਆਣਪ ਦਿੱਤੀ ਏ, ਤੇ ਨਾਲੇ ਤੂੰ ਤਾਂ ਸਿਆਣਾ, ਕੋਈ ਅਗਿਆਨੀ ਥੋੜਾ। ਭਾਈ ਸਾਹਿਬ ਜੀ ਕਹਿਣ ਲੱਗੇ ਵਿਧਵਤਾ ਇਸ ਕਰਕੇ ਸੀ ਕਿ ਆਪਣੇ ਧਰਮ ਵਿੱਚ ਮੈਂ ਪਰਪੱਕ ਰਹਾਂ, ਮੇਰਾ ਗਿਆਨ ਇਸ ਕਰਕੇ ਵੇ ਕਿ ਮੈਂ ਆਪਣੇ ਮੂਲ ਤੋਂ ਕਦੀ ਟੁੱਟਾਂ ਨਾ। ਦੋਨਾਂ ਨੂੰ ਵੱਖ ਵੱਖ ਯਤਨ ਕੀਤਾ ਗਿਆ ਮਨਾਉਣ ਦਾ, ਤੇ ਜਦੋਂ ਗੁਰਮੁਖੋਂ ਨਹੀਂ ਮੰਨੇ ਫਿਰ ਦੋਨਾਂ ਬਾਪ ਤੇ ਬੇਟੇ ਲਈ ਚਰਖੜੀਆਂ ਤਿਆਰ ਕੀਤੀਆਂ ਗਈਆਂ। ਹੁਣ ਚਰਖੜੀ ਕੀ? ਆਪ ਜੀ ਨੇ ਵੈਸੇ ਤਸਵੀਰ ਵੀ ਵੇਖੀ, ਭਾਈ ਕਾਨ ਸਿੰਘ ਨਾਭਾ ਹੋਰਾਂ ਨੇ ਚਰਖੀ ਦੇ ਅਰਥ ਕੀਤੇ ਨੇ ਕਿ ਇੱਕ ਜਿਵੇਂ ਚਰਖੇ ਦੀ ਗੁਲਾਈ ਹੁੰਦੀ ਹੈ, ਇਸ ਤਰ੍ਹਾਂ ਵੱਡਾ ਗੋਲ ਚੱਕਰ ਲੱਕੜ ਦਾ ਤਿਆਰ ਕਰਨਾ, ਉਹਦੇ ਉੱਤੇ ਬੰਦੇ ਦੇ ਅੱਧੇ ਸਰੀਰ ਨੂੰ ਬੰਨਿਆ ਜਾਂਦਾ, ਪੂਰੇ ਨੂੰ ਨਹੀਂ, ਤੇ ਉਹਨੂੰ ਬੰਨ ਕੇ ਜਿਵੇਂ ਮੰਨ ਲਓ ਸਿਰ ਬੰਨ ਲਿਆ, ਚਰਖੀ ਉੱਤੇ ਬਾਹਾਂ ਬੰਨ ਲਈਆਂ ਜਾਂ ਸਿਰ ਬੰਨਿਆ, ਛਾਤੀ ਤੋਂ ਰੱਸਾ ਪਾਇਆ ਬੰਨਿਆ, ਬਾਹਾਂ ਵੀ ਖੁੱਲੀਆਂ ਰਹਿਣ ਦਿੱਤੀਆਂ ਤੇ ਲੱਕ ਤੋਂ ਥੱਲੇ ਧੜ ਵੀ ਖੁੱਲਾ ਰਹਿਣ ਦਿੱਤਾ। ਉਹਦਾ ਕਾਰਨ ਕੀ ਸੀ ਕਿ ਜਦੋਂ ਚੱਕਰੀ ਉਹ ਘੁਮਾਉਂਦੇ ਸਨ ਤੇ ਜਿਹੜੀਆਂ ਅੰਗ ਬੱਝੇ ਨਹੀਂ ਉਹਨਾਂ ਨੇ ਇੱਕੋ ਦਮ ਉੱਲਰ ਕੇ ਪਟਕ ਕੇ ਜ਼ਮੀਨ ਤੇ ਵੱਜਣਾ, ਉਹਦੇ ਨਾਲ ਚੋਟ ਬੜੀ ਲੱਗਦੀ ਸੀ, ਬਾਹਾਂ ਨੇ ਵੱਜਣਾ, ਲੱਤਾਂ ਨੇ ਵੱਜਣਾ, ਕਈ ਵਾਰੀ ਅੰਗ ਉਹ ਟੁੱਟਣੇ। ਇਹਨਾਂ ਨੇ ਤਰੀਕਾ ਹੋਰ ਅਖਤਿਆਰ ਕੀਤਾ ਸੀ, ਇੱਕ ਪਾਸੇ ਸੀ ਉਹ ਚਰਖੜੀ ਜਿਹਦੇ ਉੱਤੇ ਦੰਦੇ ਕੋਈ ਨਹੀਂ ਸਨ, ਉਹਨਾਂ ਨੇ ਚਰਖੜੀ ਤੇ ਬੰਨਣਾ। ਦੇਖੋ ਮੈਂ ਪਹਿਲਾਂ ਸਿਰਫ ਅਰਜ ਕਰ ਰਿਹਾ ਚਰਖੜੀ ਤੇ ਕਿਵੇਂ ਚੜੇ, ਇੱਕ ਚਰਖੀ ਤੇ ਬੰਨਣਾ ਤੇ ਦੂਜੀ ਨਾਲ ਬਿਲਕੁਲ ਚਰਖੀ ਫਿੱਟ ਕੀਤੀ ਸੀ ਜਿਹਦੇ ਵਿੱਚ ਤੇਜ਼ ਧਾਰੀ ਵਾਲੀਆਂ ਛੁਰੀਆਂ ਸਨ, ਦੋਨਾਂ ਬਰਾਬਰ ਸਨ, ਕਿ ਜਿਵੇਂ ਦੇਖੋ ਕਿ ਕੋਲੂ ਦੀ ਲੱਤ ਵਿੱਚ ਗੰਨਾ ਪੀੜਿਆ ਜਾਂਦਾ, ਇਸ ਤਰ੍ਹਾਂ ਦੋਨੋਂ ਚਰਖੀਆਂ ਰੱਖਣੀਆਂ ਤੇ ਦੋਨਾਂ ਨੇ ਇੱਕ ਦੂਜੇ ਦੇ ਵਿਰੁੱਧ ਘੁਮਾਉਣੀਆਂ, ਤੇ ਕਰਨਾ ਕੀ,
ਚਰਖੀ ਦੇ ਉੱਤੇ ਸਿੱਖ ਵੱਜਾ ਹੋਣਾ ਤੇ ਇੱਕੋ ਦਮ ਉਹ ਛੁਰੀ ਵਾਲੀ ਚਰਖੀ ਨਾਲ ਜਦੋਂ ਟੱਚ ਕਰਨਾ ਤੇ ਛੁਰੀਆਂ ਲੱਗ ਲੱਗ ਕੇ ਸਿੱਖ ਦੇ ਮਾਸ ਨੂੰ ਤੁੰਬਾ ਤੁੰਬਾ ਕਰ ਦਿੰਦੀਆਂ ਸਨ। ਖੱਡੀਆਂ ਕਾੜ ਕਾੜ ਕਰਕੇ ਉਹਨੇ ਤੋੜ ਦੇਣੀਆਂ, ਬਸਤੀ ਕੁਝ ਨਹੀਂ ਸੀ। ਕਹਿਣ ਲੱਗੇ ਜਾਂ ਕਰੋ ਇਸਲਾਮ ਕਬੂਲ ਤੇ ਜਾਂ ਫਿਰ ਆ ਚਰਖੀਆਂ ਤੇ ਚੜ੍ਹਨਾ ਪਏਗਾ। ਤੇ ਗੁਰਮੁਖੋ ਕਦੀ ਤੱਕਿਓ, ਅੱਜ ਉਹ ਸਿਦਕ ਵਾਲਾ ਬੰਦਾ ਭਾਈ ਸ਼ਬੇਕ ਸਿੰਘ ਚਰਖੀ ਸਾਹਮਣੇ ਖਲੋਤੀ ਹੈ ਤੇ ਉੱਥੇ ਉਹਨੇ ਸ਼ਬਦ ਵਰਤੇ ਸਨ ਕਿ ਤਨ ਹੈ ਇਹ ਚਰਖੜੀ। ਰਤਨ ਸਿੰਘ ਭੰਗੂ ਨੇ ਕਿਹਾ ਤਨ ਹੈ ਇਹ ਚਰਖੜੀ ਕਿ ਜਿਹਦੇ ਨਾਲ ਸਾਡਾ ਅੱਜ ਸਿਦਕ ਨਿਭਣਾ। ਚਰਖੜੀ ਚਾੜਨ ਤੋਂ ਪਹਿਲਾਂ ਭਾਈ ਸਾਹਿਬ ਭਾਈ ਸ਼ਬੇਕ ਸਿੰਘ ਨੂੰ ਕੁਝ ਸ਼ਬਦ ਕਹੇ। ਕਹਿਣ ਲੱਗੇ ਪੁੱਤਰ ਰੱਬ ਦੇ ਨਹੀਂ ਤੇ ਮਨੁੱਖਾ ਸਰੀਰ ਰੋਜ਼ ਰੋਜ਼ ਮਿਲਦਾ ਨਹੀਂ, ਇੱਕ ਰੱਬ ਨੇ ਤੈਨੂੰ ਮਨੁੱਖਾ ਦੇ ਹੀ ਦਿੱਤੀ, ਦੂਸਰਾ ਤੈਨੂੰ ਇੰਨਾ ਵਿਦਵਾਨ ਪੁੱਤਰ ਦਿੱਤਾ, ਇੰਨਾ ਸੋਹਣਾ ਤੇ ਸੁਨੱਖਾ ਪੁੱਤਰ ਦਿੱਤਾ ਜਿਹਦਾ ਸਾਨੀ ਕੋਈ ਨਹੀਂ ਤਰਕ ਕਰਦਾ। ਤੇ ਸ਼ਹਿਬਾਜ ਸਿੰਘ 18 ਸਾਲ ਦੀ ਉਮਰ ਵਿੱਚ ਵੇਦਾਂ ਦਾ, ਸਿਮਰਤੀਆਂ ਦਾ, ਸ਼ਾਸਤਰਾਂ ਦਾ ਤੇ ਕੁਰਾਨ ਤੇ ਇਸਲਾਮ ਦੋਨਾਂ ਦਾ, ਇਸਲਾਮ ਤੇ ਕੁਰਾਨ ਇਕੱਠੇ ਸੰਬੰਧ ਤੇ, ਹਿੰਦੂ ਤੇ ਇਸਲਾਮ ਧਰਮ ਦਾ ਅੱਤ ਦਾ ਵਿਦਵਾਨ ਸੀ, ਉਹਦੇ ਸਾਹਮਣੇ ਕੋਈ ਗੱਲ ਨਹੀਂ ਸੀ ਕਰ ਸਕਦਾ। ਕਹਿਣ ਲੱਗੇ ਇੰਨਾ ਵਿਦਵਾਨ ਆਪਣਾ ਪੁੱਤਰ ਬਚਾ ਲੈ। ਉੱਥੇ ਬੜੇ ਭਾਵਪੂਰਤ ਸ਼ਬਦ ਭਾਈ ਸ਼ਬੇਕ ਸਿੰਘ ਨੇ ਕਹਿ, ਕਹਿਣ ਲੱਗੇ ਮੈਂ ਆਪਣੇ ਪੁੱਤਰ ਨੂੰ ਬਚਾ ਲਵਾਂ ਤੇ ਫਿਰ ਮੈਨੂੰ ਬਖਸ਼ ਦਿਓਗੇ? ਕਹਿੰਦੇ ਨੇ ਕਿਉਂ ਨਹੀਂ, ਤੈਨੂੰ ਪਦਵੀ ਵੀ ਦਿਆਂਗੇ, ਉੱਚੇ ਰੁਤਬੇ ਤੇ ਤੇਰੇ ਵਰਗੇ ਬੰਦੇ ਚਾਹੀਦੇ ਨੇ। ਕਹਿਣ ਲੱਗੇ ਉੱਚਾ ਰੁਤਬਾ ਵੀ ਮਿਲ ਜਾਏ, ਪੁੱਤਰ ਵੀ ਬਚ ਜਾਏ ਤੇ ਮੈਨੂੰ ਇੱਕ ਗੱਲ ਲਿਖ ਕੇ ਦਿਓ ਕਿ ਪਰਤ ਕੇ ਮੈਨੂੰ ਕਦੀ ਮੌਤ ਨਹੀਂ ਆਉਣੀ, ਮੈਂ ਕਦੀ ਮਰਨਾ ਨਹੀਂ। ਤੇ ਫਤਵੇ ਦੇਣ ਕਹਿਣ ਵਾਲੇ ਕਹਿਣ ਲੱਗੇ ਮੌਤ ਤਾਂ ਹਰ ਇੱਕ ਨੂੰ ਆਉਣੀ ਹੈ। ਕਹਿੰਦਾ ਮੈਂ ਧਰਮ ਤੋਂ ਹਾਰਾਂਗਾ, ਸ਼ਬਦ ਕੀ ਸਨ, ਮੈਂ ਆਪਣੇ ਪੁੱਤਰ ਦੀ ਖਾਤਰ ਇਸਲਾਮ ਨੂੰ ਕਬੂਲ ਕਰਾਂਗਾ, ਆਪਣੇ ਮਜ਼ਹਬ ਤੋਂ ਆਪਣੇ ਦੀਨ ਤੋਂ ਡਿੱਗਾਂਗਾ। ਕਹਿੰਦਾ ਮੈਨੂੰ ਜਦੋਂ ਮੈਂ ਮਰ ਕੇ ਆਪਣੇ ਪੁੱਤਰ ਨੂੰ ਲੈ ਕੇ ਰੱਬ ਦੇ ਘਰ ਨੂੰ ਤੁਰਾਂਗਾ ਨਾ। ਦੇਖੋ ਉਸ ਬੰਦੇ ਦੀ ਸ਼ਬਦ ਮੈਂ ਆਪ ਨਾਲ ਸਾਂਝੇ ਕਰਨੇ ਨੇ ਜਿਹੜੇ ਰਤਨ ਸਿੰਘ ਭੰਗੂ ਨੇ ਲਿਖੇ ਨੇ। ਕਹਿੰਦਾ ਮੇਰੇ ਪੁੱਤਰ ਦੀ ਤੇ ਮੇਰੀ ਮੌਤ ਹੋਵੇਗੀ ਜਦੋਂ ਮੈਂ ਆਪਣੇ ਪੁੱਤਰ ਨੂੰ ਲੈ ਕੇ ਤੁਰਾਂਗਾ। ਤੇ ਕਿਤੇ ਦੂਰ ਕਲਗੀ ਵਾਲੇ ਦੀ ਇੱਕ ਆਵਾਜ਼ ਮੇਰੇ ਕੰਨਾਂ ਵਿੱਚ ਪਏਗੀ, ਉਹ ਆਵਾਜ਼ ਪਤਾ ਕੀ ਹੋਵੇਗੀ? ਉਹ ਸ਼ਬੇਕ ਸਿੰਘ ਤੈਨੂੰ ਤਾਂ ਰੱਬ ਨੇ ਇੱਕ ਪੁੱਤਰ ਦਿੱਤਾ, ਉਮਰ ਵੀ 18 ਸਾਲ ਦੀ ਸੀ, ਪਰ ਤੈਨੂੰ ਸਰਹੰਦ ਦੀਆਂ ਨੀਆਂ ਨਾ ਦਿਸੀਆਂ ਜਿੱਥੇ ਮੇਰੇ 2 ਲਾਲ ਕੋਹ ਕੇ ਸ਼ਹੀਦ ਕੀਤੇ ਗਏ। ਦੇਖੋ ਸ਼ਬਦ ਕੀ ਸਨ। ਕਹਿਣ ਲੱਗੇ ਸਿੱਖਣ ਕਾਜ ਗੁਰੂ ਹਮਾਰੇ, ਇਹ ਰਤਨ ਸਿੰਘ ਭੰਗੂ ਨੇ ਲਿਖਿਆ ਕਿ ਸਿੱਖਾਂ ਦੀ ਖਾਤਰ ਸਾਡੇ ਗੁਰੂ ਨੇ, ਕਹਿਣ ਲੱਗੇ ਸੀਸ ਦਿਓ ਨਿਜ ਸਨ ਪਰਿਵਾਰੇ, ਆਪਣਾ ਸੀਸ ਆਪਣੇ ਪਰਿਵਾਰ ਦੇ ਸਮੇਤ ਦੇ ਦਿੱਤਾ। ਕਹਿਣ ਲੱਗੇ ਸਾਨੂੰ ਇੱਕ ਮਿਲਿਆ, ਮੈਂ ਇੱਕ ਪੁੱਤਰ ਦੀ ਖਾਤਰ ਡੋਲ ਜਾਵਾਂ, ਉਹ ਜਿਹਨੂੰ 4 ਦਿੱਤੇ ਤੇ 4 ਕੁਰਬਾਨ ਕਰਕੇ ਰੱਬ ਦਾ ਸ਼ੁਕਰ ਕਰਦਾ, ਮੈਂ ਕਿਹੜੇ ਮੂੰਹ ਨਾਲ ਕਲਗੀ ਧਰ ਦੇ ਸਾਹਮਣੇ ਜਾ ਕੇ ਆਵਾਂਗਾ। ਸ਼ਬਦ ਸਨ ਕਿ ਸਿੱਖਣ ਕਾਜ ਗੁਰੂ ਹਮਾਰੇ, ਕਹਿਣ ਲੱਗੇ ਸੀਸ ਦੀ ਉਹ ਨੀ ਸਨ ਪਰਿਵਾਰੇ। ਤੇ ਜਦੋਂ ਅੱਲਾ ਯਾਰ ਖਾਂ ਜੋਗੀ ਨੂੰ ਕਿਤੇ ਪੜ੍ਹਨਾ ਵਾ ਤੇ ਉਹਦਾ ਇਹ ਸ਼ੇਰ ਵਾਰ ਵਾਰ ਕਈ ਵਾਰੀ ਕੰਨਾਂ ਵਿੱਚ ਗੂੰਜਦਾ, ਉਹ ਕਹਿੰਦਾ ਦੁਨੀਆਂ ਦੇ ਲੋਕੋ ਕਿ ਗੁਰੂ ਗੋਬਿੰਦ ਸਿੰਘ ਵਰਗਾ ਸਾਨੀ ਇਸ ਦੁਨੀਆਂ ਤੇ ਇਹਦੇ ਵਰਗਾ ਹੋਰ ਕੋਈ ਨਹੀਂ। ਆਪ ਬੈਠੇ ਹੋਏ ਮਿੱਥ ਨਹੀਂ, ਝੂਠ ਨਹੀਂ, ਚਮਕੌਰ ਦੀ ਗੜੀ ਤੇ ਸਰਹੰਦ ਨੂੰ ਪੁੱਛੋ ਖਾਂ, ਉਹ ਕਹਿੰਦਾ ਹਾਸ਼ਾ, ਕਿਸੇ ਮੁਰਸ਼ਦ ਮੈਂ ਇਹ ਅਸਿਆਰ ਨਹੀਂ ਹੈ। ਅਸਿਆਰ ਦਰਸ ਹੁੰਦਾ ਪਰ ਸਵਾਰਥ। ਕਹਿੰਦਾ ਸਾਰੀ ਦੁਨੀਆਂ ਕੋਖੀਏ ਕਿ ਕਿਸੇ ਮੁਰਸ਼ਦ ਕੋਲ ਇਹੋ ਜਿਹਾ ਪਰਉਪਕਾਰੀ ਬਿਰਤੀ ਨਹੀਂ, ਹਾਸ਼ਾ, ਕਿਸੇ ਮੁਰਸ਼ਦ ਮੈਂ ਇਹ ਅਸਿਆਰ ਨਹੀਂ ਹੈ। ਇਹ ਪਿਆਰ ਕਿਸੇ ਪੀਰ ਮੈਂ ਜਿਨਹਾਰ ਲਈ ਗਏ, ਇਹ ਪਿਆਰ ਕਿਸੇ ਪੀਰ ਵਿੱਚ ਨਹੀਂ। ਅਗਲੀ ਗੱਲ ਉਹਨੇ ਕਹੀ ਤੇ ਖਿਮਾ ਕਰਿਓ, ਇਹ ਆਪ ਪੜ੍ਹ ਸਕਦੇ ਹੋ, ਕਿਸੇ ਨੂੰ ਲਾ ਕੇ ਨਹੀਂ। ਤਵਾਰੀਖ ਕਦੀ ਝੂਠ ਨਹੀਂ ਬੋਲੇਗੀ। ਉਹ ਕਹਿੰਦਾ ਹੈ 2 ਜੰਗਾਂ ਹਿੰਦੁਸਤਾਨ ਦੀ ਧਰਤੀ ਤੇ ਲੋਕ ਅੱਜ ਵੀ ਚੇਤੇ ਰੱਖਦੇ ਨੇ। ਪਹਿਲੀ ਜੰਗ ਹੈ, ਦੇਖਦੇ ਹਾਂ ਆਪਾਂ ਦੋਨਾਂ ਜੰਗਾਂ ਨੂੰ, ਇੱਕ ਕੁਰਕਸ਼ੇਤਰ ਦੀ ਧਰਤੀ ਦੀ ਜੰਗ ਹੈ ਤੇ ਦੂਸਰੀ ਲੰਕਾ ਦੀ ਧਰਤੀ ਦੀ ਜੰਗ ਹੈ। ਕਹਿੰਦਾ ਕੈਸੀ ਹੈਰਾਨਗੀ ਦੀ ਗੱਲ ਹੈ, ਜੰਗਲ ਵਿੱਚ ਰਾਮ ਚੰਦਰ ਜੀ ਵੀ ਗਏ ਨੇ, ਇਹਨੂੰ ਇਹ ਨਾ ਸਮਝੋ ਕਿਸੇ ਤੇ ਲਾ ਕੇ। ਭਾਈ ਸ਼ਬੇਕ ਸਿੰਘ ਕਹਿ ਰਹੇ ਨੇ ਕਿ ਗੁਰੂ ਗੋਬਿੰਦ ਸਿੰਘ ਵਰਗਾ ਗੁਰੂ ਕਿਤੋਂ ਨਹੀਂ ਮਿਲਣਾ। ਸ਼ਬਦ ਸਨ, ਕਹਿਣ ਲੱਗੇ ਰਾਮ ਚੰਦਰ ਜੀ ਜੰਗਲ ਵਿੱਚ ਗਏ ਨੇ ਤੇ ਪਿੱਛੋਂ ਪਿਤਾ ਨੇ ਵਿਜੋਗ ਵਿੱਚ ਆ ਕੇ ਮਹੱਲਾ ਤੋਂ ਛਾਲ ਮਾਰ ਕੇ ਆਪਣੇ ਆਪ ਨੂੰ ਖਤਮ ਕਰ ਦਿੱਤਾ। ਇਹ ਹਕੀਕਤ ਹੈ। ਕਹਿਣ ਲੱਗੇ ਤੁਰੇ ਨੇ ਤੇ ਸੀਤਾ ਜੀ ਨਾਲ ਨੇ, ਲਕਸ਼ਮਣ ਜੀ ਨਾਲ ਨੇ, ਤੇ ਕਹਿੰਦੇ ਨੇ ਸਿਰਫ ਕੁਝ ਦਿਨਾਂ ਦਾ ਵਿਛੋੜਾ ਪਿਆ ਤੇ ਰਾਮ ਚੰਦਰ ਜੀ ਪੁੱਛਦੇ ਪਏ ਨੇ ਰੁੱਖਾਂ ਤੋਂ ਰੋ ਕੇ ਮੇਰੀ ਸੀਤਾ ਨੂੰ ਕਿਤੇ ਦੇਖਿਆ? ਕਦੀ ਰਾਮ ਚਰਿਤ ਮਾਨਸ ਪੜ੍ਹਿਓ ਤੁਲਸੀ ਦਾ। ਤੇ ਮੇਰਾ ਸੁਭਾਅ ਵੀ ਯਤਨ ਕਰਨਾ, ਜਿਹੜੀ ਚੀਜ਼ ਸਮਝ ਪੈ ਜਾਏ ਪੜ੍ਹਨ ਦਾ ਯਤਨ ਕਰੀਏ। ਉਹਦੇ ਵਿੱਚ ਕਹਿੰਦੇ ਨੇ ਚੱਕਵੀ ਤੇ ਚੱਕਵੇ ਨੂੰ ਸਰਾਪ ਦਿੱਤਾ ਤੇ ਅੱਜ ਤੀਕਰਾ ਵਿਚਾਰੇ ਉਹ ਵੀ ਨਹੀਂ ਮਿਲ ਸਕਦੇ। ਚੱਕਵੀ ਤੇ ਚੱਕਵਾ ਬੈਠੇ ਸਨ ਤੇ ਰਾਮ ਚੰਦਰ ਜੀ ਬੈਰਾਗ ਵਿੱਚ ਨੇ, ਬਿਰਹਾ ਵਿੱਚ ਨੇ, ਤੇ ਸਰਾਪ ਦੇ ਕੇ ਕਹਿੰਦੇ ਨੇ ਅਸੀਂ ਵਿਛੜੇ ਹਾਂ, ਤੁਸੀਂ ਇਕੱਠੇ ਬੈਠੇ ਹੋ, ਅੱਜ ਤੋਂ ਬਾਅਦ ਰੱਬ ਕਰੇ ਤੁਹਾਡਾ ਕਦੀ ਵੀ ਮਿਲਾਪ ਨਾ ਹੋ। ਉਹ ਰਾਤ ਨੂੰ ਕਦੀ ਉਹਨਾਂ ਦਾ ਮਿਲਾਪ ਹੀ ਨਹੀਂ ਹੁੰਦਾ। ਉਹ ਰਾਮਚਰਿਤ ਮਾਨਸ ਵਿੱਚ ਕਹਿੰਦਾ ਰੁੱਖਾਂ ਨਾਲ ਰੋਕ ਲਾ ਕੇ ਪੁੱਛਦੇ ਨੇ, ਖਰਨਾ ਤੋਂ ਪੁੱਛਦੇ ਨੇ, ਪੰਛੀਆਂ ਤੋਂ ਪੁੱਛਦੇ ਨੇ। ਉਹ ਕਹਿੰਦਾ ਜਦੋਂ ਗੁਰੂ ਗੋਬਿੰਦ ਸਿੰਘ ਤੁਰੇ ਜਾਂਦੇ ਨੇ, ਜੰਗਲ ਇਹਨਾਂ ਸਾਹਮਣੇ ਵੀ ਆਇਆ, ਮਾਛੀਵਾੜੇ ਦਾ ਜੰਗਲ ਆਇਆ, ਨਾ ਤਾਂ ਮਾਂ ਨਾਲ, ਨਾ ਪੁੱਤਰ ਨਾਲ, ਨਾ ਕੋਈ ਸਿੱਖ ਨਾਲ, ਤੇ ਨਾਲ ਹੈ ਸੀ ਤੇ ਕੇਵਲ ਇੱਕ ਮਿੱਤਰ ਪਿਆਰਾ। ਉਹਨੂੰ ਸੰਬੋਧਨ ਕਰਕੇ ਗੀਤ ਗਾਈ ਜਾਂਦੇ ਨੇ ਤੇ ਕਹਿੰਦਾ ਜਦੋਂ ਮੈਂ ਕੁਰਕਸ਼ੇਤਰ ਨੂੰ ਦੇਖਣਾ ਨਾ, ਅਰਜੁਨ ਨੇ ਇੱਕੋ ਦਮ ਸਾਹਮਣੇ ਭੀਸ਼ਮ ਪਿਤਾਮਾ ਨੂੰ ਦੇਖਿਆ, ਗੁਰੂ ਦਰੋਣਾਚਾਰਿਆਂ ਨੂੰ ਦੇਖਿਆ, ਆਪਣੇ ਭਰਾਵਾਂ ਨੂੰ ਦੇਖਿਆ, ਸਕਿਆਂ ਨੂੰ ਦੇਖਿਆ, ਉਹਨੇ ਸ਼ਸਤਰ ਸੱਦ ਦਿੱਤੇ ਨੇ। ਕ੍ਰਿਸ਼ਨ ਜੀ ਗੀਤਾ ਉਚਾਰਨ ਲੱਗੇ ਨੇ, ਕਹਿੰਦੇ ਨੇ ਕਿ ਤੂੰ ਆਤਮ ਰੂਪ ਹੈ, ਦੇਹ ਨੂੰ ਤੂੰ ਦੇਹ ਨਾ ਸਮਝ, ਸਾਰੇ ਮੋਹ ਝੂਠੇ ਨੇ। ਪਰ ਉਹ ਕਹਿੰਦੇ ਨੇ ਉਹਨੂੰ ਦੱਸੋ ਕਿ ਪੂਰੇ ਕੁਰਕਸ਼ੇਤਰ ਦੇ ਮੈਦਾਨ ਵਿੱਚ ਕ੍ਰਿਸ਼ਨ ਜੀ ਦਾ ਪੁੱਤਰ ਕੋਈ ਸ਼ਹੀਦ ਹੋਇਆ? ਕੇਵਲ ਚੇਲੇ ਨੂੰ ਕਿਹਾ ਤੂੰ ਆਤਮਾ ਹੈ, ਤੂੰ ਦੇਹ ਨਹੀਂ। ਤੇ ਕਹਿੰਦਾ ਚਮਕੌਰ ਦੀ ਗੜੀ ਏ। ਤੇ ਭਾਈ ਦਇਆ ਸਿੰਘ ਕਹਿੰਦੇ ਨੇ ਦਾਤਾ ਬੱਚੇ ਲੈ ਕੇ ਨਿਕਲ ਚਲੀਏ, ਨਿਕਲ ਜਾਓ ਤੁਸੀਂ। ਤੇ ਅੱਗੋਂ ਥਾਪਣਾ ਦੇ ਕੇ ਕਹਿੰਦੇ ਨੇ ਦਇਆ ਸਿੰਘ ਤੇਰੇ ਵਿੱਚ ਤੇ ਅਜੀਤ ਵਿੱਚ ਕੋਈ ਫਰਕ ਹੈ? ਸਿੱਖਾਂ ਨੂੰ ਬਚਾਉਂਦੇ ਨੇ, ਪੁੱਤਰਾਂ ਨੂੰ ਤੋਰਦੇ ਨੇ। ਉੱਥੇ ਉਹਨੇ ਸ਼ਬਦ ਲਿਖੇ ਨੇ, ਕਹਿੰਦਾ ਲਕਸ਼ਮਣ ਸਾਹਿਬ ਬਿਰਾਦਰ ਪਾਏ ਤਸਕੀਨ ਜ਼ਿਗਰ ਥਾ। ਜਿਹਦੇ ਕੋਲ ਲਕਸ਼ਮਣ ਵਰਗਾ ਭਰਾ ਨਾਲ ਚੱਲਦਾ ਹੋਵੇ, ਕੋਈ ਝੂਠ ਨਹੀਂ, ਹਕੀਕਤ ਇਹਨੂੰ ਦਵੈਸ਼ ਵਿੱਚ ਨਾ ਲਿਜਾਇਓ। ਲਕਸ਼ਮਣ ਸਾਹਿਬ ਬਿਰਾਦਰ ਪਾਏ ਤਸਕੀਨ ਜ਼ਿਗਰ ਥਾ, ਸੀਤਾ ਸੀ ਪਤੀ ਵਰਤਾ ਬਨ ਰਾਮ ਕੋ ਘਰ ਥਾ, ਬਾਕੀ ਹੈ ਕਨਹੱਈਆ ਨਾ ਉਨਕਾ ਪਿਸਰ ਥਾ, ਸੱਚ ਹੈ ਗੁਰੂ ਗੋਬਿੰਦ ਕਾ ਰੁਤਬਾ ਹੀ ਦਿਗਰ ਥਾ। ਦਿਗਰ ਦਰ ਸੇ ਵੱਡਾ, ਇੰਨਾ ਦਿਗਰ ਰੁਤਬਾ ਕਿ ਪੁੱਤਰਾਂ ਦੀ ਖਬਰ ਮਿਲੀ ਏ ਤੇ ਇੱਕੋ ਦਮ ਕਲਮ ਚੁੱਕ ਕੇ ਪਤਾ ਕੀ ਲਿਖਦੇ ਨੇ? ਚਾਹ ਸ਼ੁੱਧ ਕੇ ਚੂ ਬਚਗਾ ਕੁਛ ਤੈ ਚਾਰ, ਕਿ ਬਾਕੀ ਬੇ ਮੈਂ ਦੱਸ ਪੇਚੀ ਦਾ ਮਾਰ, ਕੀ ਹੋਇਆ ਮੇਰੇ ਚਾਰ ਪੁੱਤਰਾਂ ਨੂੰ ਕੋਹ ਕੇ ਮਾਰ ਦਿੱਤਾ, ਅਜੇ ਖਾਲਸਾ ਬੈਠਾ, ਕਿੰਨਿਆਂ ਕੁ ਨੂੰ ਤੂੰ ਰੋਜ਼ ਮਾਰੇਗਾ? ਜਦੋਂ ਚੁੱਕਦੇ ਨੇ ਸ਼ਬਦ, ਕਹਿਣ ਲੱਗੇ ਚੇ ਮਰਜ਼ੀ, ਕਿ ਕੋਈ ਮਰਦਾਨਗੀ ਨਹੀਂ ਕਿ ਤੂੰ ਚਾਰ ਚਿੰਗਾੜੀਆਂ ਬੁਝਾ ਦੇ? ਪਰ ਚੇਤੇ ਰੱਖੇ ਜੇ ਅੱਗ ਦਾ ਭਾਂਬੜ ਬਲਨਾ। ਉਸ ਮੁਸਲਮਾਨ ਨੇ ਕਿਹਾ, ਉਹ ਕਹਿੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਵਰਗਾ ਮੁਰਸ਼ਦ ਕੋਈ ਨਹੀਂ। ਲਕਸ਼ਮਣ ਸਾਹਿਬ ਬਿਰਾਦਰ ਪਾਏ ਤਸਕੀਨ ਜ਼ਿਗਰ ਥਾ, ਸੀਤਾ ਸੀ ਪਤੀ ਵਰਤਾ ਬਨ ਰਾਮ ਕੋ ਘਰ ਥਾ, ਬਾਕੀ ਹੈ ਕਨਹੱਈਆ ਨਾ ਉਨਕਾ ਪਿਸਰ ਥਾ, ਸੱਚ ਹੈ ਗੁਰੂ ਗੋਬਿੰਦ ਕਾ ਰੁਤਬਾ ਹੀ ਦਿਗਰ ਥਾ। ਕਟਾ ਦੀਏ ਸ਼ਿਸ਼ ਸ਼ਾਮ ਨੇ ਗੀਤਾ ਕੋ ਸੁਣਾ ਕਰ, ਸੁਣਾ ਕੇ ਗੀਤਾ ਵਧਾ ਦਿੱਤੇ ਪੁੱਤਰ ਲੋਕਾਂ ਦੇ। ਕਟਾ ਦੀਏ ਸ਼ਿਸ਼ ਸ਼ਾਮ ਨੇ ਗੀਤਾ ਕੋ ਸੁਣਾ ਕਰ, ਰੂਪ ਫੂਕ ਦੀ ਗੋਬਿੰਦ ਨੇ ਆਪਣੀ ਔਲਾਦ ਕਟਾ ਕਰ। ਉਹਨੇ ਰੂਹ ਫੂਕੀ ਆਪਣੇ ਪੁੱਤਰਾਂ ਦਾ ਖੂਨ ਦੇ ਕੇ। ਇੱਕ ਪੰਜਾਬੀ ਦਾ ਕਵੀ ਕਹਿੰਦਾ ਕਿ ਤੇਰੇ ਨਾਲ ਮੈਂ ਕਿਹਦੇ ਨਾਲ ਮੈਂ ਦਿਆਂ ਤਸ਼ਬੀਹ ਤੈਨੂੰ, ਕਿਹਦੇ ਨਾਲ ਕਹਾਂ ਤੂੰ ਇਹੋ ਜਿਹੇ? ਕਹਿਣ ਲੱਗੇ ਤੇਰੇ ਨਾਲ ਮੈਂ ਦਿਆਂ ਤਸ਼ਬੀਹ ਕਿਹਨੂੰ, ਹਰ ਇੱਕ ਗੱਲ ਪਈ ਜਾਤ ਦੀ ਓਪਰੀ ਏ, ਢਾਕੇ ਤੇਰੇ ਤੇਗ ਨਹੀਂ। ਸ਼ਬਦ ਕੈਸੇ ਨੇ? ਤੇਰੇ ਨਾਲ ਮੈਂ ਦਿਆਂ ਤਸ਼ਬੀਹ ਕਿਹਨੂੰ, ਹਰ ਗੱਲ ਪਈ ਜਾਤ ਦੀ ਓਪਰੀ ਏ, ਢਾਕੇ ਤੇਗ ਨਹੀਂ ਪਿਤਾ ਦੀ ਪਸਲੀ ਏ, ਹੱਥ ਵਿੱਚ ਢਾਲ ਨਹੀਂ ਪੁੱਤਰ ਦੀ ਖੋਪਰੀ। ਤੇਰਾ ਬਰਾਬਰੀ ਤੇਰੀ ਸਮਾਨਤਾ ਕਿਸੇ ਨੇ ਕੀ ਕਰਨੀ? ਉੱਥੇ ਸ਼ਬੇਕ ਸਿੰਘ ਦੇ ਸ਼ਬਦ ਸਨ, ਕਹਿਣ ਲੱਗੇ ਸਿੱਖਣ ਕਾਜ ਗੁਰੂ ਖਮਾਰੇ, ਸਾਡੇ ਸਿੱਖਾਂ ਦੀ ਖਾਤਰ ਪਰਿਵਾਰ ਆਪਣਾ ਸੀਸ ਦਿਓ ਨੀ ਸਨ ਪਰਿਵਾਰੇ, ਚਾਰੇ ਪੁੱਤਰ ਜਾਨ ਕੁਹਾਏ, ਸੋ ਚੰਡੀ ਕੀ ਭੇਟ ਕਰਾਏ, ਹਮਰੇ ਕਾਰਨ ਗੁਰ ਕੁੱਲ ਗਵਾਈ। ਤੂੰ ਮੈਨੂੰ ਕਹਿੰਦਾ ਸ਼ਬਾਜ ਸਿੰਘ ਨੂੰ ਬਚਾ ਕੇ ਲੈ ਜਾ, ਕੁੱਲ ਬਚੇਗੀ? ਕਹਿਣ ਲੱਗੇ ਹਮਰੇ ਕਾਰਨ ਗੁਰ ਕੁੱਲ ਗਵਾਈ, ਹਮ ਕੁੱਲ ਰਾਖੇ ਕਵਨ ਵਡਾਈ, ਜੇ ਮੈਂ ਪੁੱਤਰ ਨੂੰ ਬਚਾ ਕੇ ਲੈ ਗਿਆ ਤੇ ਮੈਂ ਕਾਹਦਾ ਸਿੱਖ ਹੋਇਆ? ਉਹਨਾਂ ਕਿਹਾ ਫਿਰ ਚਰਖੜੀਆਂ ਤੇ ਚੜ, ਪਹਿਲਾਂ ਪੁੱਤਰ ਨੂੰ ਚਾੜਿਆ ਗਿਆ। ਇਹ ਸੀ ਵੀ ਪਿਓ ਦੇਖ ਕੇ ਕੰਬੇਗਾ। ਭਾਈ ਸ਼ਾਬਾਜ ਸਿੰਘ 18 ਸਾਲ ਦਾ ਨੌਜਵਾਨ ਇਹ ਚਿਹਰੇ ਤੇ ਗੁਰੂ ਨੇ ਕਿਰਪਾ ਕਰਕੇ ਜਿੱਥੇ ਸੁੰਦਰਤਾ ਦਿੱਤੀ ਸੀ ਉੱਥੇ ਮਨ ਵੀ ਬੜਾ ਸੁੰਦਰ ਸੀ, ਬਾਣੀ ਵੀ ਬੜੀ ਸੁੰਦਰ ਸੀ। ਉੱਥੇ ਭਾਈ ਸਾਹਿਬ ਭਾਈ ਸ਼ਾਹਬਾਜ ਸਿੰਘ ਨੂੰ ਚਰਖੜੀ ਤੇ ਘੁੱਟ ਕੇ ਬੰਨਿਆ ਗਿਆ। ਉਸ ਵੇਲੇ ਦੋ ਸ਼ਬਦ ਸਨ, ਇੱਕ ਵਾਹਿਗੁਰੂ ਤੇ ਦੂਜਾ ਅਕਾਲ। ਅਕਾਲ ਅਕਾਲ ਗੂੰਜਦਾ ਪਿਆ, ਨਾ ਉਹਨੇ ਹਾਏ ਕਿਹਾ ਨਾ ਉਹਨੇ ਸੀ ਕਿਹਾ। ਇੱਕ ਚਰਖੜੀ ਤੇ ਬੰਨਿਆ, ਦੂਜੀ ਨਾਲ ਤਿੱਖੀਆਂ ਛੁਰੀਆਂ ਨੇ ਬਰਾਬਰ ਕਰਕੇ ਜਦੋਂ ਚਰਖੜੀ ਘੁਮਾਈ ਗੇੜਾ ਦਿੱਤਾ ਤੇ ਕਹਿੰਦੇ ਨੇ ਉਸ ਵੇਲੇ ਇੱਕੋ ਦਮ ਤਿੱਖੀਆਂ ਛੁਰੀਆਂ 18 ਸਾਲਾਂ ਦੇ ਸ਼ਾਬਾਜ ਸਿੰਘ ਦੇ ਸਰੀਰ ਵਿੱਚ ਧਸੀਆਂ। ਇਸ ਤਰ੍ਹਾਂ ਸਰੀਰ ਦੇ ਤੂੰਬੇ ਤੂੰਬੇ ਕਰ ਦਿੱਤੇ ਜਿਵੇਂ ਕਿਸੇ ਨੇ ਰੂਹ ਦੇ ਤੂੰਬੇ ਤੂੰਬੇ ਕੀਤੇ ਹੋਣ। ਜਦੋਂ ਸਰੀਰ ਤੂੰਬੇ ਤੂੰਬੇ ਹੋਇਆ, ਖੱਡੀਆਂ ਦੇ ਕੜਕਣ ਦੀ ਆਵਾਜ਼ ਆਈ। ਕਹਿੰਦੇ ਨੇ ਜਿੰਨੀ ਦੇਰ ਤੱਕ ਸਵਾਸ ਰਹੇ ਚਰਖੜੀ ਵਿੱਚੋਂ ਗੁਰੂ 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 ਦੀ ਆਵਾਜ਼ ਆਉਂਦੀ ਰਹੀ, ਵੇਖਣ ਵਾਲਿਆਂ ਦੀਆਂ ਅੱਖਾਂ ਨੇ ਬਰਸਾਤ ਨੀਰ, ਵੇਖਣ ਵਾਲਿਆਂ ਦੇ ਨੇਤਰ ਆਸੂਆਂ ਨਾਲ, ਲੋਕਾਂ ਦੇ ਕੱਪੜੇ ਭਿੱਜ ਗਏ। ਕਹਿੰਦੇ ਨੇ ਓਨੀ ਦੇਰ ਤੱਕ ਧੀਮੀ ਧੀਮੀ ਆਵਾਜ਼ ਵਾਹਿਗੁਰੂ ਵਾਹਿਗੁਰੂ ਆਉਂਦੀ ਰਹੀ, ਤੁੰਬੇ ਤੁੰਬੇ ਤਨ ਨੂੰ ਕਰ ਦਿੱਤਾ ਗਿਆ। ਭਾਈ ਸ਼ਬੇਗ ਸਿੰਘ ਨੇ ਹੱਥ ਜੋੜੇ, ਖੇ ਮੇਰੇ ਅਕਾਲ ਪੁਰਖ, ਤੇਰਾ ਕੋਟਾਨ ਕੋਟ ਸ਼ੁਕਰ ਹੈ, ਮੇਰੇ ਬੱਚੇ ਦੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਗਈ, ਮੇਰੇ ਬੱਚੇ ਦੀ ਰਹਿ ਗਈ, ਤੇਰੀ ਗੋਦ ਵਿੱਚ ਜਾ ਬੈਠਾ ਹੈ। ਪਰਤ ਕੇ ਭਾਈ ਸ਼ਬੇਗ ਸਿੰਘ ਨੂੰ ਚਰਖੜੀ ਦੇ ਉੱਤੇ ਚਾੜਿਆ ਗਿਆ। ਇਹਨਾਂ ਨੂੰ ਵੀ ਪੁੱਤਰ ਦੀ ਤਰ੍ਹਾਂ ਚਰਖੜੀ ਤੇ ਚਾੜ ਕੇ ਤੁੰਬੇ ਤੁੰਬੇ ਤਨ ਦੇ ਕਰਕੇ ਸ਼ਹੀਦ ਕਰ ਦਿੱਤਾ ਗਿਆ। ਤੇ ਕਹਿੰਦੇ ਨੇ ਆਵਾਜ਼ ਇਹਦੀ ਰਸਨਾ ਵਿੱਚੋਂ ਵੀ ਗੁਰੂ ਗੁਰੂ ਦੀ ਆਉਂਦੀ ਪਈ ਸੀ। ਦੋਨਾਂ ਪਿਓ ਤੇ ਪੁੱਤਰਾਂ ਨੂੰ ਚਰਖੜੀ ਤੇ ਚਾੜਿਆ ਤੇ ਖਾਲਸੇ ਨੂੰ ਪਤਾ ਲੱਗਾ, ਜੰਗਲ ਵਿੱਚ ਪਤਾ ਲੱਗਾ ਕਿ ਸ਼ਬੇਗ ਸਿੰਘ ਸ਼ਾਬਾਜ ਸਿੰਘ ਦੋਨੋਂ ਪਿਓ ਪੁੱਤਰ ਚਰਖੜੀ ਤੇ ਚਾੜੇ ਨੇ। ਇਹਨੇ ਵੀਰ ਰਸ ਵਿੱਚ ਆਏ ਲਾਹੌਰ ਤੇ ਹਮਲਾ ਕੀਤਾ। ਉਸ ਵੇਲੇ ਸਭ ਨੇ ਅਰਦਾਸ ਕੀਤੀ ਕਿ ਸ਼ਬੇਗ ਸਿੰਘ ਕੀ ਸਿੱਖੀ ਰਹਿ ਗਈ, ਸ਼ਾਬਾਜ ਸਿੰਘ ਕਾ ਸਿਦਕ ਰਹਿ ਗਿਆ, ਸਾਰਾ ਸਿੱਖ ਜਗਤ। ਦੋਨਾਂ ਪਿਓ ਪੁੱਤਰਾਂ ਨੂੰ ਅਰਦਾਸ ਵਿੱਚ ਸਦਾ ਲਈ ਸ਼ਾਮਿਲ ਕਰ ਗਏ ਕਿ ਅੱਜ ਤੋਂ ਬਾਅਦ ਦੋਨਾਂ ਪਿਓ ਪੁੱਤਰਾਂ ਦਾ ਨਾਮ ਤੁਸੀਂ ਕਦੀ ਭੁੱਲਣਾ ਨਹੀਂ। ਇਹ ਨੇ ਭਾਈ ਸ਼ਬੇਗ ਸਿੰਘ ਤੇ ਭਾਈ ਸ਼ਾਬਾਜ ਸਿੰਘ ਜਿਨ੍ਹਾਂ ਨੂੰ ਚਰਖੜੀਆਂ ਤੇ ਚਾੜਿਆ ਪਰ ਸਿਦਕ ਤੋਂ ਡੋਲੇ ਨਹੀਂ। ਗੁਰਮੁਖੋ ਆਓ ਆਪਣੇ ਬੱਚਿਆਂ ਨੂੰ ਇੱਕ ਸਿੱਖੀ ਦੀ ਦਾਤ ਇਹ ਗੁਰੂ ਤੋਂ ਦਵਾਈਏ ਕਿ ਹਿਰਦੇ ਵਿੱਚ ਕਿਤੇ ਭਾਈ ਸ਼ਾਬਾਜ ਸਿੰਘ ਵਰਗੀ ਦ੍ਰਿੜਤਾ ਆ ਜਾਏ, ਕਦੀ ਭਾਈ ਸ਼ਬੇਗ ਸਿੰਘ ਵਰਗਾ ਸਿਦਕ ਆ ਜਾਏ। ਇਹ ਦੁਨੀਆਂ ਦਾ ਸਾਜੋ ਸਮਾਨ ਸਦਾ ਨਹੀਂ ਰਹਿਣਾ, ਨਾ ਘਰ ਰਹਿਣੇ ਨੇ, ਨਾ ਕਾਰਾਂ ਰਹਿਣੀਆਂ ਨੇ, ਨਾ ਕੋਠੀਆਂ ਰਹਿਣੀਆਂ ਨੇ। ਤੇ ਜਿਹੜੀ ਚਮੜੀ ਦੀ ਨਮਾਇਸ਼ ਅਸੀਂ ਥਾਂ ਥਾਂ ਤੇ ਕਰਨੇ ਆ, ਚਮੜੀ ਨੇ ਵੀ ਇੱਕ ਦਿਨ ਗਰਕ ਜਾਣਾ, ਰਹਿਣਾ ਚਮੜੀ ਨੇ ਵੀ ਕੋਈ ਨਹੀਂ। ਫਰਕ ਇਹਨਾਂ, ਕਈ ਲੋਕ ਚਮੜੀ ਦੇ ਵਪਾਰੀ ਬਣ ਕੇ ਚੰਮ ਨੂੰ ਗਾਲ ਜਾਂਦੇ ਨੇ, ਕਈ ਲੋਕ ਸਿਦਕ ਨਾਲ ਚੰਮ ਦਾ ਤੁੰਬਾ ਤੁੰਬਾ ਕਰਾ ਜਾਂਦੇ ਨੇ। ਚਮੜੀ ਨੂੰ ਵਕਾਰਾਂ ਵਿੱਚ ਗਾਲਣ ਵਾਲਿਆਂ ਨੂੰ ਲੋਕ ਥੁੱਕਦੇ ਨੇ ਤੇ ਚਮੜੀ ਨੂੰ ਤੁੰਬਾ ਤੁੰਬਾ ਕਰਾਉਣ ਵਾਲਿਆਂ ਨੂੰ ਰੋਜ਼ ਕਹਿੰਦੇ ਨੇ ਚਰਖੜੀਆਂ ਤੇ ਚੜੇ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਦਾਤਾ ਮਿਹਰ ਕਰੇ। ਦੇਖੋ ਜੇ ਸਿਦਕ ਕਾਇਮ ਰਹੇਗਾ। ਦੂਜੀ ਗੱਲ, ਇੱਕ ਗੱਲ ਸਮਝੀਏ, ਰਾਜਨੀਤੀ ਜੰਮ ਜੰਮ ਕੇ ਕਰੋ। ਗੁਰੂ ਨੇ ਦੇਗ ਤੇ ਤੇਗ ਦੋਨੋਂ ਦਿੱਤੀਆਂ ਨੇ। ਗੁਰੂ ਨੇ ਕਿਰਪਾ ਕਰਕੇ ਕਿਹਾ ਸੀ ਕਿ ਧਰਮ ਤੇ ਰਾਜਨੀਤੀ ਨੂੰ ਵੱਖ ਨਾ ਕਰੀਏ, ਕਿਸੇ ਨੂੰ ਜ਼ਰੂਰ ਟਿਕਿਓ ਕਿ ਧਰਮ ਤੇਰੀ ਆਤਮਾ ਹੈ ਤੇ ਰਾਜਨੀਤੀ ਤੇਰਾ ਸਰੀਰ ਹੈ, ਧਿਆਨ ਦਿਆ ਜੇ। ਪਰ ਯਾਦ ਰੱਖੋ, ਆਤਮਾ ਸਰੀਰ ਵਿੱਚ ਹੀ ਚੰਗੀ ਲੱਗਦੀ ਏ, ਕਦੀ ਸਰੀਰ ਆਤਮਾ ਵਿੱਚ ਨਹੀਂ ਵੜਦਾ। ਦੇਖਿਆ ਕੰਮ ਉਲਟਾ ਹੋ ਗਿਆ, ਆਤਮਾ ਧਰਮ ਹੈ, ਰਾਜਨੀਤੀ ਸਰੀਰ ਹੈ। ਉਹ ਜੇ ਆਪਾਂ ਸਿਆਸੀ ਬਣ ਕੇ ਵੀ ਜੇ ਸਿਆਸਤ ਖੇਡਣੀ ਹੈ ਤੇ ਸ਼ਬੇਗ ਸਿੰਘ ਤੇ ਨਵਾਬ ਕਪੂਰ ਸਿੰਘ ਵਾਲੀ ਖੇਡੋ। ਇਹ ਨਹੀਂ ਕਿ ਜਪਜੀ ਸਾਹਿਬ ਦਾ ਪਤਾ ਨਾ ਹੋਵੇ ਅਸੀਂ ਸਿਆਸੀ ਹੁੰਦੇ ਹਾਂ ਜੀ। ਸਿਆਸੀ ਨਹੀਂ ਹੁੰਦੇ, ਮੈਂ ਮਨਮੁਖ ਹੁੰਦੇ ਹਾਂ, ਬੇਮੁਖ ਹੁੰਦੇ ਹਾਂ। ਸਿਆਸੀ ਉਹ ਜਿਹੜਾ ਅੰਦਰੋਂ ਗੁਰੂ ਨਾਲ ਜੁੜਿਆ ਹੋਵੇ। ਤੈਨੂੰ ਰਬਾਬ ਪਹਿਲਾਂ ਦਿੱਤੀ ਸੀ, ਨਗਾਰਾ ਬਾਅਦ ਵੀ ਦਿੱਤਾ ਹੈ। ਤੈਨੂੰ ਹਰਿਮੰਦਰ ਪਹਿਲਾਂ ਦਿੱਤਾ ਹੈ ਤੇ ਬਾਅਦ ਵਿੱਚ ਤੈਨੂੰ ਦਿੱਤਾ ਹੈ ਅਕਾਲ ਤਖ਼ਤ, ਚੇਤੇ ਰੱਖੀ। ਤੈਨੂੰ ਆਸਾਂ ਕੀ ਵਾਰ ਪਹਿਲਾਂ ਦਿੱਤੀ ਏ, ਢਾਡੀ ਵਾਰਾਂ ਬਾਹਰ ਦਿੱਤੀਆਂ ਨੇ। ਇਹਦਾ ਮਤਲਬ ਤੂੰ ਨਗਾਰਾ ਵਜਾਉਣ ਵਾਲਾ ਹੋਵੇਂ, ਤਖ਼ਤ ਤੇ ਬਹਿਣ ਵਾਲਾ ਹੋਵੇਂ ਤੇ ਢਾਡੀਆਂ ਦੀਆਂ ਵਾਰਾਂ ਗਾ ਕੇ ਸਿਆਸਤ ਖੇਡੇ, ਪਰ ਆਸਾਂ ਕੀ ਵਾਰ ਕਦੀ ਭੁੱਲੀ ਨਾ, ਹਰਿਮੰਦਰ ਨੂੰ ਕਦੀ ਭੁੱਲੀ ਨਾ। ਤੇ ਤੱਟ ਸਰੰਗੀ ਨੂੰ ਸੁਣਨ ਵਾਲਿਆ ਕਦੀ ਰਬਾਬ ਨੂੰ ਨਾ ਭੁੱਲ ਜਾਏ। ਜੇ ਸਿਆਸੀ ਹੈ ਤੇ ਧਰਮ ਧਰਮ ਕਮਾਈ ਧਰਮ ਨੂੰ ਚੇਤੇ ਰੱਖੀ, ਤੇ ਜੇ ਤਾਂ ਵਾਕਈ ਧਰਮ ਆਤਮਾ ਬਣ ਕੇ ਰਹਿ ਤੇ ਸਰੀਰ ਸ਼ੋਭਾ ਦਿੰਦਾ, ਤੇ ਜੇ ਅਸੀਂ ਆਤਮਾ ਨੂੰ ਕੱਢ ਕੇ ਸਰੀਰ ਨੂੰ ਆਤਮਾ ਵਿੱਚ ਤਸਾਉਣ ਦਾ ਯਤਨ ਕਰੀਏ, ਆਪਣੀ ਸਿਆਸਤ ਸਾਹਮਣੇ ਰੱਖੀ, ਉਹ ਗੱਲ ਸ਼ੋਭਦੀ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਸੱਚਾ ਪਾਤਸ਼ਾਹ ਮਿਹਰ ਕਰੇ, ਕੱਲ ਦੁਪਹਿਰ ਦੇ ਦੀਵਾਨ ਵਿੱਚ ਜਿਹੜੇ ਆਰਿਆਂ ਨਾਲ ਚੀਰੇ ਗਏ ਉਹਨਾਂ ਵਿੱਚੋਂ ਸਤਿਕਾਰਯੋਗ ਭਾਈ ਸਾਹਿਬ ਭਾਈ ਮਤੀ ਦਾਸ ਜੀ ਹੋਣਗੇ, ਹੋਰ ਵੀ ਸਿੱਖ, ਗੁਰੂ ਕਿਰਪਾ ਕਰੇ ਅਸੀਂ ਭਾਵਨਾ ਨਾਲ ਉਹਨਾਂ ਦੀ ਕਮਾਈ ਦਾ ਧਿਆਨ ਕਰਕੇ ਆਪ ਵੀ ਕਮਾਈ ਕਰਨ ਦਾ ਯਤਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।